ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਰੀਕ 25 ਅਗਸਤ ਹੋ ਚੁੱਕੀ ਹੈ 2024 ਅਤੇ ਸਮਾਂ 8:01 ਹੋ ਚੁੱਕਾ, ਦਿਨ ਐਤਵਾਰ ਚੜ੍ਹ ਚੁੱਕਾ ਹੈ ਜੀ। ਅਤੇ ਅੱਜ ਦਿਨ ਮੇਰੇ ਰੰਗ ਵਰਗਾ ਚੜ੍ਹਿਆ ਹੈ ਜੀ, ਬੱਦਲ ਹੋਏ ਹੋਏ ਨੇ, ਹਨੇਰਾ ਹਨੇਰਾ ਹੈ, ਧੁੱਪ ਨਹੀਂ ਖਿੜੀ, ਬਿਲਕੁਲ ਸ਼ਾਂਤ ਹੈ। ਅਤੇ ਮੈਨੂੰ ਲੱਗਦਾ ਕਿ ਮੀਂਹ ਅੱਜ ਆਏਗਾ ਅਤੇ ਥੰਡਰਸਟੋਰਮ ਵੀ ਦੱਸੇ ਗਏ ਆ ਵੀਕਐਂਡ ਵਾਸਤੇ ਸਾਰੇ ਆਸਟ੍ਰੇਲੀਆ ਦੇ ਲਈ। ਮੌਸਮ ਦੇ ਵਿੱਚ ਅਸੀਂ ਇਹ ਜਾਣਕਾਰੀਆਂ ਲਵਾਂਗੇ। ਅਤੇ ਬਾਹਰ ਪੰਛੀ ਜਿਹੜੇ ਨੇ ਚਹਿਕ ਚਹਾ ਰਹੇ ਨੇ ਮੀਂਹ ਵਾਲੇ, ਅਤੇ ਇਹ ਅਕਸਰ ਜਦੋਂ ਥੰਡਰਸਟੋਰਮ ਚੜ੍ਹਦਾ ਤਾਂ ਇਸ ਤਰ੍ਹਾਂ ਪੰਛੀ ਜਿਹੜੇ ਨੇ ਚਹਿਕਦੇ ਨੇ, ਬੋਲਦੇ ਨੇ, ਕਲਕਾਰੀਆਂ ਮਾਰਦੇ ਨੇ ਅਤੇ ਆਨੰਦ ਮਾਣਦੇ ਨੇ। ਖੈਰ ਆਪ ਕੀ ਕਰ ਰਹੇ ਹੋ, ਕਿਵੇਂ ਚੱਲ ਰਿਹਾ ਦਿਨ ਐਤਵਾਰ, ਵੀਕਐਂਡ ਕਿਵੇਂ ਚੱਲ ਰਿਹਾ? ਆਸਟ੍ਰੇਲੀਆ ਦੇ ਵਿੱਚ ਤਾਂ ਸੁਬਾਹ ਹੋਈ ਆ, ਅਮਰੀਕਾ ਮਹਾਂਦੀਪਾਂ ਦੇ ਵਿੱਚ ਸ਼ਾਮਾਂ ਹੋਣਗੀਆਂ, ਕਿਤੇ ਇੰਗਲੈਂਡ ਦੇ ਵਿੱਚ ਅੱਧੀ ਰਾਤ ਹੋਏਗੀ, ਯੂਰਪ 'ਚ ਜਿੱਥੇ ਵੀ ਆ ਪੋਡਕਾਸਟ ਵੀ ਸੁਣਦੇ ਹੋ ਕਿਸੇ ਵੀ ਟਾਈਮ, ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਸਾਡਾ ਸੰਪਰਕ ਕਰਨ ਦਾ ਪਤਾ ਹੈ ਜੀ ਟੈਲੀਗ੍ਰਾਮ, ਵਟਸਐਪ ਦਾ ਸਾਡਾ ਸਟੂਡੀਓ ਅਕਾਊਂਟ ਚੱਲ ਰਿਹਾ। ਅਗਰ ਮੇਰਾ ਪਰਸਨਲ ਹੈ ਵਟਸਐਪ ਤਾਂ ਤੁਸੀਂ ਪਰਸਨਲ 'ਤੇ ਵੀ ਕਰ ਸਕਦੇ ਹੋ, ਅਗਰ ਮੈਸੰਜਰ 'ਤੇ ਕਰਨਾ ਚਾਹੁੰਦੇ ਹੋ ਮੈਸੰਜਰ 'ਤੇ ਵੀ ਕਰ ਸਕਦੇ ਹੋ। ਬਸ ਇੱਕੋ ਹੀ ਆ ਕਿ ਕਈ ਵਾਰੀ SMS ਡਾਇਰੈਕਟ ਜਦੋਂ ਕਰਦੇ ਹੋ ਤਾਂ ਮੇਰੇ 'ਤੇ ਸ਼ਾਇਦ ਨਹੀਂ ਪੜ ਹੁੰਦਾ, ਕਿਉਂਕਿ ਟੂ ਮੈਨੀ ਚੈਨਲਸ ਓਪਨ। ਅਤੇ ਈਮੇਲ ਵੀ ਹੈਗੀ ਹੈ request@harmanradio.com। ਅਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ, ਇਹ ਅਸੀਂ ਟੈਸਟ ਕਰ ਰਹੇ ਹਾਂ ਵੀਡੀਓ ਬ੍ਰੌਡਕਾਸਟ ਦੇ ਲਈ। ਅਤੇ ਸਾਡਾ ਸਿਸਟਮ ਚੱਲ ਰਿਹਾ, ਸੋ ਅੱਜ ਤੋਂ ਬਾਅਦ ਅਸੀਂ ਐਨਾਲਿਸਿਸ ਕਰਾਂਗੇ ਕਿ ਅਸੀਂ ਕੀ ਕਰਨਾ ਆ ਔਰ ਬੈਂਡਵਿਡਥ ਕਿਸ ਤਰ੍ਹਾਂ ਬਿਹੇਵ ਕਰ ਰਹੀ ਹੈ। ਸੋ ਅਗਰ ਕੋਈ ਸਮੱਸਿਆ ਆਈ ਤਾਂ ਸਟੈਂਡ ਬਾਈ, ਮੈਨੂੰ ਪਤਾ ਹੈ ਕਿ ਤੁਸੀਂ ਸਾਡਾ ਸਾਥ ਦਿੰਦੇ ਹੋ ਕੰਮਾਂ ਕਾਰਾਂ 'ਤੇ ਲੱਗੇ ਹੋਏ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਉਹਨਾਂ ਦੇ ਨਾਲ, ਚਿੰਤਨ ਵੀ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ ਅਤੇ ਮਸਲਿਆਂ ਦੇ ਹੱਲ ਵੀ ਹੋਣਗੇ। ਵਿਚਾਰਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਨਾਲ ਸੱਜਣ ਮਿੱਤਰ ਜੁੜਦੇ ਨੇ ਦੂਰ ਦੂਰ ਤੋਂ, ਅਤੇ ਸਵੇਰ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸਤਿਕਾਰਤ ਮਿੱਤਰ ਸੱਜਣ। ਅਤੇ ਕੱਲ੍ਹ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਵਰਜੀਨੀਆ ਵਾਲੇ ਗੁਰਿੰਦਰ ਭਾਅ ਜੀ ਉਹ ਗਏ ਹੋਏ ਨੇ ਕਨੇਡਾ ਅਤੇ ਬ੍ਰੈਂਪਟਨ, ਖਾਸ ਕਰਕੇ ਕਨੇਡਾ ਕੀ ਦੂਜਾ ਪੰਜਾਬ ਗਏ ਹੋਏ ਨੇ। ਅਤੇ ਉਹਨਾਂ ਨੇ ਆਪਣਾ ਵਿਚਾਰ ਲਿਖ ਕੇ ਭੇਜਿਆ ਅਤੇ ਸੋਚਦਾ ਹਾਂ ਕਿ ਅੱਜ ਉਸੇ 'ਤੇ ਹੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰ ਲਈਏ। ਕਹਿੰਦੇ ਅੱਜ ਬ੍ਰੈਂਪਟਨ ਕਨੇਡਾ ਵਿਆਹ 'ਤੇ ਆਏ ਸੀ, ਖੁਸ਼ ਵੀ ਅਤੇ ਹੈਰਾਨ ਵੀ ਹੋਏ, ਜਿਹੜਾ ਕੰਮ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਆਏ ਪੰਜਾਬ ਵਿੱਚ ਕਰ ਰਹੇ ਨੇ ਉਹੀ ਕੰਮ ਇੱਥੇ ਆਪਣੇ ਮੁੰਡੇ ਕੁੜੀਆਂ ਕਰ ਰਹੇ ਨੇ। ਕੀ ਇਹ ਧਰਤੀ ਵੱਖਰੀ ਜਾਂ ਫਿਰ ਡਾਲਰ ਦਾ ਕਮਾਲ ਹੈ ਕਿ ਹਰ ਕੋਈ ਆਪਣਾ ਆਪਣਾ ਕੰਮ ਕਰ ਰਿਹਾ ਹੈ ਇਸ ਗੱਲ ਦਾ ਫਿਕਰ ਛੱਡ ਕੇ ਕਿ ਲੋਕ ਕੀ ਕਹਿਣਗੇ। ਕੁੜੀ ਚੂੜਾ ਪਾ ਕੇ ਜਲੇਬੀਆਂ ਕੱਢ ਰਹੀ ਹੈ ਅਤੇ ਮੁੰਡੇ ਅਤੇ ਕੁੜੀਆਂ ਪਲੇਟਾਂ ਵਿੱਚ ਪਾ ਕੇ ਆਏ ਮਹਿਮਾਨਾਂ ਦੀ ਸੇਵਾ ਕਰ ਰਹੇ ਨੇ, ਹੈ ਨਾ ਕਮਾਲ? ਇਹ ਉਹਨਾਂ ਦੀ ਓਬਜ਼ਰਵੇਸ਼ਨ ਹੈ। ਅਤੇ ਬਿਲਕੁਲ ਇਸੇ ਤਰ੍ਹਾਂ ਅਸੀਂ ਜਦੋਂ ਇੰਡੀਆ ਕੋਈ ਫੰਕਸ਼ਨ ਕਰਾਉਂਦੇ ਹਾਂ, ਅਸੀਂ ਵੀ ਵਿਆਹ ਕੀਤੇ ਨੇ ਉੱਥੇ, ਫੰਕਸ਼ਨ ਕੀਤਾ, ਅਤੇ ਬਿਲਕੁਲ ਇਹੋ ਜਿਹਾ ਹੁੰਦਾ, ਜਿਹੜਾ ਸਾਰਾ ਸਟਾਫ ਹੈ ਉਹ ਨੌਨ ਪੰਜਾਬੀਆਂ ਦਾ ਹੁੰਦਾ ਹੈ, ਬਾਹਰੋਂ ਆਏ ਕੰਮ ਕਰਦੇ ਨੇ। ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਆਲੇ ਦੁਆਲੇ ਦੇ ਹੀ ਜਿਹੜੇ ਪਿੰਡਾਂ ਦੇ ਹੁੰਦੇ ਸੀ ਕਾਮੇ, ਉਹ ਕੰਮ ਕਰਦੇ ਹੁੰਦੇ ਸੀ ਬਹਿਰਿਆਂ ਦਾ, ਜਾਂ ਹਲਵਾਈਆਂ ਦਾ, ਚਲੋ ਹਲਵਾਈ ਤਾਂ ਹੁਣ ਆਪਾਂ ਪਿੰਡ ਗਏ ਹਾਂ, ਸਾਡੇ ਪਿੰਡ ਦੇ ਵੀ ਹਲਵਾਈ ਹੈਗੇ ਆ, ਪਰ ਉਹਨਾਂ ਦੇ ਨਾਲ ਦੇ ਕੰਮ ਇਹ ਵੀ ਵੈਸੇ ਪਿੰਡ ਦੇ ਹੀ ਨੇ, ਪਰ ਜਿਹੜੇ ਵਰਤਾਉਣ ਵਾਲੇ ਨੇ, ਸਰਵਿਸ ਕਰਨ ਵਾਲੇ ਨੇ, ਉਹ ਸਾਰੇ ਜਿਹੜੇ ਨੇ ਉਹ ਯੂਪੀ ਬਿਹਾਰ ਦੇ ਨੇ। ਸੋ ਕੈਨੇਡਾ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਨੇ ਕਿ ਕੰਮ ਲੱਭ ਨਹੀਂ ਰਹੇ, ਇਹ ਰਿਐਲਿਟੀ ਹੈ, ਕੰਮ ਲੱਭ ਨਹੀਂ ਰਹੇ। ਦੇਖੋ ਆਪਣਾ ਅਸੀਂ ਦੇਸ਼ ਛੱਡਦੇ ਹਾਂ ਤਾਂ ਇਸੇ ਕਰਕੇ ਛੱਡਦੇ ਹਾਂ ਕਿ ਅਸੀਂ ਪੜ੍ਹਾਂਗੇ ਤਾਂ ਕਿਸੇ ਵਧੀਆ ਜੋਬ 'ਤੇ ਵੀ ਲੱਗ ਜਾਵਾਂਗੇ। ਹੁਣ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ, ਕੈਨੇਡਾ ਵਰਗੇ ਦੇਸ਼ਾਂ 'ਚ ਟੈਕਸੀ ਚਲਾਉਣਾ ਵੀ ਜਿਹੜਾ ਇੱਕ ਵਧੀਆ ਕੰਮ ਮੰਨਿਆ ਜਾਂਦਾ ਆ। ਮੈਂ ਖੁਦ ਚਲਾਈ ਆ, ਕੈਸ਼ ਪੈਸਾ ਆਉਂਦਾ, ਪੈਸੇ ਆਉਂਦੇ ਨੇ। ਸੋ ਇਹ ਜੋ ਵਰਤਾਰੇ ਨੇ ਇਹ ਕਿਉਂ ਨੇ? ਭਾਜੀ ਦਾ ਸਵਾਲ ਇਹ ਆ, ਗੁਰਿੰਦਰ ਸਿੰਘ ਹੁਣਾਂ ਦਾ, ਕਿ ਇੱਥੇ ਕਿਉਂ ਨਹੀਂ ਸ਼ਰਮ ਹੈਗੀ? ਕੀ ਡਾਲਰਾਂ ਦਾ ਮੋਹ ਜਾਂ ਮਜਬੂਰੀ, ਦੋਨੋਂ ਹੀ ਮੇਰੇ ਹਿਸਾਬ ਨਾਲ ਭਾਜੀ, ਦੋਨੋਂ ਹੀ। ਕਿ ਮੈਂ ਖੁਦ ਦੇਖਿਆ ਕਿ ਆਪਣੇ ਬਹੁਤ ਸਾਰੇ ਸੱਜਣ ਮਿੱਤਰ ਸ਼ੁਰੂਆਤ ਟੈਕਸੀ ਤੋਂ ਕਰਦੇ ਨੇ, ਪਰ ਜਿਹੜੀ ਉਹਦੇ ਵਿੱਚ ਕੋਈ ਇੱਦਾਂ ਨਹੀਂ ਹੈ ਕਿ ਕੋਈ ਮਾੜਾ ਕੰਮ ਹੈ, ਪਰ ਇਹ ਬਹੁਤ ਰਿਸਕੀ ਜੋਬ ਹੈ। 4-5 ਸਾਲ ਬਾਅਦ ਫਿਰ ਉਹ ਜੋਬ ਬਦਲਦੇ ਨੇ। ਇੱਦਾਂ ਹੀ ਜਿਹੜੇ ਟਰੱਕਾਂ ਵਾਲੇ ਨੇ, ਉਹ ਵੀ ਸਾਰੀ ਉਮਰ ਟਰੱਕ ਨਹੀਂ ਚਲਾਉਂਦੇ, ਉਹ ਵੀ ਥੋੜ੍ਹੀ ਦੇਰ ਬਾਅਦ ਫਿਰ ਆਪਣੀ ਜੋਬ ਬਦਲਦੇ ਨੇ, ਕਿਉਂਕਿ ਉਹ ਰਿਸਕੀ ਜੋਬ ਹੈ ਅਤੇ ਢੂਹੀ ਖਰਾਬ ਹੋ ਜਾਂਦੀ ਹੈ, ਸਿਹਤ ਖਰਾਬ ਹੋ ਜਾਂਦੀ ਆ। ਸੋ ਇਸ ਕਰਕੇ ਇੱਥੇ ਕਲੀਨਿੰਗ ਵੀ ਕਰਦੇ ਨੇ, ਸਾਡੇ ਇੱਕ ਲੜਕੀ ਆ, ਉਹ ਕਲੀਨਿੰਗ ਦੇ ਕੰਟਰੈਕਟ ਲੈਂਦੀ ਆ, ਖੁਦ ਵੀ ਕਰਦੀ ਆ। ਹੁਣ ਰੇਡੀਓ 'ਤੇ ਵੀ ਅਗਲੇ ਹਫ਼ਤੇ ਤੋਂ ਇੱਕ ਸਾਡੇ ਨਾਲ ਸਪੋਰਟ 'ਤੇ ਆ ਰਹੇ ਨੇ, ਅਤੇ ਉਹਨਾਂ ਦਾ ਵੀ ਬਹੁਤ ਵੱਡਾ ਬਿਜ਼ਨਸ ਹੈ ਮੈਲਬਨ ਦੇ ਵਿੱਚ, ਕਲੀਨਿੰਗ ਦਾ, ਡੀਪ ਕਲੀਨਿੰਗ ਕਰਦੇ ਨੇ ਘਰਾਂ ਦੀ, ਇੰਡਸਟਰੀਅਲ ਸਪੇਸ, ਨਵੇਂ ਘਰ ਬਣਦੇ ਨੇ। ਪਰ ਜੇ ਇਹੀ ਕੰਮ ਇੰਡੀਆ ਕਰਨੇ ਹੋਣ, ਉੱਥੇ ਇੱਕ ਨਾ ਫੋਬੀਆ ਵੀ ਆ ਕਿ ਕੀ ਕਰਦੀ ਆ ਕੁੜੀ, ਕੀ ਕਰਦਾ ਮੁੰਡਾ, ਉਹਨੂੰ ਕਹੋ ਕਲੀਨਿੰਗ ਕਰਦਾ ਜਾਂ ਖੇਤੀ ਕਰਦਾ, ਅੱਛਾ ਫਿਰ ਤਾਂ ਹਜੇ ਕੰਮ ਨਹੀਂ ਲੱਗਿਆ। ਉੱਥੇ ਜਿਹੜੀ ਟਿੱਚਰਬਾਜ਼ੀ ਆ, ਭਾਨੀਬਾਜ਼ੀ ਆ, ਉਹ ਬਹੁਤ ਜ਼ਿਆਦਾ ਆ। ਮੈਨੂੰ ਯਾਦ ਹੈ ਕਿ ਅਸੀਂ ਪਿਛਲੇ ਸਾਲ ਗਏ ਸੀਗੇ, PAU ਨੇ ਬੁਲਾਇਆ ਸੀ ਸਾਨੂੰ ਕਿਸਾਨਾਂ ਨੂੰ ਸਲਾਹ ਮਸ਼ਵਰੇ ਦੇ ਲਈ, ਅਤੇ ਉਹਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਖੇਤੀਬਾੜੀ ਜਿਹੜੀ ਹੈ ਉਹਨੂੰ ਇੱਕ ਸਕਿੱਲ ਮੰਨਿਆ ਜਾਵੇ। ਇੱਥੇ ਵੀ ਅਸੀਂ ਪ੍ਰਚਾਰ ਕੀਤਾ ਸੀ 20 ਸਾਲ ਪਹਿਲਾਂ, ਜਦੋਂ ਖੇਤੀਬਾੜੀ ਦੇ ਵਿੱਚ ਇਹਨੂੰ ਸਕਿੱਲ ਨਹੀਂ ਸੀ ਮੰਨਦੇ, ਨਾ ਇਹ 'ਚ ਪੱਕੇ ਕਰਦੇ ਸੀ, ਅਤੇ ਫਿਰ ਗਵਰਨਮੈਂਟ ਦੇ ਰਿਟਨ ਸਬਮਿਸ਼ਨਸਾਂ ਵੀ ਦਿੱਤੀਆਂ, ਉਹਨਾਂ ਨੂੰ ਕਿਹਾ ਵੀ ਆ ਕੇ, ਇਮੀਗ੍ਰੇਸ਼ਨ ਨੂੰ ਵੀ ਕਿਹਾ ਵੀ ਵਾਈ ਨਾਟ, ਜਿੰਨਾ ਸਕਿੱਲ ਖੇਤੀਬਾੜੀ ਚਾਹੀਦਾ ਉਨਾ ਕਿਤੇ ਚਾਹੀਦਾ ਹੀ ਨਹੀਂ, ਵੀ ਤੁਸੀਂ ਇਹਨੂੰ ਸਕਿੱਲ ਕਿਉਂ ਨਹੀਂ ਮੰਨਦੇ? ਜੇ ਇੱਕ ਪਰਿਵਾਰ ਹੈ ਉਹ ਜਨਮਾਂ ਜਵੰਤਰਾਂ ਤੋਂ, ਜੁਗਾਂ ਜੁਗੰਤਰਾਂ ਤੋਂ ਖੇਤੀ ਕਰ ਰਿਹਾ, ਉਹਦੇ ਵਿੱਚ ਤਾਂ ਸਕਿੱਲ ਆਟੋਮੈਟਿਕਲੀ ਹੈਗਾ। ਤਾਂ ਉਹਨਾਂ ਨੇ ਫਿਰ ਇਹ ਗਵਰਨਮੈਂਟ ਨੇ ਸਕੀਮ ਕੱਢੀ ਸੀ ਕਿ ਤੁਸੀਂ RPL ਲੈਣ ਕੇ, ਰੈਕੋਗਨੀਸ਼ਨ ਆਫ ਪ੍ਰਾਇਰ ਲਰਨਿੰਗ ਦਾ ਸਰਟੀਫਿਕੇਟ ਲੈ ਕੇ ਤੁਸੀਂ ਸਰਟੀਫਾਈਡ ਹੋ ਸਕਦੇ ਹਾਂ, ਅਤੇ ਉਹ ਤੁਹਾਨੂੰ ਮਿਲ ਜਾਏਗਾ, ਐਕਸਪੀਰੀਅੰਸ 5 ਸਾਲ ਦਾ ਹੋਵੇ। ਸੋ ਇੱਦਾਂ ਦੇ ਫਿਰ ਚੈਨਲ ਖੁੱਲ੍ਹੇ, ਅਤੇ ਉਹਦੇ ਨਾਲ ਕੀ ਹੈ ਵੀ ਬਹੁਤ ਸਾਰੇ ਫਾਰਮਰ ਜਿਹੜੇ ਕੁਆਲੀਫਾਈਡ ਹੋ ਗਏ, ਗ੍ਰੈਜੂਏਟ ਵੀ ਹੋ ਗਏ, ਪੜ੍ਹਨ ਦੀ ਵੀ ਉਹਨਾਂ ਨੂੰ ਹੋ ਗਈ, ਅਤੇ ਅਪਗ੍ਰੇਡ ਵੀ ਹੋ ਗਏ। ਅਤੇ ਇਹੀ ਰਾਏ ਜਿਹੜੀ ਆ ਉੱਥੇ ਦੇ ਕੇ ਆਏ ਕਿ ਐਟਲੀਸਟ ਜਿਹੜੇ ਖੇਤੀ ਕਰਦੇ ਨੇ ਉਹਨਾਂ ਦੇ ਕੋਲ ਕੋਈ ਡਿਗਰੀ ਉਹਨਾਂ ਨੂੰ ਦਿਓ, ਉਹਨਾਂ ਨੂੰ ਕੋਈ ਡਿਪਲੋਮਾ ਦਿਓ, ਇਹੋ ਜਿਹੇ ਪ੍ਰੋਗਰਾਮ ਚਲਾਓ ਜਿੱਥੇ ਕਿ ਉਹ ਖੇਤੀ ਕਰਦੇ ਕਰਦੇ ਹੀ ਆਪਣੀ ਡਿਗਰੀ ਡਿਪਲੋਮਾ ਕਰ ਲੈਣ, ਅਤੇ ਉਹ ਵੀ ਕਹਿਣ ਜੋਗੇ ਹੋਣ ਵੀ ਭਾਈ ਸਾਡਾ ਮੁੰਡਾ ਅਰਗੋਨਮਿਸਟ ਹੈ, ਸਾਡੇ ਮੁੰਡੇ ਨੇ ਡਿਪਲੋਮਾ ਕੀਤਾ ਖੇਤੀਬਾੜੀ 'ਚ, ਅਤੇ ਉਹ ਥੋੜ੍ਹਾ ਜਿਹਾ ਸਟੈਂਡਰਡ ਹੋਵੇ। ਇਸੇ ਤਰ੍ਹਾਂ ਜਿਹੜਾ ਕਲੀਨਿੰਗ ਵਗੈਰਾ ਦਾ, ਹੁਣ ਉੱਥੇ ਦੇਖੋ ਕਲੀਨਿੰਗ ਕਰਦੇ ਨੇ ਇੰਡੀਆ, ਲਿਬੜਦੇ ਨੇ, ਨਾਲੀਆਂ 'ਚ ਬੜੇ ਨੇ, ਬੜੇ ਪੂਅਰ ਹਾਲਾਤ ਨੇ, ਕੋਈ ਸੇਫਟੀ ਇਕੁਪਮੈਂਟ ਨਹੀਂ ਹੈਗੀ। ਹੁਣ ਉਹੀ ਕਲੀਨਿੰਗ ਵਾਲੇ ਇੱਥੋਂ ਦਾ ਇਕੁਪਮੈਂਟ ਉੱਥੇ ਚੱਲ ਜਾਵੇ, ਟਰੱਕ ਚੱਲ ਜਾਣ, ਹੈਂ ਪ੍ਰੋਪਰ ਨੀਟ ਐਂਡ ਕਲੀਨ ਚੱਲ ਜਾਵੇ, ਟੋਪੀਆਂ ਚੱਲ ਜਾਣ, ਉਹੀ ਦੇਖੋ ਲੋਕਾਂ ਨੇ ਫਿਰ ਕਰਨਾ ਹੈ। ਇੱਕ ਹੋਰ ਮੈਂ ਐਗਜ਼ਾਮਪਲ ਦਿੰਦਾ ਕਿ ਪਹਿਲਾਂ ਢਾਬਿਆਂ ਦੇ ਉੱਤੇ ਕੌਣ ਵਰਤਾਉਂਦਾ ਹੁੰਦਾ ਸੀ? ਯੂਪੀ ਬਿਹਾਰ ਦੇ ਲੋਕ ਜਿਹੜੇ ਨੇ ਉਹ ਆ ਕੇ ਵਰਤਾਉਂਦੇ ਹੁੰਦੇ ਸੀਗੇ। ਹੁਣ ਤੁਸੀਂ ਦੇਖੋਗੇ ਕਿ ਮੈਕਡੋਨਲਡ ਹੈ, ਇੱਕ ਢਾਬਾ ਹੀ ਆ, ਉੱਥੇ ਕੰਮ ਕਰਨਾ ਪ੍ਰਾਊਡ ਫੀਲ ਕਰਦੇ ਨੇ। ਮੈਂ ਸਰਦਾਰ ਮੁੰਡੇ ਕੁੜੀਆਂ ਦੇਖੇ ਨੇ, ਉਹ ਮੈਕਡੋਨਲਡ ਜਾਂ ਸਟਾਰਬਕ ਜਾਂ ਹੋਰ ਜਿਹੜੀ ਵੀ ਕੌਫੀ ਆ ਜਾਂ ਇੱਦਾਂ ਦੇ ਬ੍ਰਾਂਡਡ ਸਾਰੇ ਆਊਟਲੈਟਸ ਆ, ਉਹਨਾਂ ਦੇ ਵਿੱਚ ਉਹ ਵਰਤਾਉਂਦੇ ਨੇ। ਪੱਗਾਂ ਬੰਨੀਆਂ ਹੋਈਆਂ ਨੇ, ਉਹਨਾਂ ਨੇ ਪ੍ਰੋਪਰ ਪੰਜਾਬੀ ਨੇ ਉਹ। ਸੋ ਪਰ ਉਹ ਢਾਬੇ 'ਚ ਨਹੀਂ ਵਰਤਾਉਣਗੇ ਕਿਉਂਕਿ ਉੱਥੇ ਦਾ ਜਿਹੜਾ ਵਰਕ ਕਲਚਰ ਹੈ ਉਹ ਹੋਰ ਹੈ। ਸੋ ਭਾਅ ਜੀ ਇੱਕ ਵਰਕ ਕਲਚਰ ਜੋ ਇੱਥੇ ਦਾ ਉੱਥੇ ਦਾ ਉਹ ਡਿਫਰੈਂਟ ਹੈ, ਅਤੇ ਇਸ ਕਰਕੇ ਜਿਹੜੇ ਸਾਡੇ ਕਾਮੇ ਨੇ ਜਾਂ ਸਾਡੇ ਨੌਜਵਾਨ ਨੇ ਉਹ ਮਤਲਬ ਉੱਥੇ ਕੰਮ ਕਰਨਾ ਪਸੰਦ ਕਰਦੇ ਨੇ ਜਿੱਥੇ ਵਰਕ ਕਲਚਰ ਵਧੀਆ ਹੈ। ਸੋ ਇਹ ਵੀ ਇੱਕ ਸਾਡੇ ਪੰਜਾਬੀਆਂ ਦੀ ਖਾਸੀਅਤ ਹੈ ਕਿ ਮਾਹੌਲ ਵਧੀਆ ਮਿਲੇ ਕੰਮ ਕੋਈ ਵੀ ਕਰ ਲੈਂਦੇ ਨੇ, ਮਾਹੌਲ ਨਹੀਂ ਵਧੀਆ ਤਾਂ ਉੱਥੇ ਰਹਿੰਦੇ ਨਹੀਂ ਹੈਗੇ। ਆਸਟ੍ਰੇਲੀਆ ਦੇ ਵਿੱਚ ਜਿੱਥੇ ਜਿੱਥੇ ਮਾਹੌਲ ਵਧੀਆ ਉੱਥੇ ਉੱਥੇ ਪੰਜਾਬੀਆਂ ਨੇ ਡੇਰੇ ਪਾਏ ਹੋਏ ਨੇ, ਗੁਰਦੁਆਰੇ ਵੀ ਬਣਾਏ ਹੋਏ ਨੇ, ਆਪਣਾ ਸਮਾਜ ਪੂਰਾ ਚੱਲ ਰਿਹਾ, ਇੱਕ ਸੱਭਿਆਚਾਰ ਚੱਲ ਰਿਹਾ, ਵਿਆਹ ਸ਼ਾਦੀਆਂ ਹੋ ਰਹੇ ਨੇ। ਪਰ ਜਿੱਥੇ ਮਾਹੌਲ ਨਹੀਂ ਵਧੀਆ ਉੱਥੇ ਨਹੀਂ ਰਹਿੰਦੇ। ਸੋ ਕੈਨੇਡਾ ਦੇ ਹਾਲਾਤ ਥੋੜ੍ਹੇ ਜਿਹੇ ਕੁਛ ਹੋਰ ਵੀ ਨੇ ਹੁਣ ਕਿ ਜੋ ਅਸੀਂ ਸੁਣ ਰਹੇ ਹਾਂ ਦੇਖ ਰਹੇ ਹਾਂ ਕਿ ਉੱਥੇ ਜੋਬਸ ਬਹੁਤ ਘੱਟ ਗਈਆਂ ਨੇ, ਬੰਦੇ ਬਹੁਤ ਜ਼ਿਆਦਾ ਹੋ ਗਏ ਨੇ। ਅਤੇ ਇਸ ਦੇ ਸੰਬੰਧ ਦੇ ਵਿੱਚ ਸਾਡੇ ਗੁਰੂ ਘਰ ਵੀ ਕਈ ਉੱਥੇ ਬਹੁਤ ਮਦਦ ਕਰ ਰਹੇ ਨੇ, ਜੋਬ ਫੇਅਰਸ ਲਾ ਰਹੇ ਨੇ, ਮਦਦ ਕਰ ਰਹੇ ਨੇ, ਲੰਗਰਾਂ ਦੀ ਸੇਵਾ ਕਰ ਰਹੇ ਨੇ, ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਅਤੇ ਉਹਨਾਂ ਦੇ ਮੂੰਹ 'ਤੇ ਕਹਿ ਲਓ ਕਿ ਤਮਾਚਾ ਹੀ ਆ, ਚਪੇੜੇ ਹੀ ਆ, ਜਿਹੜੇ ਅਕਸਰ ਗੁਰੂ ਘਰਾਂ ਨੂੰ ਨਿੰਦਦੇ ਨੇ, ਗੁਰੂ ਦੀ ਗੋਲਕ ਨੂੰ ਨਿੰਦਦੇ ਨੇ, ਅਤੇ ਪ੍ਰਧਾਨਾਂ ਨੂੰ ਜਾਂ ਕਮੇਟੀਆਂ ਨੂੰ ਜਿੰਨੇ ਮਰਜ਼ੀ ਸੇਵਾਦਾਰ ਹੋਣ ਐਵੇਂ ਹੀ ਉਹਨਾਂ 'ਤੇ ਚੋਰ ਦਾ ਲੇਬਲ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਆਪ ਉਹਨਾਂ ਨੇ ਕੁਛ ਨਹੀਂ ਕਰਨਾ ਹੁੰਦਾ। ਸੋ ਉਹਨਾਂ ਨੂੰ ਹੁਣ ਲੱਭ ਕੇ ਲਿਆਉਣਾ ਚਾਹੀਦਾ ਵੀ ਤੁਸੀਂ ਕੀ ਕਰ ਰਹੇ ਹੋ ਜਿਹੜੇ ਅਕਸਰ ਨਿੰਦਦੇ ਆ। ਦੇਣੇ ਜੀ ਆਪਾਂ ਨੂੰ ਉੱਥੇ ਪੈਸੇ ਚਾਹੀਦੇ ਜਿੱਥੇ ਲੋੜਵੰਦ ਹੈ, ਲੋੜਵੰਦ ਹੁਣ ਕੈਨੇਡਾ 'ਚ ਬਹੁਤ ਹੈ, ਦਿਓ ਫਿਰ ਪੈਸੇ ਦੇ ਦਿਓ ਉਹਨਾਂ ਨੂੰ ਸਿੱਧੇ ਹੀ, ਉਹਨਾਂ ਨੂੰ ਜੋਬਾਂ ਦੀ ਵੀ ਲੋੜ ਹੈ, ਜੋਬਾਂ ਵੀ ਦਿਓ ਉਹਨਾਂ ਨੂੰ, ਨਹੀਂ ਦੇ ਸਕਦੇ ਸਿਰਫ ਗੱਲਾਂ ਹੀ ਆ। ਉਹ ਗੋਲਕ ਦੀ ਮਹੱਤਤਾ ਕੁਛ ਹੋਰ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਬਹੁਤ ਪਵਿੱਤਰ ਇਹ ਕੌਨਸੈਪਟ ਹੈ, ਉਹਨਾਂ ਦੀ ਰੋਹ ਰੀਤ ਹੈ, ਉਹਨਾਂ ਨੇ ਸ਼ੁਰੂ ਕੀਤੀ ਆ। ਤੁਸੀਂ ਫਿਰ ਦੇ ਦਿਓ ਇਕੱਠੇ ਹੋ, ਇਕੱਠੇ ਕਰਕੇ ਪੈਸੇ ਦੇ ਦਿਓ ਜਿਹੜੇ ਜਿਹੜੇ ਜਿਹਨੂੰ ਜੋਬਾਂ ਨਹੀਂ ਹੈਗੀਆਂ, ਨਹੀਂ ਉਹ ਵੀ ਨਹੀਂ ਦੇ ਹੋਣਾ। ਪਰ ਜਦੋਂ ਗੋਲਕ 'ਚ ਪੈ ਜਾਣੇ ਆ ਫਿਰ ਉਹਨਾਂ ਨੂੰ ਜਿਹੜੀ ਮੁੱਢਲੀਆਂ ਲੋੜਾਂ ਨੇ, ਰੋਟੀ ਪਾਣੀ, ਕਈ ਵਾਰੀ ਸ਼ੈਲਟਰ ਵੀ ਦਿੰਦੇ ਨੇ ਗੁਰੂ ਘਰ, ਮਦਦ ਵੀ ਕਰਦੇ ਨੇ, ਜੋਬਾਂ ਲੱਭਣ 'ਚ ਵੀ ਮਦਦ ਕਰ ਰਹੇ ਨੇ, ਉਹਨਾਂ 'ਚ ਪਾਓ ਨਾ ਮਦਦ, ਜਾ ਕੇ ਵਲੰਟੀਅਰ ਹੀ ਬਣ ਜਾਓ ਜੇ ਪੈਸੇ ਨਹੀਂ ਦੇਣੇ। ਸੋ ਇਹ ਇਹੋ ਜਿਹੇ ਜਿਹੜੇ ਨੇ ਹਾਲਾਤ ਕੈਨੇਡਾ ਦੇ ਨੇ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਿੰਦਰ ਭਾਅ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਵਿਚਾਰਾਂ ਦੀ। ਹੋਰ ਵੀ ਬਹੁਤ ਸਾਰੇ ਸੱਜਣ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਜੋਗਿੰਦਰ ਸੋਹੀ ਭਾਅ ਜੀ ਆਪਣੇ ਗਾਰਡਨ ਦੀਆਂ ਤਸਵੀਰਾਂ ਅੱਜ ਭੇਜ ਰਹੇ ਨੇ, ਮੈਂ ਸ਼ੇਅਰ ਕਰਾਂਗਾ ਗਰੁੱਪ ਦੇ ਵਿੱਚ। ਅਤੇ ਬਰਿੰਦਰ ਮੈਲਬਨ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਅਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਅਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਚੱਲਣਾ। ਅਤੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਅਸੀਂ ਤਜਰਬਾ ਕਰ ਰਹੇ ਹਾਂ, ਤਜਰਬਾ ਇਹ ਕਰ ਰਹੇ ਹਾਂ ਕਿ ਇਸ ਨੂੰ ਅਸੀਂ ਲਾਈਵ ਕਰਨਾ ਹੈ ਹੌਲੀ ਹੌਲੀ, ਜਿੱਦਾਂ ਜਿੱਦਾਂ ਡਿਮਾਂਡ ਆਈ ਹੈ, ਅਤੇ ਉਹਦਾ ਅੱਜ ਟੈਸਟ ਚੱਲ ਰਿਹਾ ਹੈ। ਸੋ ਦੇਖਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਟੈਸਟ ਕਿਸ ਤਰ੍ਹਾਂ ਚੱਲਦਾ। ਸੋ ਸਾਡੇ ਨਾਲ ਬਣੇ ਰਹੋ, ਅਗਰ ਕੋਈ ਗਲਤੀ ਵਲਤੀ ਹੋ ਜਾਂਦੀ ਹੈ ਤਾਂ ਮਾਫ ਕਰਨਾ ਅੱਜ। ਚਲੋ ਪਹਿਲਾ ਗੀਤ ਅਸੀਂ ਸ਼ੁਰੂ ਕਰਦੇ ਹਾਂ ਜੀ, ਵਿਰਾਸਤੀ ਸਵਾਲ, ਕਮਰ ਗਰੇਵਾਲ ਅਤੇ ਪੰਮਾ ਦੁੰਮੇਵਾਲ ਦੀ ਆਵਾਜ਼ ਦੇ ਵਿੱਚ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਡਰੋ ਨਾ ਤੇ ਪੁੱਤ ਜਿੰਨਾ ਚੜਿਆ ਕਦੇ। ਗਮਾਰੀਆਂ
ਜੀ। ਬਹੁਤ ਹੀ ਖੂਬਸੂਰਤ ਗੀਤ ਅਸੀਂ ਸੁਣਿਆ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਅਤੇ ਉਹਨਾਂ ਦੇ ਨਾਲ ਕੰਵਰ ਗਰੇਵਾਲ, ਜਿਨ੍ਹਾਂ ਨੂੰ ਮੰਗਵਾਂ ਸਾਈਕਲ ਨਹੀਂ ਸੀ ਮਿਲਦਾ, ਉਹਨਾਂ ਗੱਡੀਆਂ ਟਰੈਕ 'ਤੇ ਭਜਾ ਤੀਆਂ। ਕਿਆ ਬਾਤ ਹੈ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ। ਇੱਕ ਵਾਰੀ ਫਿਰ ਦੱਸ ਦਈਏ ਕਿ ਇਸ ਪ੍ਰੋਗਰਾਮ ਦਾ ਵੀਡੀਓ ਟੈਸਟ ਚੱਲ ਰਿਹਾ, ਅਗਰ ਕੋਈ ਡਿਸਟਰਬੈਂਸ ਆ ਰਹੀ ਹੈ ਤਾਂ ਮਾਫ਼ੀ ਚਾਹੁੰਦੇ ਹਾਂ। ਬੈਂਡਵਿਡਥ ਦੀ ਚੈਕਿੰਗ ਚੱਲ ਰਹੀ ਹੈ, ਸਾਡੇ ਟੈਕਨੀਕਲ ਡਾਇਰੈਕਟਰ ਲੱਗੇ ਹੋਏ ਨੇ ਨਾਲ ਮੋਨੀਟਰਿੰਗ ਕਰਨ। ਸੋ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਸ਼ਾਮਲ ਹੋਏ ਨੇ ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਲਈਏ ਅਤੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ। ਅਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ, ਤੁਹਾਨੂੰ ਦੱਸਿਆ ਕਿ ਅਸੀਂ ਲਾਈਵ ਹੌਲੀ ਹੌਲੀ ਕਰਿਆ ਕਰਾਂਗੇ ਅਤੇ ਤੁਸੀਂ ਥੋੜ੍ਹਾ ਜਿਹਾ ਸਾਡੇ ਨਾਲ ਇਤਮਿਨਾਨ ਦੇ ਨਾਲ ਬੈਠੋ ਜੀ। ਅਤੇ ਫੋਟੋਆਂ ਭੇਜ ਰਹੇ ਨੇ ਸਾਡੇ ਨਾਲ, ਸਾਂਝੀਆਂ ਕਰ ਰਹੇ ਨੇ। ਜੋਗਿੰਦਰ ਸੋਈ ਭਾਅ ਜੀ ਕਹਿੰਦੇ ਕਿ ਮੇਰੇ ਘਰ ਦੇ ਵਿੱਚ ਕੋਈ ਵੀ ਕੰਗਿਆਰੀ ਵਗੈਰਾ ਨਹੀਂ, ਮੈਂ ਸਵੇਰੇ 2 ਘੰਟੇ ਉੱਠ ਕੇ ਹਰ ਰੋਜ਼ ਇਹ ਸਾਰਾ ਕੁਛ ਘਾਹ ਨੂੰ ਕਲੀਨਅਪ ਕਰਦਾ ਹਾਂ। ਮੁਹੱਲੇ ਵਾਲੇ ਗਾਰਡਨ ਵਾਲਾ ਭਾਈ ਦੇ ਨਾਂ 'ਤੇ ਮੈਨੂੰ ਜਾਣਦੇ ਨੇ ਕਿਉਂਕਿ ਗਾਰਡਨ ਦੇ ਵਿੱਚ ਹੀ ਰਹਿੰਦੇ ਨੇ। ਦੇਖੋ ਛੋਲੇ ਵੀ ਲਾਏ ਹੋਏ ਨੇ, ਕਿਆ ਬਾਤ ਹੈ, ਛੋਲਿਆਂ ਦਾ ਸਾਗ ਬਣਦਾ ਜੀ। ਪਾਲਕ ਦੀਆਂ ਫੋਟੋਆਂ ਭੇਜ ਰਹੇ ਨੇ ਅਤੇ ਸਰ੍ਹੋਂ ਦਾ ਸਾਗ ਅਤੇ ਪਾਲਕ, ਪਾਲਕ ਦੇਖੋ ਵੀ ਉਹਨਾਂ ਨੇ ਬੜੇ ਤਰੀਕੇ ਨਾਲ ਲਾਈ ਹੋਈ ਆ। ਇਹ ਫੋਟੋਆਂ ਨਾ ਅੱਜ ਮੈਂ ਬਾਅਦ 'ਚੋਂ ਸ਼ੇਅਰ ਕਰੂੰਗਾ। ਖੈਰ ਮੇਰੇ ਕੁਛ ਦੋਸਤ ਤਾਂ ਦੇਖ ਰਹੇ ਹੋਣਗੇ ਜਿਹੜੇ ਵਟਸਐਪ ਗਰੁੱਪ ਦੇ ਵਿੱਚ ਨੇ ਹਰਮਨ ਰੇਡੀਓ ਦੇ, ਤਾਂ ਬਹੁਤ ਸਾਰੀਆਂ ਤਸਵੀਰਾਂ ਨੇ, ਮੇਥੇ ਨੇ ਅਤੇ ਧਨੀਆ ਆ, ਪੁਦੀਨਾ ਆ, ਅਜਵੈਣ, ਤੁਲਸੀ, ਹਰੀਆਂ ਮਿਰਚਾਂ, ਜਾਮਣ ਦਾ ਦਰਖਤ ਵੀ ਲਾਇਆ ਹੋਇਆ ਉਹਨਾਂ ਨੇ। ਠੀਕ ਹੈ, ਜਾਮਣ ਦੀ ਸਟੋਰੀ ਸੁਣਾਈ ਸੀ ਕੌਂਸਲ ਵਾਲੇ, ਤਾਂ 'ਚ ਲਾ ਤਾ ਇਹਨਾਂ ਨੇ ਸਾਡੀ ਸਟੋਰੀ ਤੋਂ ਇੰਸਪਾਇਰ ਹੋ ਕੇ, ਆਪੇ ਪਾਣੀ ਪਾਉਣਗੇ ਅਤੇ ਜਾਮਣ ਆਪਾਂ ਖਾਵਾਂਗੇ। ਅਮਰੂਦ ਅਤੇ ਅੰਬ ਵੀ ਲੱਗਾ ਹੋਇਆ, ਐਲਾਵੀਰਾ ਵੀ ਲੱਗੀ ਹੋਈ ਹੈ, ਜਾਣੀ ਕਿ ਕੁਆਰ। ਅਤੇ ਤਕਰੀਬਨ ਕਹਿੰਦੇ 900 ਸਕੁਏਅਰ ਮੀਟਰ ਦਾ ਜਗ੍ਹਾ ਘਰ, ਅਤੇ ਫਰੰਟ ਅਤੇ ਬੈਕ ਸਾਈਡ ਕਾਫੀ ਜਗ੍ਹਾ ਬੀਜਣ ਵਾਸਤੇ। ਸੋ ਇਹਦਾ ਪੂਰਾ ਲਾਹਾ ਉਠਾ ਰਹੇ ਨੇ। ਸੋ ਬਹੁਤ ਵਧੀਆ ਇਹ ਪਿਰਤ ਹੈ, ਅਤੇ ਮੈਨੂੰ ਲੱਗਦਾ ਕਿ ਇਹਨੂੰ ਫੋਲੋ ਕਰਨਾ ਚਾਹੀਦਾ, ਫੋਲੋ ਯੋਰ ਡ੍ਰੀਮਸ। ਸੋ ਨਾਲ ਦੀ ਨਾਲ ਹੋਰ ਵੀ ਸੁਨੇਹੇ ਲੈਣੇ ਆ, ਲਖਵੀਰ ਸਿੰਘ ਵੀ ਟੈਲੀਗ੍ਰਾਮ ਦੇ ਜ਼ਰੀਏ ਆ ਚੁੱਕੇ ਨੇ, ਅਤੇ ਸਾਡੇ ਵੀ ਕਹਿੰਦੇ ਸੇਮ ਵੈਦਰ ਹੀ ਆ ਜੀ, ਬੱਦਲਵਾਈ ਹੋਈ ਪਈ ਆ, ਮੀਂਹ ਦੀ ਤਿਆਰੀ ਆ। ਕੁਲਵੀਰ ਸਿੰਘ ਸੰਧੂ ਵੀ ਆ ਗਏ ਨੇ ਜੀ, ਕਿਆ ਬਾਤ ਹੈ ਜੀ, ਅਲਬਰਟਾ ਤੋਂ, ਕਨੇਡਾ ਤੋਂ ਜੀ ਆਇਆਂ ਨੂੰ। ਅਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ ਈਮੇਲ ਦੇ ਜ਼ਰੀਏ ਜੀ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹਰਮਨ ਪਰਿਵਾਰ ਨੂੰ ਬੁਲਾ ਰਹੇ ਨੇ। ਜਸਵੰਤ ਰਾਏ ਮੈਲਬਨ ਤੋਂ ਸ਼ਾਮਿਲ ਹੋ ਚੁੱਕੇ ਨੇ, ਕੀ ਹਾਲ ਚਾਲ ਹੈ ਜਸਵੰਤ ਜੀ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਤਾਂ ਬਾਕੀ ਸੱਜਣ ਮਿੱਤਰ ਵੀ ਸਾਂਝਾਂ ਪਾਉਣ ਦੀ ਕੋਸ਼ਿਸ਼ ਕਰਨ। ਅਤੇ ਸਾਡੇ ਨਾਲ ਰਾਜਨਦੀਪ ਵੀ ਫਤਿਹ ਬੁਲਾ ਰਹੇ ਨੇ ਕੈਨਬਰਾ ਤੋਂ, ਜੀ ਆਇਆਂ ਨੂੰ। ਅਤੇ ਹੋਰ ਸੱਜਣ ਮਿੱਤਰ ਜਿੱਥੇ ਵੀ ਜਿਹੜੇ ਵੀ ਪਲੈਟਫਾਰਮ 'ਤੇ ਆਉਣਾ ਚਾਹੁੰਦੇ ਨੇ, ਜ਼ਰੂਰ ਸਾਡੇ ਨਾਲ ਸਾਂਝ ਪਾਉਣ ਜੀ। ਖਬਰਾਂ ਦੀ ਜਿਹੜੀ ਸਮੀਖਿਆ ਆ ਉਹ ਅਮਰੀਕ ਸਿੰਘ ਫਲੋਰਾ ਭਾਅ ਜੀ ਆਉਣਗੇ ਤਾਂ ਕਰਾਂਗੇ। ਅਤੇ ਕੰਟਰੀ CLP ਨੇ ਇਲੈਕਸ਼ਨ ਜਿੱਤ ਲਈ ਹੈ ਨਾਰਦਰਨ ਟੈਰੀਟਰੀ ਦੇ ਵਿੱਚ। ਦੇਖੋ ਇੱਥੇ ਇਲੈਕਸ਼ਨਾਂ ਹੁੰਦੀਆਂ, ਪਤਾ ਨਹੀਂ ਲੱਗਦਾ ਹੈਗਾ ਕਿਹੜੇ ਇਲਾਕੇ ਦੇ ਵਿੱਚ ਕਿਹੜੀਆਂ ਇਲੈਕਸ਼ਨ, ਇੱਕ ਪੂਰੀ ਸਟੇਟ ਦੀ ਇਲੈਕਸ਼ਨ ਹੋ ਕੇ ਹਟੀ ਆ, ਅਤੇ ਪਤਾ ਨਹੀਂ ਲੱਗਿਆ ਕੌਣ ਜਿੱਤਿਆ, ਹੋਈ ਵੀ ਆ ਅਤੇ ਖਬਰਾਂ ਤੋਂ ਬਾਅਦ ਪਤਾ ਲੱਗਿਆ। ਕੰਟਰੀ ਲਿਬਰਲ ਪਾਰਟੀ ਨੇ ਇਲੈਕਸ਼ਨ ਜਿੱਤੀ ਆ, ਅਤੇ ਉਹਨਾਂ ਦੀ ਸ਼ਾਇਦ ਇਹ ਅੰਦਾਜ਼ਾ ਲਾ ਰਹੇ ਨੇ ਕਿ 15 ਸੀਟਾਂ ਲੈ ਕੇ ਉਹ ਮੈਜੋਰਟੀ ਦੇ ਨਾਲ ਸਰਕਾਰ ਬਣਾਏਗੀ CLP, ਅਤੇ 12% ਸਵਿੰਗ ਹੋਇਆ ਆ ਇਸ ਪਾਰਟੀ ਦੇ ਵੱਲ ਨੂੰ। ਪਹਿਲਾਂ ਲੇਬਰ ਪਾਰਟੀ ਨੇ ਕਾਫੀ ਦੇਰ ਰਾਜ ਕੀਤਾ, ਅਤੇ ਹੁਣ ਕੰਟਰੀ ਲਿਬਰਲ ਪਾਰਟੀ ਆਈ ਹੈ ਜੀ ਨਾਰਦਰਨ ਟੈਰੀਟਰੀ ਦੇ ਵਿੱਚ। ਇਹ ਆਸਟ੍ਰੇਲੀਆ ਦੀ ਖਬਰ ਸੀ, ਮੈਨੂੰ ਸਰਪ੍ਰਾਈਜ਼ ਮਿਲਿਆ ਕਿ ਇਹ ਹੋ ਰਿਹਾ, ਹਾਲਾਂਕਿ ਮੈਂ ਮੀਡੀਆ ਨਾਲ ਜੁੜਿਆ ਹੋਇਆ ਹਾਂ। ਬਹੁਤ ਘੱਟ ਅਵੇਅਰਨੈਸ ਹੁੰਦੀ ਹੈ ਇੱਥੇ ਇਸ ਤਰ੍ਹਾਂ ਦੀ ਇਲੈਕਸ਼ਨ ਦਾ, ਬਹੁਤ ਘੱਟ ਰੌਲਾ ਪੈਂਦਾ। ਇੰਡੀਆ ਤਾਂ ਸਾਲ ਸਾਲ ਪਹਿਲਾਂ, ਅਮਰੀਕਾ ਦੇਖੋ ਕਿੱਦਾਂ, 1.5 ਸਾਲ ਹੋ ਗਿਆ ਖੱਜਲ ਹੁੰਦਿਆਂ ਨੂੰ, ਉੱਥੇ ਇਲੈਕਸ਼ਨਾਂ ਮੁੱਕਦੀਆਂ ਹੀ ਨਹੀਂ ਕਦੇ, ਬਸ ਇਹੀ ਪੰਗਾ ਰਹਿੰਦਾ ਹੈ ਜੀ ਉੱਥੇ। ਅਤੇ ਖਬਰਾਂ ਦੇ ਵਿੱਚ ਹੋਰ ਵੀ ਇੱਕ ਕੋਰਟ ਕੇਸ ਦੀ ਗੱਲ ਕਰਾਂਗੇ, ਹੂ ਇਜ਼ ਵੁਮੈਨ। ਇੱਕ ਕੋਰਟ ਕੇਸ ਦਾ ਫੈਸਲਾ ਹੋਇਆ ਆ, ਹਿਸਟੋਰੀਕਲ ਫੈਸਲਾ ਆਸਟ੍ਰੇਲੀਆ ਦੇ ਵਿੱਚ, ਅਤੇ ਕੋਰਟ ਨੇ ਡੈਫੀਨੇਸ਼ਨ ਦੱਸੀ ਆ ਕਿ ਵੁਮੈਨ ਕੌਣ, ਉੱਥੇ ਬਹਿਸ ਹੋਈ ਆ, ਅਤੇ ਇਹਦੇ ਬਾਰੇ ਆਪਾਂ ਅਮਰੀਕ ਸਿੰਘ ਫਲੋਰਾ ਨੂੰ, ਭਾਅ ਜੀ ਉਹਨਾਂ ਨੂੰ ਪੁੱਛਾਂਗੇ, ਬੜੀ ਛੇਤੀ ਆਉਂਦੇ ਹੋਣਗੇ। ਅਤੇ ਮੌਸਮ ਦੀ ਜਾਣਕਾਰੀ ਵੀ ਆਪਾਂ ਲੈ ਲਈਏ, 17.3 degrees ਕੌਫ ਸਾਰਵਰ ਤਾਪਮਾਨ ਹੈ, ਆਸਟ੍ਰੇਲੀਆ ਦੇ ਵਿੱਚ 18 degrees ਬ੍ਰਿਸਬੇਨ ਹੈ, ਅਤੇ 19 degrees ਸਿਡਨੀ ਆ, 12.6 ਕੈਨਵਰਾ, 13.8 ਮੈਲਬਨ ਹੈ, 17.2 ਐਡਲੇਟ, 15.7 ਪਰਥ, ਡਾਰਵਿਨ 26.1, ਹੋਬਾਟ 11.1, ਸਿਡਨੀ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਠੰਡੂ ਰਾਮ ਕਹਿ ਰਿਹਾ, ਅਤੇ ਐਡਲੇਟ ਦੇ ਵਿੱਚ ਵੀ ਹਵਾ ਅਤੇ ਮੀਂਹ, ਮੈਲਬਨ ਦੇ ਵਿੱਚ ਵੀ ਸ਼ਾਵਰ। ਸੋ ਕੁੱਲ ਮਿਲਾ ਕੇ ਇਹ ਜਿਹੜਾ ਵੀਕਐਂਡ ਹੈ ਨਾ, ਆਹ ਚੱਲ ਰਿਹਾ ਆ, ਅਤੇ ਕੱਲ੍ਹ ਤੱਕ ਵੀ ਸਟਰੋਮ, ਜਾਣੀ ਕਿ ਥੰਡਰ ਸਟਰੋਮ, ਗਰਜ ਨਾਲ ਛਿੱਟਾਂ ਪੈਣ ਦੀ ਪੂਰੀ 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 ਸੰਭਾਵਨਾ ਆ। ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਤਾਪਮਾਨ ਆਪਾਂ ਦੇਖ ਲੈਂਦੇ ਹਾਂ, 28 degrees ਇਸ ਵੇਲੇ ਹੈ, ਅਤੇ ਇਹ ਸੀ ਅੱਜ ਦੀ ਮੌਸਮ ਦੀ ਜਾਣਕਾਰੀ। ਸਾਡੇ ਨਾਲ ਸਰਬ ਮੁਹੱਬਤ ਵੀ ਜੁੜੇ ਨੇ, ਸਰਬ ਨਹੀਂ ਸਰ ਮੁਹੱਬਤ, ਅਤੇ ਉਹਨਾਂ ਨੇ ਕਹਿੰਦੇ ਕਿ ਮੈਂ ਰਾਜਨਦੀਪ ਹੋਣਾ ਨਾਲ ਕੈਨਬਰਾ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ ਸੀ ਉਹਨਾਂ ਦੀ। ਠੀਕ ਹੈ, ਕੱਲ੍ਹ ਫੋਟੋ ਆਈ ਸੀ, ਮੈਂ ਵੀ ਹੈਰਾਨ ਸੀ ਕਿ ਸਟਾਰ ਪਾਰਟੀ ਦੇ ਵਿੱਚ ਤੁਸੀਂ ਖੜ੍ਹੇ ਹੋ, ਮੈਂ ਕਿਹਾ ਤੁਸੀਂ ਕਦੋਂ ਜਾ ਆਏ, ਅਤੇ ਫਿਰ ਮੈਂ ਕਿਹਾ ਸ਼ਾਇਦ ਅਗਲੀ ਪਿਛਲੀ ਹੋਏਗੀ, ਪਰ ਸ਼ਾਇਦ ਵਿਕਰਮ ਉਹਨਾਂ ਦਾ ਜਿਹੜਾ ਬਿਜ਼ਨਸ ਖੋਲ੍ਹਿਆ ਉੱਥੇ, ਅਤੇ ਉਹਦੇ ਵਿੱਚ ਉਹ ਗਏ ਹੋਣੇ ਆ। ਸੋ ਪਿਆਰਿਓ, ਚੰਗਾ ਲੱਗਦਾ ਜਦੋਂ ਇੱਕ ਦੂਜੇ ਨਾਲ ਮਿਲਦੇ ਹਾਂ ਅਤੇ ਫਤਿਹ ਬੋਲਦੀ ਆ ਬੋਲਦੇ ਹਾਂ। ਅਤੇ ਇਹ ਜੋ ਆਪਾਂ ਸਾਂਝਾਂ ਹਰਮਨ ਪਰਿਵਾਰ ਦੀਆਂ ਆਪਾਂ ਕਹਿੰਦੇ ਹਾਂ ਕਿ ਅਸੀਂ ਇੱਕ ਦੂਜੇ ਨਾਲ ਸਾਂਝ ਪਾਉਂਦੇ ਹਾਂ, ਪਹਿਲਾਂ ਇੱਕ ਦੂਜੇ ਨੂੰ ਜਾਣਦੇ ਹੁੰਦੇ, ਜਦੋਂ ਇੱਕ ਦੂਜੇ ਨਾਲ ਉੱਥੇ ਮਿਲਦੇ ਹਾਂ ਤਾਂ ਫਿਰ ਫੇਸ ਵੀ ਲੱਗ ਜਾਂਦਾ ਉਸ ਆਵਾਜ਼ ਦੇ ਨਾਲ, ਉਸ ਨਾਮ ਦੇ ਨਾਲ। ਬੜੀ ਚੰਗੀ ਗੱਲ ਹੈ, ਇੱਦਾਂ ਰਿਲੇਸ਼ਨ ਕਾਫੀ ਵਧੀਆ ਬਣਦੇ ਨੇ। ਸੋ ਜੀਆਂ ਨੂੰ ਜੀ ਸਭ ਸੱਜਣਾ ਮਿੱਤਰਾਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ, ਅਤੇ ਹਰਵਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਵਧੀਆ ਪ੍ਰੋਗਰਾਮ ਹੈ ਜੀ। ਇਨਿਸਫੈਲ ਕੁਈਨਜ਼ਲੈਂਡ ਤੋਂ, ਕੀ ਹਾਲ ਚਾਲ ਹੈ ਕੁਈਨਜ਼ਲੈਂਡ ਵਾਲਿਓ? ਠੀਕ ਹੋ? ਅਤੇ ਫਸਲਬਾੜੀ ਕਿਵੇਂ? ਪਿੱਛੇ ਜੇ ਹੁਣ ਮੈਨੂੰ ਯਾਦ ਨਹੀਂ ਕਦੋਂ, ਤਾਂ ਕਾਫੀ ਨੁਕਸਾਨ ਹੋਏ ਸੀਗੇ, ਅਤੇ ਦੱਸਿਓ ਕਿੱਦਾਂ ਚੱਲ ਰਹੀ ਹੈ ਖੇਤੀਬਾੜੀ, ਮੁੜ ਕੇ ਪੈਰੀਂ ਆਏ ਜਾਂ ਕੀ ਹੋ ਰਿਹਾ? ਜ਼ਰੂਰ ਸਾਡੇ ਨਾਲ ਸਾਂਝ ਪਾਇਆ ਕਰੋ, ਤਸਵੀਰਾਂ ਵੀ ਭੇਜ ਦਿਆ ਕਰੋ ਆਲੇ ਦੁਆਲੇ ਦੀਆਂ, ਹੋਰ ਸੱਜਣਾ ਮਿੱਤਰਾਂ ਦੀਆਂ, ਕੀ ਚੱਲ ਰਿਹਾ। ਅਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ। ਇਹ ਗੀਤ ਹੈਗਾ ਜੀ ਐਸ ਪੀ ਬਾਲਾ ਸੁਬਰਾਮਨੀਅਮ ਦਾ, ਫਿਲਮ ਸਾਜ, ਮੈਨੂੰ ਯਾਦ ਆ ਗਿਆ। ਇਹ ਪੂਛ ਵਾਲਾ ਭਾਅ ਜੀ ਸਾਡੇ ਨਾ, ਜਿਹੜੇ ਅਮਰੀਕ ਭਾਅ ਜੀ ਹੈ ਨਾ, ਉਹਨਾਂ ਨੇ ਉਹਨਾਂ ਦੇ ਮੈਨੂੰ ਪਤਾ ਲੱਗਿਆ ਇਹ ਖੁਫੀਆ ਰਿਪੋਰਟਾਂ ਆਈਆਂ ਕਿ ਉਹਨਾਂ ਨੇ ਪੂਛ ਵਾਲੇ ਨੂੰ ਅਵਤਾਰ ਆਪਣਾ ਗੁਰੂ ਧਾਰ ਲਿਆ ਉਸਤਾਦ, ਅਤੇ ਇਹ ਮੈਨੂੰ ਕੌਂਸਲ ਤੋਂ ਵੀ ਰਿਪੋਰਟ ਆਈ ਆ, ਕਹਿੰਦੇ ਵੀ ਉੱਥੇ ਨਾਰੀਅਲ ਲੱਭਿਆ ਸਾਨੂੰ, ਅਤੇ ਇੱਕੋ ਹੀ ਨਾਰੀਅਲ ਲੱਭਿਆ ਵੀ ਉਹਨਾਂ ਹਜੇ ਇੱਕੋ ਹੀ ਉਸਤਾਦ, ਇੱਕੋ ਹੀ ਚੇਲਾ ਧਾਰਿਆ। ਸੋ ਅਸੀਂ ਹੁਣ ਅਮਰੀਕ ਭਾਅ ਜੀ ਤਿਆਰ ਰਹੋ, ਹੁਣ ਖੁਫੀਆ ਰਿਪੋਰਟਾਂ ਬਾਹਰੋਂ ਵੀ ਆ ਰਹੀਆਂ, ਇਕੱਲੇ ਮਤਲਬ ਇੱਦਾਂ ਨਹੀਂ ਹੈਗਾ ਵੀ ਤੁਸੀਂ ਆਪ ਹੀ ਕਰੀ ਜਾ ਰਹੇ ਹੋ, ਅਤੇ ਸਾਨੂੰ ਪਤਾ ਲੱਗ ਗਿਆ ਅਤੇ ਅੱਜ ਅਸੀਂ ਤੁਹਾਡੀ ਇੰਟਰਵਿਊ ਕਰਨੀ ਹੈ ਉਸਤਾਦੀ ਦੀ। ਅਤੇ ਉਹ ਅਸਲ ਦੇ ਵਿੱਚ ਮੈਂ ਗੀਤ ਕੱਢ ਰਿਹਾ ਸੀਗਾ, ਅਤੇ ਫਿਰ ਮੈਨੂੰ ਪਤਾ ਲੱਗ ਗਿਆ ਸੀ ਪਰਸੋਂ ਚੌਥ ਜੇ, ਫਿਰ ਮੈਂ ਸੋਚਿਆ ਵੀ ਅੱਜ ਉੱਦਾਂ ਦਾ ਗੀਤ ਲਾ ਦਈਏ ਜਿੱਦਾਂ ਦੇ ਭਾਅ ਜੀ ਨਾ ਪੂਛ ਵਾਲੇ ਆਪਣੇ ਉਸਤਾਦ ਦੀਆਂ ਰੀਸਾਂ ਲਾਉਂਦੇ ਹੁੰਦੇ ਆ। ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਰੀਸਾਂ ਲਾਉਣੀਆਂ। ਲਓ ਗੀਤ ਸੁਣਦੇ ਹਾਂ ਜੀ, ਗੀਤ ਦੇ ਉਸ ਪਾਰ ਫਿਰ ਆਪਾਂ ਮਿਲਾਂਗੇ ਐਸ ਪੀ ਬਾਲਾ ਸੁਬਰਾਮਨੀਅਮ।
ਬਹੁਤ ਪਿਆਰ ਕਰਤੇ ਹੈ ਤੁਮਕੋ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ 'ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਔਰ ਵੀਕਐਂਡ ਵੀ ਪੂਰੇ ਜੋਬਨ 'ਤੇ ਆਸਟ੍ਰੇਲੀਆ ਦੇ ਵਿੱਚ ਮੀਂਹ ਦਾ ਇੰਤਜ਼ਾਰ ਹੋ ਰਿਹਾ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ। ਸੋ ਪਿਆਰਿਓ, ਤੁਹਾਡਾ ਸਾਥ ਸਾਡੇ ਨਾਲ ਜੁੜਦਾ ਹੈ ਈਮੇਲ ਦੇ ਜ਼ਰੀਏ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ, ਟੈਲੀਗ੍ਰਾਮ ਦੇ ਜ਼ਰੀਏ ਔਰ ਵਟਸਐਪ ਦਾ ਸਾਡਾ ਆਪਣਾ ਨਵਾਂ ਫੋਨ ਨੰਬਰ ਲੈ ਲਿਆ ਅਸੀਂ। ਸੋ ਉਸ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ, ਸਭ ਦਾ ਸਵਾਗਤ ਹੈ। ਅਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਵੀ ਜੁੜ ਚੁੱਕੇ ਨੇ ਅਤੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਅਤੇ ਜੀ ਆਇਆਂ ਕਹਿੰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਗੁੱਡ ਮੋਰਨਿੰਗ। ਭਾਅ ਜੀ ਤਾਂ ਚੁੱਪ ਚਾਪ ਹੋ ਗਏ ਲੱਗਦੇ। ਠੀਕ ਹੈ, ਕੋਈ ਨਹੀਂ, ਦੁਬਾਰਾ ਕਰਦੇ ਹਾਂ ਅਤੇ ਭਾਅ ਜੀ ਨਾਲ ਸੰਪਰਕ। ਅਤੇ ਕਿਉਂਕਿ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਸਿਸਟਮ ਦੇ ਵਿੱਚ ਥੋੜ੍ਹਾ ਜਿਹਾ ਚੱਲ ਰਿਹਾ ਫੇਰ ਬਦਲ ਅਤੇ ਵੀਡੀਓ ਟੈਸਟਿੰਗ ਚੱਲ ਰਹੀ ਹੈ ਅਤੇ ਜੁੜ ਚੁੱਕੇ ਨੇ ਭਾਅ ਜੀ ਸਾਡੇ ਨਾਲ। ਸਤਿ ਸ਼੍ਰੀ ਅਕਾਲ ਭਾਅ ਜੀ।
ਹੈਲੋ।
ਹਾਂਜੀ ਹਾਂਜੀ ਭਾਅ ਜੀ।
ਹੈਲੋ।
ਹਾਂਜੀ, ਮੈਨੂੰ ਲੱਗਦਾ ਮੋਟਰ ਨੇ ਪਾਣੀ ਨਹੀਂ ਚੱਕਿਆ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਆ ਰਹੀ ਆਵਾਜ਼? ਹਾਂਜੀ, ਹੈਲੋ
ਹੈਲੋ।
ਹਾਂਜੀ ਆ ਰਹੀ ਹੈ ਭਾਅ ਜੀ ਤੁਹਾਡੀ ਆਵਾਜ਼, ਅਤੇ ਮੈਨੂੰ ਲੱਗਦਾ ਵੀ ਭਾਅ ਜੀ ਨੂੰ ਮੇਰੀ ਆਵਾਜ਼ ਨਹੀਂ ਆ ਰਹੀ ਅਤੇ ਇਹਦਾ ਕੀ ਕਾਰਨ ਹੋ ਸਕਦਾ ਹੈ ਅਤੇ ਇਹ ਆਪਾਂ ਥੋੜ੍ਹੀ ਦੇਰ ਬਾਅਦ ਕਰਾਂਗੇ। ਭਾਅ ਜੀ ਆ ਗਏ ਆਵਾਜ਼ ਹੁਣ?
ਹਾਂਜੀ, ਤੁਹਾਡੀ ਆਵਾਜ਼ ਤਾਂ ਮੈਨੂੰ ਆਉਂਦੀ ਹੈ ਜੀ।
ਹਾਂਜੀ, ਤੁਹਾਡੀ ਵੀ ਆ ਗਈ ਹੁਣ, ਚੱਕ ਲਿਆ ਪਾਣੀ ਮੋਟਰ ਨੇ। ਠੀਕ ਹੈ ਜੀ।
ਨਹੀਂ, ਮੋਟਰ ਨੇ ਪਾਣੀ ਤਾਂ ਪਹਿਲਾਂ ਚੱਕਿਆ ਸੀਗਾ, ਪਰ ਜਿਸ ਵੇਲੇ ਤੁਸੀਂ ਮੈਨੂੰ ਫੋਨ ਕਰਦੇ ਸੀ ਮੈਂ ਉਹਨੂੰ ਐਕਸੈਪਟ ਕਰਦਾ ਸੀ ਤਾਂ ਤੁਹਾਡੇ ਗਾਣੇ ਦੀ ਆਵਾਜ਼ ਆਈ ਜਾਂਦੀ ਸੀ।
ਹਾਂਜੀ ਹਾਂਜੀ, ਇੱਧਰ ਨਾ ਥੋੜ੍ਹਾ ਜਿਹਾ ਉਹ ਚੱਲ ਰਿਹਾ, ਟੈਸਟਿੰਗ ਚੱਲ ਰਹੀ ਆ ਸਾਊਂਡ ਦੀ ਥੋੜ੍ਹੀ ਜਿਹੀ। ਸਾਡੇ ਟੈਕਨੀਕਲ ਡਾਇਰੈਕਟਰ ਨੇ ਨਵੀਆਂ ਸੈਟਿੰਗਸ ਕੀਤੀਆਂ ਸੀ ਅਤੇ ਉਹ ਮੈਨੂੰ ਹੀ ਭੁਲੇਖਾ ਜ਼ਿਆਦਾ ਲੱਗ ਰਿਹਾ ਅਤੇ ਕਿਉਂਕਿ ਵੀਡੀਓ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਅਤੇ ਅੱਜ ਨਾ ਟੈਸਟਿੰਗ ਚੱਲ ਰਹੀ ਹੈ ਵੀਡੀਓ ਦੀ। ਮੈਂ ਮੁੜ ਮੁੜ ਕੇ ਉਹੀ ਗੱਲਾਂ ਕਰ ਰਿਹਾ। ਮੈਂ ਪਹਿਲਾਂ ਹੀ ਆਗਰਾ ਕਰ ਰਿਹਾ ਆਪਣੇ ਸਰੋਤਿਆਂ ਨੂੰ ਕਿ ਬੇਅਰ ਵਿਦ ਅਸ, ਹੈ ਨਾ, ਵਾਈਲ ਵੀ ਆਰ ਟੈਸਟਿੰਗ। ਡਿਮਾਂਡ ਵੀ ਸਰੋਤਿਆਂ ਦੀ ਆ ਰਹੀ, ਕਹਿੰਦੇ ਵੀਡੀਓ ਵੀ ਜ਼ਰੂਰ ਕਰਿਆ ਕਰੋ। ਸੋ ਇਹ ਆਪਾਂ ਕਰ ਰਹੇ ਨੇ ਭਾਅ ਜੀ। ਜੀ ਆਇਆਂ ਨੂੰ ਪਹਿਲਾਂ ਇਹ ਦੱਸੋ ਕਿ ਮੌਸਮ ਪਾਣੀ ਤੁਹਾਡੇ ਕਿੱਦਾਂ?
ਮੌਸਮ ਪਾਣੀ ਅਮਨਦੀਪ ਸਾਡੇ ਢਿੱਲਾ ਜਿਹਾ ਹੀ ਲੱਗਦਾ, ਅੱਜ ਬੱਦਲ ਕਾਫੀ ਹੋਏ ਹੋ ਆ ਤੇ ਮੈਨੂੰ ਲੱਗਦਾ ਕਿ ਕੁਛ ਦੇਰ ਬਾਅਦ ਇੱਥੇ ਮੀਂਹ ਪੈਗਾ। ਥੋੜੀਆਂ ਥੋੜੀਆਂ ਕਿਣੀਆਂ ਸਵੇਰੇ ਵੀ ਪੈਂਦੀਆਂ ਸਨ ਤੇ ਅੱਜ ਬੱਦਲ ਉੱਥੇ ਹੈ, ਅਸਮਾਨ ਦੇ ਵਿੱਚ ਹੈਗੇ ਬੱਦਲ, ਥੋੜੇ ਜਿਹੇ ਥੋੜੇ ਜਿਹੇ ਨੀਲੇ ਪੈਚਸ ਵੀ ਦਿਖਾਈ ਦੇ ਰਹੇ ਆ ਤੇ ਕੁੱਲ ਮਿਲਾ ਕੇ ਲੱਗਦਾ ਹੈ ਕਿ ਜਿਹੜਾ ਵੈਦਰ ਆ ਉਹ ਕਾਫੀ ਭਾਰੀ ਰਹੇਗਾ ਅੱਜ ਤੇ ਮੀਂਹ ਦੇ ਆਸਾਰ ਬਣੇ ਹੋਏ ਆ ਤੇ ਸ਼ਾਮ ਤੱਕ ਮੀਂਹ ਪੈ ਵੀ ਸਕਦਾ, ਇੱਦਾਂ ਦੀ ਕਿਆਸ ਰਾਈ ਜਿਹੜੀ ਆ ਲਾਈ ਜਾ ਰਹੀ ਹੈ
ਜਾ ਰਹੀ ਹੈ। ਠੀਕ ਹੈ ਜੀ। ਤੇ ਵੈਸੇ ਉਦਾਂ ਸ਼ਾਂਤੀ ਆ ਸਿਡਨੀ ਦੇ ਵਿੱਚ, ਕੋਈ ਪੰਗਾ ਵਗੈਰਾ ਤਾਂ ਨਹੀਂ?
ਵੈਸੇ ਤਾਂ ਅਮਨਦੀਪ ਸਾਡੇ ਤਾਂ ਕੋਈ ਪੰਗਾ ਹੁੰਦਾ ਹੀ ਨਹੀਂ ਹੈ, ਸਿਡਨੀ ਵਿੱਚ ਹਮੇਸ਼ਾ ਸ਼ਾਂਤੀ ਰਹਿੰਦੀ ਆ ਤੇ ਇੱਕ ਟਿਊਬ ਟ੍ਰੇਨ ਵੀ ਚੱਲ ਪਈ ਆ ਜਿਹਦੇ ਨਾਲ ਬੜੇ ਲੋਕ ਖੁਸ਼ ਆ, ਉਹ ਸਿੰਦਮ ਤੋਂ ਲੈ ਕੇ ਨੌਰਥ ਸਿਡਨੀ ਤੋਂ ਪਰੇ ਤੱਕ ਜਾਂਦੀ ਆ, ਜਿਹੜੀ ਟੈਸਟ ਟਿਊਬ ਕਹਿੰਦੇ ਆ, ਟਿਊਬ ਟ੍ਰੇਨ ਕਹਿੰਦੇ ਆ ਜਿੱਦਾਂ ਇੰਗਲੈਂਡ ਵਿੱਚ ਚੱਲਦੀਆਂ ਆ ਤੇ ਉਦਾਂ ਦੀ ਟ੍ਰੇਨ ਬਣੀ ਆ, ਉਹਦੇ ਨਾਲ ਕਹਿੰਦੇ ਕਈ ਹਜ਼ਾਰ ਲੋਕ ਰੋਜ਼ ਸਫ਼ਰ ਕਰਦੇ ਆ ਤੇ ਸਫ਼ਰ ਕਰਨਾ ਕਾਫ਼ੀ ਆਸਾਨ ਵੀ ਹੋ ਗਿਆ ਤੇ ਸਾਜ਼ਗਾਰ ਵੀ ਹੋ ਗਿਆ ਤੇ ਇੰਟਰਸਟਿੰਗ ਵੀ ਹੋ ਗਿਆ। ਏਦਾਂ ਦੀ ਖ਼ਬਰਾਂ ਮਿਲ ਰਹੀਆਂ ਪਰ ਸਫ਼ਰ ਕੀਤਾ ਤਾਂ ਹੈ ਨਹੀਂ ਉਹਦੇ ਵਿੱਚ, ਜਾਣ ਦੀ ਤਮੰਨਾ ਜ਼ਰੂਰ ਰੱਖਦੇ ਹਾਂ।
ਆਹੋ ਤੁਹਾਨੂੰ ਟੈਸਟ ਕਰਨਾ ਚਾਹੀਦਾ, ਸਰਕਾਰ ਨੂੰ ਪੈਸੇ ਦੇਣੇ ਚਾਹੀਦੇ। ਰੇਡੀਓ 'ਤੇ ਤੁਸੀਂ ਦੱਸਦੇ ਆ, ਇੱਕ ਫ੍ਰੀ ਦੀ ਐਡਵਰਟਾਈਜ਼ਮੈਂਟ ਹੀ ਆ ਤੁਹਾਨੂੰ ਅੱਗੇ। ਇੱਥੇ ਤਾਂ ਏਅਰਪੋਰਟ 'ਤੇ ਵੀ ਸੱਦਿਆ ਸੀਗਾ, ਨਵਾਂ ਜਿਹੜਾ ਬਣ ਜਾ ਰਿਹਾ ਉੱਥੇ ਵੀ ਗਏ ਸੀ ਤੁਸੀਂ?
ਹਾਂਜੀ ਗਏ ਸੀ ਅਮਨਦੀਪ, ਉਹ ਵੀ ਟੈਸਟ ਕਰਕੇ ਆਏ ਸੀ, ਉਹ ਘੁੰਮ ਫਿਰ ਕੇ ਦੇਖਿਆ ਸੀਗਾ। ਉਦੋਂ ਕਾਫੀ ਬਣਿਆ ਹੋਇਆ ਸੀ, ਉਦੋਂ ਵੀ 1.5-2 ਸਾਲ ਹੋ ਗਏ ਆ ਉਸ ਉਦਾਸਤਾਨ ਨੂੰ, ਤੇ ਮੇਰੇ ਖਿਆਲ ਦੇ ਵਿੱਚ ਹੁਣ ਤਾਂ ਕਾਫੀ ਬਣ ਕੇ ਤਿਆਰ ਹੋ ਵੀ ਗਿਆ ਆ। ਤੇ ਇਹ ਜਿਹੜਾ ਏਅਰਪੋਰਟ ਨਵਾਂ ਬਣ ਰਿਹਾ ਅਮਨਦੀਪ, 24 ਘੰਟੇ ਚੱਲਿਆ ਕਰਨਾ, ਤੇ ਫਲਾਈਟਾਂ ਇੱਥੋਂ ਬਹੁਤ ਦੂਰ ਦੂਰ ਤੋਂ ਦੇਸ਼ਾਂ ਤੋਂ ਆਇਆ ਕਰਨੀਆਂ, ਹੁਣ ਵੀ ਆਉਣੀਆਂ ਆ, ਲੇਕਿਨ ਫਲਾਈਟਾਂ ਦੀ ਜਿਹੜੀ ਨੰਬਰ ਆਫ ਫਲਾਈਟਸ ਆ ਉਹ ਇਨਕਰੀਜ਼ ਹੋ ਜਾਊਗੀਆਂ। ਤੇ ਆਸਟ੍ਰੇਲੀਆ ਇੱਕ ਤਰ੍ਹਾਂ ਦੇ ਨਾਲ ਟ੍ਰੇਡਿੰਗ ਹੱਬ ਵੀ ਬਣ ਜਾ ਰਿਹਾ ਆ, ਸਿਡਨੀ ਏਰੀਆ ਆ ਆਸਟ੍ਰੇਲੀਆ ਦਾ, ਜਿੱਦਾਂ ਲੰਡਨ ਆ ਨਾ, ਨਿਊਯਾਰਕ ਆ, ਇਹ ਟ੍ਰੇਡਿੰਗ ਹੱਬ ਆ। ਤੇ ਇੱਥੇ ਜਿਹਦੇ ਜਿਸ ਵੇਲੇ ਫਲਾਈਟਾਂ ਬਹੁਤ ਜ਼ਿਆਦਾ ਆਉਣ ਲੱਗ ਪਈਆਂ, 24 ਘੰਟੇ ਆਉਣ ਲੱਗ ਪਈਆਂ, ਤੇ ਉਹਦੇ ਨਾਲ ਜਿਹੜਾ ਬਿਜ਼ਨਸ ਇਨਸੈਂਟਿਵ ਆ, ਬਿਜ਼ਨਸ ਜਿਹੜਾ ਜ਼ਿਆਦਾ ਬੂਸਟ ਅਪ ਹੋਊਗਾ ਇੱਦਾਂ ਲੱਗਦਾ ਆ।
ਨਹੀਂ ਲੱਗਦਾ ਨਹੀਂ ਹੈਗਾ ਹੀ ਆ, ਹੁਣ ਜਿਹੜਾ ਇਸ ਵੇਲੇ ਸਿਡਨੀ ਦਾ ਏਅਰਪੋਰਟ ਹੈ ਨਾ, ਉੱਥੇ ਰਾਤ ਦੇ ਕਰਫਿਊ ਲੱਗੇ ਹੁੰਦੇ ਨੇ ਕਿ ਮੇਰਾ ਖਿਆਲ 11 ਵਜੇ ਤੋਂ ਬਾਅਦ ਫਲਾਈਟ ਨਹੀਂ ਉੱਤਰ ਸਕਦੀ, ਸਵੇਰੇ 5 ਵਜੇ ਤੋਂ ਪਹਿਲਾਂ ਨਹੀਂ ਚੜ੍ਹ ਸਕਦੀ। ਸੋ ਇਹ ਕਿਉਂਕਿ ਬੱਸੋਂ ਬਹੁਤ ਹੋ ਗਏ ਆਲੇ ਦੁਆਲੇ, ਪਹਿਲਾਂ ਤਾਂ ਸਿਡਨੀ ਤੋਂ ਬਾਹਰ ਹੀ ਬਣਾਇਆ ਸੀ ਨਾ, ਤੇ ਇਸ ਕਰਕੇ ਉਹਦੇ ਨਾਲ ਨਾ
ਅਮਨਦੀਪ ਭੁਲੇਖੇ ਵੀ ਬੜੇ ਪੈਂਦੇ ਆ। ਮੈਨੂੰ ਇੱਕ ਵਾਰੀ ਦੀ ਗੱਲ ਯਾਦ ਆ ਕਿ 2-3 ਸਾਲ ਬਾਅਦ, 4 ਸਾਲ ਬਾਅਦ ਪਹਿਲਾਂ ਇੱਕ ਵਾਰੀ ਅਸੀਂ ਇੱਥੇ ਸਿਡਨੀ ਨੂੰ ਆਉਣਾ ਸੀ, ਤੇ ਦਿੱਲੀ ਏਅਰਪੋਰਟ ਦੇ ਵਿੱਚ ਅਸੀਂ ਖੜੇ ਸੀਗੇ, ਤੇ ਪਾਇਲਟ ਆਪਸ ਵਿੱਚ ਹੀ ਗੱਲਾਂ ਕਰਦੇ ਸੀ। ਪਾਇਲਟ ਦਾ ਜਿਹੜਾ ਏਅਰ ਕਰਿਊ ਹੁੰਦਾ ਆਪਸ ਵਿੱਚ ਹੀ ਗੱਲਾਂ ਕਰਦੇ, ਸਿਡਨੀ ਵਿੱਚ ਕਰਫਿਊ ਲੱਗਿਆ ਹੋਇਆ, ਕਹਿੰਦੇ ਸਿਡਨੀ ਵਿੱਚ ਕਿਹੜੀ ਟੈਨਸ਼ਨ ਫੈਲ ਗਈ, ਕਰਫਿਊ ਲੱਗ ਗਿਆ। ਉਹ ਬਾਅਦ ਚ ਪਤਾ ਲੱਗਾ ਵੀ ਉਹ ਇਹਨਾਂ ਦੀ ਏਅਰ ਭਾਸ਼ਾ ਦੇ ਵਿੱਚ, ਏਅਰਲਾਈਨ ਦੀ ਭਾਸ਼ਾ ਦੇ ਵਿੱਚ, ਜਿਸ ਵੇਲੇ ਫਲਾਈਟਾਂ ਨਹੀਂ ਉੱਤਰਦੀਆਂ ਰਾਤ ਨੂੰ, ਉਹਨੂੰ ਕਰਫਿਊ ਕਹਿੰਦੇ। ਅਸੀਂ ਤਾਂ ਡਰੇ ਗਏ ਫਿਰ ਜਾਣਾ, ਪਿੰਡ ਨੂੰ ਕਿੱਦਾਂ ਜਾਣਾ, ਪ੍ਰੈਸਟਨ ਨੂੰ ਕਿੱਦਾਂ ਜਾਣਾ, ਕਰਫਿਊ ਲੱਗ ਗਿਆ ਸਿਡਨੀ ਦੇ ਵਿੱਚ, ਕੀ ਗੱਲ ਹੋ ਗਈ ਆ। ਇਸ ਤਰ੍ਹਾਂ ਕਈ ਵਾਰ ਭੁਲੇਖੇ ਵੀ ਆਉਂਦੇ ਪੈ ਜਾਂਦੇ ਆ।
ਆਹੋ ਇੱਕ ਵਾਰੀ ਉੱਥੇ ਭੁਲੇਖਾ ਦੁਕਾਨ ਵਾਲਿਆਂ ਨੂੰ ਪੈ ਗਿਆ ਸੀ, ਉਹਨੀ ਹੈੱਡਫੋਨਾਂ ਦੇ ਨਾਲ 2 ਸ਼ਰਾਬ ਦੀਆਂ ਬੋਤਲਾਂ ਵੀ ਤੁਹਾਨੂੰ ਦੇ ਦਿੱਤੀਆਂ ਸੀਗੀਆਂ, ਤੇ ਉਹ
ਹਾਂਜੀ ਅਮਨਦੀਪ ਉਹ ਤਾਂ ਕਾਫੀ ਕਰਨਾ ਜੋ ਅਸੀਂ ਗੱਲ ਤਾਂ ਨਾਰਮਲ ਕਰਦੇ ਸੀ, ਉਹ ਏਅਰ ਤੇ ਲੀਕ ਹੋ ਗਈ, ਉਹ ਗੱਲ ਛੋਟੀ ਜਿਹੀ ਸੀ, ਉਹ ਵੱਡੀ ਬਹੁਤ ਬਣ ਗਈ ਸੀ। ਉਹ ਹਲੇ ਵੀ
ਹਜੇ ਵੀ ਚੱਲਦੀ ਆ
ਗੱਲ, ਤੁਸੀਂ ਬਾਹਰ
ਚੁੰਗੀ ਬੱਕਰੀ ਬਣਾ ਤਾ ਡਾਕਾ ਹੈ ਨਾ, ਮਾੜੀ ਹੋਈ ਅਮਲੀ ਨਾਲ,
ਬਿਲਕੁਲ ਬਿਲਕੁਲ ਇਦਾਂ ਦੀ ਗੱਲ ਹੋਈ ਸੀ ਕਿ ਮਾੜੀ ਜਿਹੀ ਗੱਲ ਸੀ। ਇੱਕ ਹੈਡਫੋਨ ਦਿੱਤਾ ਸੀ 2 ਬੋਤਲਾਂ ਦੇ ਨਾਲ, ਖਰੇ ਇੱਕ ਹੈਡਫੋਨ ਲਿਆਏ, 2 ਬੋਤਲਾਂ ਮਿਲੀਆਂ ਸੀਗੀਆਂ, ਏਦਾਂ ਦਾ ਕੋਈ ਘੱਟਾ ਚੱਕਰ ਹੋਇਆ ਸੀ। ਤੁਸੀਂ ਬੱਕਰੀ ਵਾਲੀ ਚੁੰਗੀ ਬੱਕਰੀ ਬਣਾ ਤਾ ਡਾਕਾ ਮਾੜੀ ਹੋਈ ਅਮਲੀ ਨਾਲ, ਬਿਲਕੁਲ 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 ਤੁਹਾਡੀ ਗੱਲ ਠੀਕ ਹੈ ਅਮਨਦੀਪ। ਉਸ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗਾਣਾ ਆ, ਤੇ ਉਹ ਕਾਫੀ ਅੱਛਾ ਗਾਣਾ, ਵੈਸੇ ਤਾਂ ਉਹ ਲੋਕਲ ਗਾਣਾ ਆ, ਜਿੱਦਾਂ ਪੰਜਾਬੀ ਅਤੇ ਪੰਜਾਬੀ ਜਿਹੜੇ ਗਾਇਕ ਹੁੰਦੇ ਸਨ ਉਦੋਂ 60 ਦੇ ਵਿੱਚ 70 ਦੇ ਵਿੱਚ, ਉਹਨਾਂ ਦੇ 3 ਗਰੁੱਪ ਹੁੰਦੇ ਸੀਗੇ, ਉਹ ਨਾਲ ਲੱਗਦੀ ਗੱਲ ਦੱਸੇ ਜਾਂਦੇ ਆ। ਇੱਕ ਹੁੰਦੇ ਸੀ ਜਿੱਦਾਂ ਪੇਂਡੂ ਇਲਾਕਿਆਂ ਦੇ ਗਾਇਕ, ਜਿਹਨਾਂ ਦੇ ਵਿੱਚ ਮੁਹੰਮਦ ਸਦੀਕ ਸਾਹਿਬ ਹੁੰਦੇ ਸਨ, ਰਣਜੀਤ ਕੌਰ ਹੁੰਦੇ ਸੀ, ਨਰਿੰਦਰ ਬੀਬਾ ਹੁੰਦੇ ਸੀ, ਉਹਨਾਂ ਦੇ ਅਖਾੜੇ ਪਿੰਡਾਂ ਵਿੱਚ ਬਹੁਤ ਲੱਗਦੇ ਹੁੰਦੇ ਸੀ, ਤਾਂ ਦੂਰੋਂ ਦੂਰੋਂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹੁੰਦੇ। ਉਹਨਾਂ ਕੋਲ ਸਾਜ਼ ਬਹੁਤ ਨਹੀਂ ਹੁੰਦੇ, ਥੋੜੇ ਸਾਜ਼ ਹੁੰਦੇ ਸੀਗੇ, ਇੱਕ ਢੋਲਕੀ ਹੁੰਦੀ ਸੀ, ਇੱਕ ਟੂੰਬੀ ਹੁੰਦੀ ਸੀ, ਇੱਕ ਹਾਰਮੋਨੀਅਮ ਹੁੰਦਾ ਸੀ। ਇਹ 3 ਸਾਜ਼ਾਂ ਨਾਲ ਉਹ ਜਿੱਦਾਂ ਰੰਗ ਬੰਨਦੇ ਹੁੰਦੇ ਸੀ ਪਿੰਡਾਂ ਦੇ, ਦੇਰ ਜੇਠ ਦੀਆਂ ਗੱਲਾਂ ਹੋਣੀਆਂ, ਦਰਾਣੀ ਜਠਾਣੀ ਦੀਆਂ ਗੱਲਾਂ ਹੋਣੀਆਂ, ਭੈਣਾਂ ਭਾਬੀਆਂ ਦੀਆਂ ਗੱਲਾਂ ਹੋਣੀਆਂ, ਉਹਦੇ ਵਿੱਚ ਇੱਕ ਤਰ੍ਹਾਂ ਦਾ ਪਿੰਡਾਂ ਦਾ ਰੰਗ ਬੰਨਦੇ ਹੁੰਦੇ ਸੀ। ਇੱਕ ਤਾਂ ਇਹ ਕਲਾਸ ਸੀ ਜਿਹੜੀ ਪਿੰਡਾਂ ਦੇ ਵਿੱਚ ਚੱਲਦੀ ਸੀ, ਤੇ ਦੂਜਾ ਇੱਕ ਹੁੰਦੇ ਸੀ ਜਿਹੜੇ ਬੋਂਬੇ ਦੇ ਪੰਜਾਬੀ ਸਿੰਗਰ ਹੁੰਦੇ ਸੀ ਬੋਂਬੇ ਦੇ, ਉਹਨਾਂ ਦੇ ਵਿੱਚ ਮੁਹੰਮਦ ਰਫੀ ਸਾਹਿਬ ਹੁੰਦੇ ਸੀ, ਮਹਿੰਦਰ ਕਪੂਰ ਹੁੰਦੇ ਸੀ, ਉਹ ਫਿਲਮਾਂ ਲਈ ਗਾਉਂਦੇ ਹੁੰਦੇ ਸੀ। ਇੱਕ ਦਿੱਲੀ ਲੌਬੀ ਹੁੰਦੀ ਸੀ ਜਿਹਦੇ ਵਿੱਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਤੇ ਜਿਹੜੇ ਅੱਛਾ ਮਸਤਾਨਾ ਹੁੰਦੇ ਸਨ, ਇਹ 3 ਤਰ੍ਹਾਂ ਦੇ ਜਿਹੜੇ ਗਾਇਕ ਹੁੰਦੇ। ਇੱਕ ਚੌਥੀ ਲੌਬੀ ਹੋਰ ਹੁੰਦੀ ਸੀ, ਉਹ ਸੀ ਲਾਹੌਰੀ ਲੌਬੀ, ਲਾਹੌਰੀ ਲੌਬੀ ਆਲ ਇੰਡੀਆ, ਜਿੱਦਾਂ ਰੇਡੀਓ ਪਾਕਿਸਤਾਨ ਤੋਂ ਗਾਣੇ ਆਉਂਦੇ ਹੁੰਦੇ ਸੀ, ਤੇ ਉਹ ਲਾਹੌਰੀ ਲੌਬੀ ਉਹਨੂੰ ਕਹਿੰਦੇ ਹੁੰਦੇ ਸੀ। ਇੱਥੇ 4 ਤਰ੍ਹਾਂ ਦੇ ਪੰਜਾਬੀ ਕਲਚਰ ਗਾਣਿਆਂ ਦੇ ਵਿੱਚ ਹੁੰਦੇ ਹੁੰਦੇ ਸੀ, ਤੇ ਜਿਹੜੀ ਸਭ ਤੋਂ ਜ਼ਿਆਦਾ ਭਾਰੀ ਲੌਬੀ ਰਹੀ ਆ ਪੰਜਾਬ ਦੇ ਵਿੱਚ, ਉਹ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਜਿਹੜਾ ਜਮਾਨਾ ਰਿਹਾ 1960 ਤੋਂ ਲੈ ਕੇ
ਮਾਣਕ ਹੁਣੀ ਇਹਨਾਂ ਦੇ ਸਾਰਿਆਂ ਦੇ ਅਖਾੜੇ ਬਹੁਤ ਰਮਲੇ
ਇਹ ਬਾਅਦ ਚ ਆਏ ਆ, ਇਸ 80s ਦੇ ਵਿੱਚ ਆਏ ਆ ਮਾਣਕ ਸਾਹਿਬ ਤੇ ਹੋਰ ਜਿਹੜੇ ਸੁਰਿੰਦਰ ਸ਼ਿੰਦਾ ਵਗੈਰਾ ਜਿਹੜੇ ਇਹ ਗਾਇਕ, ਇਹਨਾਂ ਨੇ ਥੋੜੀ ਜਿਹੀ ਗਾਇਕੀ ਵਿੱਚ ਥੋੜੀ ਜਿਹੀ ਤਬਦੀਲੀ ਵੀ ਕੀਤੀ। ਤੇ ਇਹ ਗਾਇਕ ਬਾਅਦ ਵਿੱਚ ਆਏ 80s ਦੇ ਆ, ਲੇਟ 70s 80s ਦੇ ਵਿੱਚ ਇਹਨਾਂ ਦਾ ਪ੍ਰਵੇਸ਼ ਹੋਇਆ ਸੀਗਾ। ਲੇਕਿਨ ਜਿਹੜਾ ਐਕਚੁਅਲ ਪੰਜਾਬੀ ਸੱਭਿਆਚਾਰਕ ਜਿਹੜੇ ਪੇਂਡੂ ਗਾਣੇ ਹੁੰਦੇ ਸੀ ਉਹ ਸਦੀਕ ਸਾਹਿਬ, ਨਰਿੰਦਰ ਬੀਬਾ ਤੇ ਇੱਕ ਹੋਰ ਗਾਇਕ ਦੋ ਤਿੰਨ ਹੁੰਦੇ ਸੀ, ਰਜਿੰਦਰ ਰਾਜਨ ਹੁੰਦੇ ਸੀ ਤੇ ਏਦਾਂ ਦੇ ਗਾਇਕ ਹੁੰਦੇ ਜਿਹਨਾਂ ਨੂੰ ਅਸੀਂ ਬਚਪਨ ਦੇ ਵਿੱਚ ਜਾਂਦੇ ਹੁੰਦੇ ਸੀ, ਦੇਖਦੇ ਹੁੰਦੇ ਸੀ। ਤੇ ਮੁਹੰਮਦ ਸਦੀਕ ਵਾਲੀ ਤਾਂ ਮੰਦੀ ਇਹ ਵੀ ਕਿਹਾ ਹੈ ਕਿ 5 ਪੀੜ੍ਹੀਆਂ ਨੇ ਇਹਨੂੰ ਸੁਣਿਆ, ਸਾਡੇ ਬਾਬਾ ਜੀ ਇਹਨੂੰ ਸੁਣਦੇ ਹੁੰਦੇ ਸੀ, ਉਹ ਤੋਂ ਬਾਅਦ ਸਾਡੇ ਡੈਡੀ ਇਹਨਾਂ ਨੂੰ ਸੁਣਦੇ ਹੁੰਦੇ ਸੀ, ਅਸੀਂ ਇਹਨਾਂ ਨੂੰ ਸੁਣਦੇ ਹਾਂ ਤੇ ਸਾਡੇ ਨਿਆਣੇ ਵੀ ਮੈਂ ਕਈ ਵਾਰ ਦੇਖਿਆ ਕਿ ਮੁਹੰਮਦ ਸਦੀਕ ਦੇ ਗਾਣੇ
ਸੁਣਦੇ
ਆ, 5-6 ਪੀੜ੍ਹੀਆਂ ਨੇ। ਇੱਕ ਹੋਰ ਵੀ ਮੁਹੰਮਦ ਸਦੀਕ ਦੇ ਬਾਰੇ ਆਉਣ ਦੀ ਗੱਲ ਬਹੁਤ ਜ਼ਿਆਦਾ ਪ੍ਰਚਲਿਤ ਆ ਕਿ ਜਿੰਨੇ ਵੀ ਪ੍ਰਧਾਨ ਮੰਤਰੀ ਇੰਡੀਆ ਦੇ ਹੋਏ ਆ ਉਹਨਾਂ ਸਾਰਿਆਂ ਦੇ ਸਟੇਜਾਂ ਤੇ ਇਹਨੇ ਗਾਣੇ ਗਾਏ।
ਅੱਛਾ, ਉਹ ਤਾਂ ਹੁਣ ਦੇਖੋ ਮੈਂਬਰ ਪਾਰਲੀਮੈਂਟ ਆਪ ਵੀ ਰਹੇ ਨੇ ਨਾ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ MLA, ਤੇ 2 ਟਰਮ ਇਹਨਾਂ ਨੇ ਮੇਰੇ ਖਿਆਲ ਨਿਭਾਈਆਂ ਨੇ ਪੰਜਾਬ ਦੇ ਵਿੱਚ। ਸੋ ਭਾਜੀ ਇਹ ਗੱਲਾਂ ਬਾਤਾਂ ਆਪਾਂ ਕਰ ਰਹੇ, ਨਾਲ ਨਾਲ ਆਪਾਂ ਸੁਨੇਹੇ ਵੀ ਲੈਣੇ ਆ ਤੇ ਕੁਛ ਖਬਰਾਂ ਤੇ ਝਾਤੀ ਵੀ ਮਾਰਨੀ ਆ, ਚਿੰਤਨ ਵੀ ਕਰਨਾ। ਅੱਜ ਸਵੇਰ ਦਾ ਵਿਚਾਰ ਤੁਸੀਂ ਸੁਣਿਆ ਹੀ ਹੋਣਾ ਤੇ ਇੱਕ ਮੈਨੂੰ ਖੁਫੀਆ ਰਿਪੋਰਟ ਵੀ ਮਿਲੀ ਆ, ਉਹਦੇ ਬਾਰੇ ਵੀ ਗੱਲ ਕਰਨੀ ਆ। ਤੇ ਹਾਂਜੀ ਹਾਂਜੀ, ਉਹ ਮੈਨੂੰ ਪਤਾ ਲੱਗ
ਗਿਆ ਖੁਫੀਆ ਰਿਪੋਰਟ ਆਈ ਸਿਡਨੀ
ਤੋਂ। ਦੇਖੋ ਗਾਣਾ ਤਾਂ ਹੈਗਾ ਖੁਫੀਆ ਰਿਪੋਰਟ ਆਈ ਲੰਡਨ ਨੂੰ, ਪਰ ਜਿਹੜੀ ਖੁਫੀਆ ਰਿਪੋਰਟ ਆਈ ਸਿਡਨੀ ਤੋਂ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਸਾਡੇ ਨਾਲ ਗੁਰਸ਼ਾਨ ਸਿੰਘ ਕੰਦੋਲਾ GSK ਅਕਾਊਂਟੈਂਟ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਬਹੁਤ ਦੇਰ ਬਾਅਦ ਮੈਸੇਜ ਆਇਆ ਉਹਨਾਂ ਦਾ। ਤੇ ਇਹ ਬੰਗਿਆਂ ਤੋਂ ਨੇ, ਮੈਲਬਰਨ ਰਹਿ ਰਹੇ ਨੇ, ਬੰਗਿਆਂ ਨਵਾਂਸ਼ਹਿਰ ਦੇ ਲਾਗੇ ਆਪਣੇ, ਤੇ ਮਿਲੇ ਵੀ ਸੀ ਆਪਾਂ ਇੱਕ ਵਾਰੀ ਭਗਤ ਸਿੰਘ ਖਟਕੜ ਕਲਾਂ ਉਹਨਾਂ ਦੇ ਮਿਊਜ਼ੀਅਮ ਦੇ ਵਿੱਚ। ਤੇ ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਦੀ ਸਾਰੇ ਪਰਿਵਾਰ ਨੂੰ, ਤੇ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਹਿੰਦੇ ਮੈਨੂੰ ਵੀ ਉਸ ਗਰੁੱਪ ਦੇ ਵਿੱਚ ਐਡ ਕਰ ਲਓ। ਤੇ ਅੱਜ ਦੀਆਂ ਜਿਹੜੀਆਂ ਤਸਵੀਰਾਂ ਨੇ ਜਿਹਦੇ ਵਿੱਚ ਪਾਲਕ, ਛੋਲੇ, ਤੁਲਸੀ ਵਗੈਰਾ ਉਗਾ ਰਹੇ ਨੇ, ਸੋਈ ਸਾਹਿਬ ਨੇ ਸਾਂਝੀਆਂ ਕੀਤੀਆਂ ਨੇ, ਉਹ ਮੇਰੇ ਨਾਲ ਜ਼ਰੂਰ ਕਰਿਓ। ਹਾਂਜੀ, ਅਤੇ ਐਜ਼ ਯੂਜੁਅਲ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਜੀ, ਚੜ੍ਹਦੀ ਕਲਾ, ਵਾਹ ਜੀ ਵਾਹ। ਅਤੇ ਮੈਂ ਨਾ ਸੋਈ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਵੀ ਮੈਂ ਉਸ ਗਰੁੱਪ ਦੇ ਵਿੱਚ ਪਾਉਣਾ, ਤੁਸੀਂ ਉੱਥੇ ਸਿੱਧੀਆਂ ਹੀ ਫੋਟੋਆਂ ਉਹਦੇ ਵਿੱਚ ਪਾ ਦਿਆ ਕਰੋ, ਨਹੀਂ ਤਾਂ ਮੈਨੂੰ ਫਿਰ ਫੋਰਵਰਡ ਕਰਨੀਆਂ ਪੈਣੀਆਂ। ਇੰਨੀ ਜ਼ਿੰਮੇਵਾਰੀ ਤੁਸੀਂ ਲੈ ਲਓ। ਵੈਸੇ ਗਿਆਨੀ ਜੀ ਨੂੰ ਤੁਸੀਂ ਹੈਂਡਲ ਕਰ ਰਹੇ ਹੋ, ਉਹਨਾਂ ਦੇ ਪ੍ਰੋਡਿਊਸਰ ਬਣੇ ਹੋ, ਬੜੀ ਵਧੀਆ ਗੱਲ ਹੈ। ਹੋਰ ਸੱਜਣ ਮਿੱਤਰ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਵਿੱਚ ਵਰਿੰਦਰ ਮੈਲਬਨ ਤੋਂ ਕਹਿੰਦੇ ਨੇ ਕਿ ਵੀ ਹਿਊਮਨ ਆਰ ਦਾ ਓਨਲੀ ਸਪੀਸ਼ੀਜ਼ ਹੂ ਵਰਕ ਐਂਡ ਪੇ ਟੂ ਲਿਵ ਔਨ ਅਰਥ। ਭਾਜੀ ਕਹਿੰਦਾ ਐਸੇ ਮੁੱਦੇ 'ਤੇ ਚਾਨਣ ਪਾਓ ਥੋੜ੍ਹਾ, ਕਿਸੇ ਨੇ ਤਾਂ ਸ਼ੁਰੂਆਤ ਵਿੱਚ ਕਬਜ਼ਾ ਹੀ ਕੀਤਾ ਹੋਣਾ, ਹੁਣ ਅੱਜ ਕੱਲ੍ਹ ਸਾਰੀ ਉਮਰ ਘਰ 'ਤੇ ਰਹਿਣ ਪਿੱਛੇ ਲੱਗ ਗਈ ਆ। ਅਮਰੀਕ ਜੀ ਦੀ ਐਕਸਪਰਟ ਓਪੀਨੀਅਨ ਇਹ ਆਪਾਂ ਲੈਂਦੇ ਹਾਂ। ਹਰਪਾਲ ਸੰਧੂ ਸਾਡੇ ਨਾਲ ਜੁੜੇ ਨੇ ਗ੍ਰਿਫਿਤ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਆਪਣਾ ਦੱਸ ਰਹੇ ਨੇ, ਕਹਿੰਦੇ ਅਸੀਂ ਸਭ ਵਧੀਆ ਹੈ ਅਤੇ ਸਾਰੇ ਵਧੀਆ ਹੋਣਗੇ, ਸਭ 'ਤੇ ਮਿਹਰ ਭਰਿਆ ਹੱਥ ਰੱਖੇ। ਹਰਪਾਲ ਸੰਧੂ ਗ੍ਰਿਫਿਤ ਤੋਂ, ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਹਰਵਿੰਦਰ ਸਿੰਘ ਇਨਿਸਫਿਲ ਵਾਲੇ ਕੁਈਨਜ਼ਲੈਂਡ ਵਾਲੇ ਕਹਿ ਰਹੇ ਨੇ ਹਾਂਜੀ ਇੱਥੇ ਸਭ ਠੀਕ ਠਾਕ ਹੈ ਜੀ। ਸੋ ਪਿੱਤਰ ਪਿਆਰਿਓ ਤੁਸੀਂ ਵੀ ਆਪਣੇ ਸੁਨੇਹੇ ਭੇਜੋ ਅਤੇ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਅਮਰੀਕ ਭਾਅ ਜੀ ਇਹਦੇ ਬਾਰੇ ਵੈਸੇ ਇੱਕ ਵਾਰੀ ਨਾ ਆਪਾਂ ਪ੍ਰੋਗਰਾਮ ਕੀਤਾ ਸੀਗਾ ਕਿ ਮੈਂ ਆਪ ਵੀ ਫੀਲ ਕਰਦਾ ਹੁੰਦਾ ਕਿ ਇਹ ਜਿਹੜੇ ਆਪਾਂ ਫੈਂਸਾਂ ਲਾਈਆਂ ਹੋਈਆਂ ਨੇ, ਚਾਰ ਦੀਵਾਰੀਆਂ ਕੀਤੀਆਂ ਹੋਈਆਂ ਨੇ, ਇਹ ਸਾਡੇ ਦੇਖਦੇ ਦੇਖਦੇ ਹੀ ਬਣੀਆਂ। ਵੈਸੇ ਤਾਂ ਮੈਂ ਬਚਪਨ ਦੇ ਵਿੱਚ ਕੋਈ ਇੱਦਾਂ ਦੀ ਚਾਰ ਦੀਵਾਰੀ ਬਾੜ ਪਿੰਡ ਦੇ ਵਿੱਚ ਦੇਖੀ ਨਹੀਂ ਸੀ, ਸ਼ਹਿਰਾਂ ਦੇ ਵਿੱਚ ਜ਼ਰੂਰ ਦੇਖੀ ਹੁੰਦੀ ਸੀ। ਅਸੀਂ ਚਾਰ ਦੀਵਾਰੀ ਕੀਤੀ ਸੀ ਤਾਂ ਉਹ ਕਹਿ ਲਓ ਕਿ 3-4 ਫੁੱਟ ਹੀ ਸੀਗੀ ਚਾਰ ਦੀਵਾਰੀ, ਅਤੇ ਕੋਈ ਐਡੀ ਗੱਲ ਨਹੀਂ ਸੀਗੀ, ਸਿਰਫ ਪਸ਼ੂ ਵਗੈਰਾ ਬਾਹਰ ਰੱਖਣ ਨੂੰ ਰੱਖੀ ਸੀ। ਪਰ ਪਿੰਡ ਦੇ ਵਿੱਚ ਤੁਹਾਨੂੰ ਪਤਾ ਕਿ ਕੋਈ ਐਡੀ ਚਾਰ ਦੀਵਾਰੀਆਂ ਹੁੰਦੀਆਂ ਨਹੀਂ ਸੀ, ਵਾੜੇ ਵਾੜੇ ਤੋਂ ਹੀ ਪਿੰਡ ਦੇ ਵਿੱਚੋਂ ਹੀ ਨਿਕਲ ਜਾਂਦਾ, ਬਿਨਾਂ ਗਲੀ ਤੋਂ ਹੀ ਨੱਠਦਿਆਂ ਨੇ ਖੇਲਦਿਆਂ ਨੇ ਨਿਕਲ ਜਾਣਾ। ਤੁਹਾਡਾ ਕੀ ਖਿਆਲ ਹੈ ਇਸ ਮੁੱਦੇ ਬਾਰੇ ਕਿ ਕਿਸੇ ਨੇ ਕਿਸੇ ਨੇ ਤਾਂ ਸ਼ੁਰੂਆਤ ਦੇ ਵਿੱਚ ਕਬਜ਼ਾ ਕੀਤਾ ਹੀ ਹੋਣਾ?
ਹਾਂਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਉਦਾਂ ਵੈਸੇ ਵੀ ਜਿਹੜਾ ਪੰਜਾਬੀ ਦਾ ਕਲਚਰ ਆ, ਤੁਸੀਂ ਪਹਿਲਾਂ ਕਈ ਵਾਰੀ ਅਸੀਂ ਪੜ੍ਹਿਆ ਵੀ ਆ, ਦੇਖਿਆ ਵੀ ਆ, ਮਹਿਸੂਸ ਵੀ ਕੀਤਾ ਆ ਕਿ ਜਿਹੜੇ ਪਿੰਡ ਦੇ ਵਿੱਚ ਜਿਹੜੇ ਲੋਕ ਹੁੰਦੇ ਸੀ ਨਾ, ਬਿਨਾਂ ਉਹ ਦੂਜਿਆਂ ਤੋਂ ਰਹਿੰਦੇ ਹੁੰਦੇ ਸੀ, ਜਿਹੜੇ ਵਾਰਡ ਕੀਤੇ ਹੋਏ ਸੀ ਜਾਂ ਉਹਨਾਂ ਦੀ ਬਾਉਂਡਰੀਜ਼ ਘਰਾਂ ਦੀਆਂ ਨਹੀਂ ਹੁੰਦੀਆਂ ਸੀ, ਖੁੱਲ੍ਹਾ ਸੁਭਾਅ ਹੁੰਦਾ ਸੀ, ਖੁੱਲ੍ਹੇ ਉਹ ਰਹਿੰਦੇ ਹੁੰਦੇ, ਸਾਂਝੇ ਨਿਆਣੇ ਖੇਡਦੇ ਹੁੰਦੇ ਸੀ। ਕੱਲ੍ਹ ਹੀ ਕਿਸੇ ਦੇ ਅਸੀਂ ਘਰ ਗਏ ਸੀ ਅਮਨਦੀਪ, ਮੈਂ ਪਹਿਲੀ ਵਾਰ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਘਰ ਦੇ ਵਿੱਚ ਇੱਕ ਘਰ ਤੋਂ ਦੂਜੇ ਘਰ ਜਾਣ ਦੇ ਲਈ ਦਰਵਾਜ਼ੇ ਇੱਕ ਬਾੜ ਜਿਹੜੀ ਸੀ ਉਹ ਹਟਾ ਦਿੱਤੀ ਹੋਈ ਸੀ ਪਿਛਲੀ।
ਅੱਛਾ।
ਉਦੋਂ ਇਹ ਸਕੇ ਭਰਾ ਆਇਆ ਜਾਂ ਸਕੇ ਭਰਾ ਆਇਆ, ਸਕੇ ਭਰਾ ਨੇ ਤਾਂ ਚਾਚੇ ਦੇ ਭਰਾ ਆਇਆ, ਕਹਿੰਦੇ ਆਉਣ ਜਾਣਾ ਬੜਾ ਮੁਸ਼ਕਿਲ ਹੁੰਦਾ ਸੀ, ਜੇ ਤੁਸੀਂ ਘੁੰਮ ਕੇ ਉੱਪਰੋਂ ਆਉਣਾ ਦਰਵਾਜ਼ਾ ਖੜਕਾ ਕੇ ਆਉਣਾ, ਤਾਂ ਅਸੀਂ ਕਹਿੰਦੇ ਸਾਡੇ ਨਿਆਣੇ ਜਿਹੜੇ ਬਰਾਏ ਰਾਸਤ ਉਹ ਦੂਜੇ ਘਰ ਵਿੱਚ ਚਲ ਜਾਂਦੇ ਆ ਬਿਨਾਂ ਪੁੱਛੇ ਤੇ ਹੀ। ਤੇ ਏਦਾਂ ਦੀ ਮੈਂ ਕੱਲੇ ਸ਼ਾਮੀ ਦੇਖਿਆ ਜਿਹੜੇ ਮੈਂ ਕੀਬੋਰਡ ਪਿਕ ਕਰਕੇ ਆਇਆ ਉਹਨਾਂ ਦੇ ਘਰੋਂ, ਤਾਂ ਪਹਿਲੀ ਵਾਰ ਦੇਖਿਆ ਆਸਟ੍ਰੇਲੀਆ ਵਿੱਚ ਪਿਛਲੀ ਜਿਹੜੀ ਬਾੜ ਆ ਉਹਨੂੰ ਥੋੜਾ ਖੋਲਿਆ ਗਿਆ, ਉਹਦੇ ਵਿੱਚ ਕੋਈ ਗੈਪ ਹੈ ਹੀ ਨਹੀਂ ਹੈ, ਪੌੜੀਆਂ ਬਣਾਈਆਂ, ਇੱਕ ਘਰ ਉੱਚਾ ਕਰਨੀ, ਮੈਂ ਉੱਥੇ ਪੌੜੀਆਂ ਬਣਾ ਕੇ ਉਹਦੀ ਐਕਸੈਸ ਜਿਹੜੀ ਆ ਫ੍ਰੀ ਕੀਤੀ ਉਹ ਆ। ਤੇ ਅਮਨਦੀਪ ਤੇ ਪਿੰਡਾਂ ਵਿੱਚ ਤਾਂ ਹੁੰਦੇ ਹੀ ਨਹੀਂ ਸੀ, ਪਿੰਡਾਂ ਦੇ ਵਿੱਚ ਜਿਹੜਾ ਪਹਿਲਾਂ ਕਲਚਰ ਹੁੰਦਾ ਸੀ ਜਦੋਂ ਘੋੜੀਆਂ ਤੇ ਜਿਹੜੇ ਲੋਕ ਆਉਂਦੇ ਹੁੰਦੇ ਸੀ ਜਾਂ ਸਾਈਕਲਾਂ ਤੇ ਆਉਂਦੇ ਹੁੰਦੇ ਸੀ, ਜਿਸ ਵੇਲੇ ਪਿੰਡ ਦੀ ਯੂ ਦੇ ਵਿੱਚ ਵੜਦੇ ਸੀ ਨਾ, ਪਿੰਡ ਦੀ ਹੱਦ ਦੇ ਵਿੱਚ ਵੜਦੇ ਸੀ, ਜਾਂ ਜਿਸ ਵੇਲੇ ਪਿੰਡ ਵਿੱਚ ਵੜਦੇ ਸੀ, ਉਹ ਆਪਣੇ ਘੋੜੇ ਤੋਂ ਥੱਲੇ ਉਤਰ ਜਾਂਦੇ ਹੁੰਦੇ ਸੀ, ਤੇ ਉਹ ਜਿਸ ਵੇਲੇ ਪਿੰਡ ਵਿੱਚ ਜਾਂਦੇ ਹੁੰਦੇ, ਜੇ ਕਿਸੇ ਨੇ ਥੋੜੀ ਬਹੁਤੀ ਬਾੜ ਕੀਤੀ ਉਹ ਵੀ ਹੁੰਦੀ ਸੀ, ਤਾਂ ਉਹ ਉਤਰ ਕੇ ਆਪਣੇ ਘੋੜੇ ਤੋਂ ਨਿਮਾਣ ਛੋਟੇ ਬਣਦੇ ਹੁੰਦੇ ਸੀ, ਤਾਂ ਕਿ ਕਿਸੇ ਦੇ ਘਰ ਚ ਦੇਖਿਆ ਨਾ ਜਾ ਸਕੇ। ਕਈ ਵਾਰੀ ਹੁੰਦਾ ਨਾ ਘਰਾਂ ਦੇ ਵਿੱਚ ਔਰਤਾਂ ਕੰਮ ਕਰ ਰਹੀਆਂ ਹੁੰਦੀਆਂ ਜਾਂ ਕਈ ਪੜ੍ਹਦੇ ਹੁੰਦੇ ਘਰਾਂ ਦੇ, ਤੇ ਉਹਨਾਂ ਨੂੰ ਵੈਸੇ ਹੀ ਢੱਕ ਲੈਂਦੇ ਹੁੰਦੇ ਸੀ, ਲੋਕ ਉਹਦੇ ਧਿਆਨ ਹੀ ਨੀ ਦਿੰਦੇ ਸੀ ਉਧਰਲੇ ਨੂੰ। ਅੱਜ ਕੱਲ ਤਾਂ ਲੋਕ ਅੱਡੀਆਂ ਚੱਕ ਚੱਕ ਕੇ ਦੇਖਦੇ ਅਗਲੇ ਘਰ ਹੋ ਕੀ ਰਿਹਾ, ਇਹ ਨੀ ਦੇਖ ਲਏ ਫਿਜ਼ੀਕਲੀ ਕੀ ਹੋ ਰਿਹਾ ਹੈ, ਅਗਲੇ ਦੇ ਘਰ ਕਿੰਨੀਆਂ ਐਕਟੀਵਿਟੀਜ਼ ਹੋ ਰਹੀਆਂ, ਕਿਹੜਾ ਮੁੰਡਾ ਬਾਹਰ ਗਿਆ, ਕਿਹੜਾ ਮੁੰਡਾ ਬਾਹਰੋਂ ਆਇਆ, ਤਾਂ ਕਿਹੜੇ ਮੁੰਡੇ ਨੇ, ਕਿਹੜਾ ਮੁੰਡਾ ਪਾਸ ਹੋਇਆ, ਕਿਹੜਾ ਮੁੰਡਾ ਫੇਲ ਹੋਇਆ, ਘਰ ਵਿੱਚ ਕਿੰਨੇ ਭਾਂਡੇ ਆ, ਘਰ ਵਿੱਚ ਕੀ ਕੀ ਹੋ ਰਿਹਾ ਹੈ। ਅੱਜ ਕੱਲ ਤਾਂ ਅੱਡੀਆਂ ਚੱਕ ਚੱਕ ਕੇ ਦੇਖਦੇ ਹਾਂ ਕਿ ਹੁਣ ਮੁੰਡੇ ਦੇ ਵਿਆਹ ਹੋਣ ਵਾਲਾ ਆ, ਤਾਂ ਕਿਹੜੇ ਕਿਹੜੇ ਫੰਕਸ਼ਨ ਇਹ ਕਰਾ ਸਕਦੇ ਆ, ਇਹਨਾਂ ਦੇ ਘਰ ਕੀ ਆ, ਬਰਤਨ ਕਿੰਨੇ ਆ, ਪੈਸਾ ਕਿੰਨਾ ਆ, ਤਾਂ ਇਹ ਸਾਰੀਆਂ ਗੱਲਾਂ ਅੱਜ ਕੱਲ ਹੋ ਰਹੀਆਂ, ਤੁਸੀਂ ਮਹਿਸੂਸ ਕੀਤਾ ਹੋਗਾ ਇੰਟਰਵੈਂਸ਼ਨ ਬਹੁਤ ਹੋ ਰਹੀ ਆ
ਭਾਜੀ। ਆਪਾਂ ਪਹਿਲਾਂ ਪਿੰਡ ਦੀ ਬਣਤਰ ਦੇ ਬਾਰੇ ਕਰ ਲਈਏ ਗੱਲ, ਤੇ ਪਹਿਲਾਂ ਜਿੱਦਾਂ ਇਹਨਾਂ ਨੇ ਕਿਹਾ ਵੀ ਆਪਣੇ ਜਿਹੜੇ ਮਿੱਤਰ ਸੱਜਣ ਉਹਨਾਂ ਨੇ ਮੈਸੇਜ ਭੇਜਿਆ ਸੀ ਵਰਿੰਦਰ ਹੋਣਾ ਨੇ ਵੀ ਅਸੀਂ ਸਿਰਫ ਮਨੁੱਖ ਹੀ ਹਾਂ ਜਿਹੜੇ ਧਰਤੀ 'ਤੇ ਰਹਿਣ ਦੇ ਪੈਸੇ ਦਿੰਦੇ ਹਾਂ ਜਾਂ ਆਪਾਂ ਮਤਲਬ ਉਹਨੂੰ ਪੇ ਕਰਦੇ ਹਾਂ। ਇਹ ਪਹਿਲਾਂ ਨਹੀਂ ਸੀ ਹੁੰਦਾ ਸਾਡੇ ਕਲਚਰ ਦੇ ਵਿੱਚ, ਇਹ ਬਿਲਕੁਲ ਗੱਲਾਂ ਨਹੀਂ ਸੀਗੀਆਂ, ਅਤੇ ਬਹੁਤ ਓਪਨ ਰਿਸੋਰਸ ਸੀਗੇ। ਮੈਨੂੰ ਯਾਦ ਹੈ ਕਿ ਕਈ ਪਿੰਡਾਂ ਦਾ ਇਤਿਹਾਸ ਅਸੀਂ ਪੜ੍ਹਿਆ ਆ, ਉਹਨਾਂ ਦੇ ਪਿੰਡ ਦੇ ਬੰਦਿਆਂ ਨੂੰ ਵੀ ਮਿਲੇ ਹਾਂ ਲਿਵਿੰਗ ਪਿੱਛੇ, ਉਹਨਾਂ ਨੇ ਜਿੱਦਾਂ ਬਾਤਾਂ ਚੱਲੀਆਂ ਆਉਣੀਆਂ ਕਿ ਇੱਕ ਪਿੰਡ ਅਕਾਲਗੜ੍ਹ ਹੈ, ਉੱਥੇ ਸਾਡੇ ਫਾਦਰ ਸਾਹਿਬ ਜਿੱਦਾਂ ਡੈਡੀ ਉਹਨਾਂ ਦੀ ਭੂਆ ਵਿਆਹੀ ਹੋਈ ਹੈ, ਸਾਡਾ ਉਸ ਪਿੰਡ ਕਾਫੀ ਆਉਣਾ, ਉਹ ਸਾਰਾ ਸੰਧੂਆਂ ਦਾ ਪਿੰਡ ਹੈ, ਅਤੇ ਉੱਥੇ ਸੰਤ ਹੋਏ ਨੇ, ਉਹਨਾਂ ਨੇ ਕਹਿਤਾ ਸੀਗਾ ਵੀ ਜਿੱਥੇ ਤੱਕ ਮਰਜ਼ੀ ਵਾਹ ਲਓ, ਸਿਆੜ ਕੱਢ ਲਓ, ਉਹ ਤੁਹਾਡੇ ਪਿੰਡ ਦੀ ਫਿਰ ਨਹੀਂ ਹੋਏਗੀ। ਤਾਂ ਉਹਨਾਂ ਨੇ ਕੱਢ ਲਿਆ, ਉੱਥੇ ਫਿਰ ਸਾਰੇ ਪਰਿਵਾਰ ਬੈਠ ਗਏ, ਇੱਕ ਭਾਈਚਾਰੇ ਮੰਗਰ, ਕਬੀਲੇ ਮੰਗਰ ਪਿੰਡ ਵਸ ਗਿਆ, ਅਤੇ ਉਹ ਸਾਰਾ ਇੱਕੋ ਭਾਈਚਾਰਾ ਸੀ। ਇੱਦਾਂ ਹੀ ਸਾਡਾ ਪਿੰਡ ਹੈ ਨਾ, ਉਹਨਾਂ ਦੀ ਮੋੜੀ ਗੱਡੀ, ਅਤੇ ਉੱਥੇ ਫਿਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਏ ਵੀ ਪਿੰਡ ਆਪਾਂ ਵਸਾਈਏ, ਪਿੰਡ 'ਚ ਇਕੱਠੇ ਰਹੀਏ। ਸੋ ਇਹ ਭਾਵਨਾ ਸੀ, ਅਤੇ ਅੱਜ ਕੱਲ੍ਹ ਪਿੰਡਾਂ 'ਚੋਂ ਭੱਜਦੇ ਨੇ, ਉਹ ਭੱਜਦੇ ਇਸ ਕਰਕੇ ਕਈ ਵਾਰੀ ਬਾਹਰੋਂ ਲੋਕ ਆ ਜਾਂਦੇ ਨੇ, ਜਾਂ ਹੁਣ ਉੱਥੇ ਲੁੱਟਮਾਰ ਇੰਨੀ ਹੋਣ ਲੱਗ ਪਈ ਆ, ਚੋਰੀਆਂ ਇੰਨੀਆਂ ਹੋਈਆਂ, ਖੂਹਾਂ ਇੰਨੀਆਂ ਹੋਈਆਂ ਕਿ ਲੋਕਾਂ ਨੂੰ ਆਪਣਾ ਸਮਾਨ ਜਿਹੜਾ ਆ ਉਹ ਚਾਰ ਦੀਵਾਰੀਆਂ ਕਰਕੇ ਅੰਦਰ ਲੁਕਾਉਣਾ ਪੈ ਗਿਆ। ਪ੍ਰਾਈਵੇਸੀ ਦਾ ਵੀ ਇਸ਼ੂ ਹੈ ਕਿ ਘਰ ਦੇ ਵਿੱਚ ਕੀ ਹੋ ਰਿਹਾ ਆ, ਆਂਢ ਗੁਆਂਢ ਦੇ ਵਿੱਚ, ਜਿੱਦਾਂ ਸਾਰੇ ਸ਼ਰੀਕੇ ਦੇ ਵਿੱਚ ਇੱਕ ਅੱਧਾ ਹੀ ਬੰਦਾ ਜਾਂ ਜਨਾਨੀ ਇੱਦਾਂ ਦੀ ਹੁੰਦੀ ਆ ਜਿਹੜਾ ਸਾਰਿਆਂ ਦਾ ਜੀਣਾ ਔਖਾ ਕਰ ਦਿੰਦੇ, ਹੈ ਨਾ। ਸੋ ਇਸ ਕਰਕੇ ਉਹ ਪ੍ਰਾਈਵੇਸੀ ਵੀ ਜ਼ਰੂਰੀ ਆ, ਚਾਰ ਦੀਵਾਰੀ ਹੁਣ ਵੱਡੀਆਂ ਹੋਣ ਲੱਗ ਗਈਆਂ, ਪਤਾ ਨਾ ਲੱਗੇ ਅੰਦਰ ਕੀ ਹੋ ਰਿਹਾ ਆ, ਅਤੇ ਚੋਰੀਆਂ ਵੀ ਹੋ ਰਹੀਆਂ, ਇਹ ਵੀ ਇੱਕ ਕਾਰਨ ਹੈ। ਬਾਕੀ ਓਵਰਆਲ ਭਾਜੀ ਯੂਰਪ ਦੇ ਵਿੱਚ ਰੂਲ ਹੈ ਇਹ ਕਿ ਜਿੱਦਾਂ ਵੱਡੇ ਵੱਡੇ ਫਾਰਮ ਹੈ, ਆਸਟ੍ਰੇਲੀਆ ਵਿੱਚ ਨਹੀਂ ਹੈ, ਇੱਥੇ ਇਹਨੂੰ ਟ੍ਰੈਸਪਾਸਿੰਗ ਕਹਿੰਦੇ ਆ, ਪਰ ਉਹ ਕਹਿੰਦੇ ਵੀ ਜਿਹੜੇ ਨੋਮੈਡਿਕ ਹੈ, ਨੋਮੈਡਸ ਜਿਹਨੂੰ ਕਹਿੰਦੇ ਨੇ, ਜਾਂ ਕਬੀਲਾਈ ਲੋਕ ਹਜੇ ਵੀ ਹੈਗੇ ਨੇ ਉੱਥੇ,
ਟੱਪਰੀ ਬਾਸ ਕਹਿੰਦੇ, ਟੱਪਰੀ ਬਾਸ
ਟੱਪਰੀ ਬਾਸ ਤਾਂ ਚਲੋ ਉਹਦਾ ਥੋੜਾ ਹੋਰ ਤਰ੍ਹਾਂ ਦਾ,
ਉਹ ਟੱਪਰੀ ਬਾਸ ਨੋਮੈਡ ਨੋਮੈਡ ਹੁੰਦੇ
ਜਿਹੜੇ, ਨੋਮੈਡ ਜਾਂ ਗੱਡੀਆਂ ਵਾਲੇ ਕਹਿ ਲਓ,
ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਆ,
ਹਾਂ ਉਹਨਾਂ ਦੇ
ਕੁਝ ਸਾਲ ਉੱਥੇ ਬਹਿੰਦੇ, ਉਸ ਤੋਂ ਬਾਅਦ ਅੱਗੇ ਜਾਂਦੇ ਆ,
ਹਾਂ ਕੁਝ ਸਾਲ ਨਹੀਂ ਕੁਝ ਮਹੀਨੇ
ਜਾਂ ਇੱਕ ਨੋਮੈਡਿਕ ਕਲਚਰ ਕਹਿੰਦੇ,
ਹਾਂ ਇੱਕ ਸੀਜ਼ਨ ਸੀਜ਼ਨ ਹੁੰਦਾ ਹੈ ਨਾ, ਸੀਜ਼ਨ ਦੇ ਵਿੱਚ ਬਹਿਣਾ ਫਿਰ ਅੱਗੇ ਤੁਰ ਪੈਣਾ। ਓਰੀਜਨਲ ਵੀ ਇਦਾਂ ਹੀ ਕਰਦੇ ਨੇ ਕਿ ਉਹਨਾਂ ਨੇ ਵੀ ਘਰ ਬਾਰ ਕੋਠੇ ਮੰਡਪ ਮਾੜੀਆਂ ਨਹੀਂ ਬਣਾਏ ਹੋਏ, ਤੇ ਉਹ ਅੱਗੇ ਜਾਂਦੇ ਨੇ ਤੇ ਉਹਨਾਂ ਉਹਨਾਂ ਦੇ ਉਹ ਹੱਕ ਰਾਖਵੇਂ ਰੱਖਣ ਦੇ ਲਈ ਉਹਨਾਂ ਨੇ ਕਾਨੂੰਨ ਬਣਾਇਆ ਹੋਇਆ ਕਿ ਉਹ ਕਿਤੇ ਵੀ ਜਿੱਦਾਂ ਹੁਣ ਸਾਡੇ ਫਾਰਮ ਦੇ ਵਿੱਚ ਆ ਕੇ ਉਹ ਡੇਰਾ ਪਾ ਲੈਣ, ਪਰ ਉਹ ਰਾਤ ਰਹਿ ਸਕਦੇ ਆ, ਰਾਤ ਉੱਥੇ ਰਹਿ ਸਕਦੇ ਆ, ਉੱਥੇ ਮੱਛੀਆਂ ਫੜ ਸਕਦੇ ਆ ਜਾਂ ਹੰਟਿੰਗ ਕਰ ਸਕਦੇ ਆ, ਜਿਹੜੇ ਜੰਗਲੀ ਜਾਨਵਰ ਹੈ, ਪਾਲਤੂ ਨਹੀਂ, ਪਾਲਤੂਆਂ ਨੂੰ ਨਹੀਂ ਉਹ ਕੁਛ ਵੀ ਕਹਿ ਸਕਦੇ, ਅਤੇ ਉਹ ਅੱਗੇ ਲੰਘ ਸਕਦੇ ਆ, ਉਹ ਉੱਥੇ ਡੇਰਾ ਨਹੀਂ ਪਾ ਕੇ ਜਾਣੇ, ਕਬਜ਼ਾ ਕਰਕੇ ਨਹੀਂ ਬਹਿ ਸਕਦੇ। ਸੋ ਇਹ ਜਿਹੜੇ ਕਾਨੂੰਨ ਯੂਰਪ ਦੇ ਵਿੱਚ ਅੱਜ ਵੀ ਨੇ, ਅਤੇ ਇੰਡੀਆ ਦੇ ਵਿੱਚ ਵੀ ਇਹੋ ਜਿਹੇ ਕਾਨੂੰਨ ਹੈਗੇ ਨੇ, ਬਹੁਤ ਸਾਰੇ ਕਬੀਲੇ ਜਿਹੜੇ ਇੰਡੀਆ ਦੇ ਉਹ ਇਸ ਤਰ੍ਹਾਂ ਕਰਦੇ ਨੇ, ਪਰ ਹੁਣ ਕੀ ਹੋ ਗਿਆ ਨਾ, ਹੁਣ ਕਬਜ਼ੇ ਵਾਲੀਆਂ ਨੀਤੀਆਂ ਆ ਗਈਆਂ, ਉਹ ਪੋਲੀਟੀਕਲਾਈਜ਼ ਹੋ ਗਿਆ ਸਾਰਾ, ਵੀ ਜਿਹੜਾ ਥਾਂ ਸਰਕਾਰੀ ਆ ਉਹ ਜ਼ਮੀਨ ਹਮਾਰੀ ਹੈ, ਹੈ ਨਾ, ਜੋ ਜ਼ਮੀਨ ਸਰਕਾਰੀ ਹੈ ਜੋ ਜ਼ਮੀਨ ਹਮਾਰੀ ਹੈ, ਤਾਂ ਨਾਅਰੇ ਲਾਉਂਦੇ ਆ ਪਾਰਟੀਆਂ ਵਾਲੇ, ਹੈ ਨਾ, BSP ਦਾ ਨਾਅਰਾ ਹੁੰਦਾ ਸੀ, ਹੈ ਨਾ, ਵੀ ਜਿਹੜੀ ਜ਼ਮੀਨ ਸਰਕਾਰੀ ਉਹ ਹਮਾਰੀ ਹੈ, ਇਹ ਇਹ ਮਤਲਬ ਵਟ ਇਜ਼ ਦਿਸ ਨੌਨਸੈਂਸ, ਹੈ ਨਾ, ਅਤੇ ਉਹ ਲੋਕ ਉਹਨਾਂ ਨੂੰ ਐਕਸੈਪਟ ਕਰਦੇ ਨੇ, ਅਤੇ ਇਸ ਕਰਕੇ ਉਹ ਫਿਰ ਚਾਰ ਦੀਵਾਰੀਆਂ ਬਣਾਉਣੀਆਂ ਪਈਆਂ। ਦੇਖੋ ਕਬਜ਼ੇ ਹੋਏ ਫਿਰ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਹੋਣ ਲੱਗ ਪਏ, ਅਤੇ ਉਹਨਾਂ ਨੇ ਫਿਰ ਉਹਨਾਂ ਨੂੰ ਛੋਟੀ ਛੋਟੀ ਨੀਹਾਂ ਭਰਨੀਆਂ ਪਈਆਂ ਇਸ ਕਾਰਨ, ਲੋਕਾਂ ਨੇ ਹੀ ਇਹ ਸਾਰਾ ਅਬਿਊਜ਼ ਕੀਤਾ ਸਿਸਟਮ, ਨਹੀਂ ਤਾਂ ਪਹਿਲਾਂ ਬੜਾ ਵਧੀਆ ਓਪਨ ਚੱਲਦਾ ਸੀ, ਕੋਈ ਐਡੀ ਗੱਲ ਨਹੀਂ। ਸਾਡੇ ਪਿੰਡ ਗੱਡੀਆਂ ਵਾਲੇ ਆਉਂਦੇ ਹੁੰਦੇ ਸੀ, ਉੱਥੇ ਖੇਤ ਖਾਲੀ ਹੋਣਾ, ਉਹਨੇ ਡੇਰਾ ਪਾ ਲੈਣਾ, 7 ਦਿਨ 8 ਦਿਨ ਰਹਿਣਾ, ਉਹਨੇ ਆਲੇ ਦੁਆਲੇ ਸਾਰੇ ਪਿੰਡ ਦੇ ਜਿੰਨੇ ਵੀ ਭਾਂਡੇ ਤਸਲੇ ਲੋਹੇ ਦਾ ਕੰਮ ਉਹ ਟੁੱਟਿਆ ਹੋਣਾ ਉਹ ਸਾਰਾ ਰਿਪੇਅਰ ਹੋ ਜਾਣਾ, ਠੀਕ ਹੈ, ਸਭ ਕੁਛ ਕਰਾ ਲੈਣਾ ਲੋਕਾਂ ਨੇ, ਨਾ ਵੀ ਹੈਂਡੀਮੈਨ ਆਏ ਆ। ਸੋ ਇਸ ਤਰ੍ਹਾਂ ਦੇ ਵਰਤਾਰੇ ਰਹੇ ਨੇ ਸਾਡੀ ਲਿਵਿੰਗ ਮੈਮਰੀ 'ਚ ਰਹੇ ਨੇ, ਮਤਲਬ ਅਸੀਂ ਜਾਣਦੇ ਹਾਂ ਸਾਰੇ, ਪਰ ਹੁਣ ਕੀ ਆ, ਹੁਣ ਵੀ ਕਬਜ਼ਿਆਂ ਦੀਆਂ ਗੱਲਾਂ, ਹੁਣ ਤੁਸੀਂ ਇੰਡੀਆ ਜਾਓ ਪੰਜਾਬ ਜਾਓ, NRI ਦੀਆਂ ਕੋਠੀਆਂ 'ਤੇ ਕਬਜ਼ੇ ਕਰ ਰਹੇ ਨੇ ਲੋਕ, ਗੈਂਗ ਬਣੇ ਹੋਏ ਨੇ, ਪੋਲੀਟੀਕਲ ਉਹਨਾਂ ਨੂੰ ਬੈਕਿੰਗ ਹੈ, ਉਹਨਾਂ ਨੂੰ ਸਰਕਾਰ ਦੀ ਬੈਕਿੰਗ ਹੈ ਪਿੱਛੋਂ। ਸੋ ਇਹ ਮੁੱਦੇ 'ਤੇ ਆਪਾਂ ਕਾਫੀ ਗੱਲ
ਦੀ, ਪਿੱਛੇ 2-3 ਸਟੋਰੀਆਂ ਵੀ ਆਈਆਂ ਜਿਹਦੇ ਵਿੱਚ ਕਿਸੇ MLA ਨੇ ਜਾਂ ਮਿਨਿਸਟਰ ਨੇ ਜਿਹੜੇ NRI ਦੀਆਂ ਕੋਠੀਆਂ ਸੀ ਉਹਨਾਂ ਨੂੰ ਦੱਬਿਆ ਆ, ਤੇ ਆਖ ਰਹਿੰਦੀ ਇੱਕ ਮਾਫੀਆ ਆ, ਇੱਕ ਭੂ ਮਾਫੀਆ ਜਾਂ ਮਕਾਨ ਮਾਫੀਆ ਜਿਹੜਾ ਘੁੰਮਦਾ ਰਹਿੰਦਾ ਆ, ਉਹ ਦੇਖਦਾ ਰਹਿੰਦਾ ਕਿ ਕਿਹੜੇ ਪਲਾਟ ਖਾਲੀ ਪਏ ਆ, ਕਿਹੜਾ ਮਕਾਨ ਖਾਲੀ ਪਿਆ ਆ, ਕਿਹੜੇ ਲੋਕ ਕਿੱਥੇ ਗਏ ਹੋ ਆ, ਤੇ ਉਹਨਾਂ ਦੀ ਕੋਠੀਆਂ ਤੇ ਉਹਨਾਂ ਦੀਆਂ ਨਿਗਾਹਾਂ ਜਿਹੜੀਆਂ ਲੱਗੀਆਂ ਰਹਿੰਦੀਆਂ ਆ, ਤੇ ਬਾਅਦ ਵਿੱਚ ਉਹਨਾਂ ਤੇ ਕਬਜ਼ੇ ਵੀ ਕਰਦੇ ਆ ਉਹ, ਤੇ ਜੇ ਕਬਜ਼ੇ ਨਾ ਕਰਨ ਤਾਂ ਉਹਨਾਂ ਨੂੰ ਛੇੜਖਾਨੀ ਜ਼ਰੂਰ ਕਰ ਲੈਂਦੀ ਆ, ਤੇ ਛੇੜਖਾਨੀ ਹੋਣ ਨਾਲ ਇਹ ਹੁੰਦਾ ਜਿਸ ਵੇਲੇ ਕੋਰਟ ਜਾਂ ਪੁਲਿਸ ਵਿੱਚ ਕੇਸ ਚੱਲ ਜਾਂਦਾ ਫਿਰ ਲੰਬਾ ਚੱਲਦਾ ਆ, ਹੁਣ ਕਿਸੇ ਨੇ ਕੋਈ ਕਿਸੇ ਦੇ ਘਰ ਕਬਜ਼ਾ ਕਰ ਲਿਆ, ਤੇ ਜਿਹੜਾ ਘਰ ਦਾ ਮਾਲਕ ਹੈ ਜਿੱਦਾਂ ਤੁਸੀਂ ਆ ਹੁਣ ਆਸਟ੍ਰੇਲੀਆ 'ਚ ਰਹਿੰਦੇ ਆ, ਤੁਸੀਂ ਪਿੰਡ ਘਰ ਬਣਾਇਆ, ਤੁਹਾਡਾ ਘਰ ਕੋਈ ਮਲ ਲਵੇ ਤੁਹਾਡਾ ਤਾਂ ਨਹੀਂ ਮਲ ਸਕਦਾ, ਤੁਸੀਂ 24 ਘੰਟੇ ਨਿਗਰਾਨੀ ਤੇ ਰੱਖਦੇ ਆ, ਅੱਜ ਕੱਲ੍ਹ ਕੈਮਰੇ ਵਗੈਰਾ ਲੱਗੇ ਹੋ ਆ ਤੁਹਾਡੇ ਘਰ, ਏਦਾਂ ਵੀ
ਹੈਗੀ ਹੋ ਗਿਆ, ਲੇਕਿਨ ਫਿਰ ਵੀ ਉਹ ਫਿਰ ਲਾਣੇ ਪਏ ਨਾ,
ਹਾਂਜੀ ਉਹ ਲਾਣੇ ਪਏ,
ਲਾਣੇ ਪਏ,
ਅੱਜ ਕੱਲ੍ਹ ਉਹ ਕੈਮਰੇ ਲੈਣੇ ਪਏ, ਪਰ ਉਹਨਾਂ ਕੈਮਰਿਆਂ ਦਾ ਅਮਨਦੀਪ ਤੁਹਾਡਾ ਨੁਕਸਾਨ ਵੀ ਆ, ਉਹਨਾਂ ਦਾ ਪ੍ਰਾਈਵੇਸੀ ਨਹੀਂ ਰਹਿੰਦੀ, ਹੁਣ ਜੇ ਕਿਸੇ ਜਿੱਦਾਂ ਹੁਣ ਟਰਾਲੀਆਂ ਲਾਉਣ ਜਾਂਦੇ ਆ ਸਵੇਰ ਨੂੰ ਲੋਕ, ਉਹਨਾਂ ਦੀ ਪ੍ਰਾਈਵੇਸੀ ਕਾਹਦੀ ਰਹੀ ਹੈ,
ਨਹੀਂ ਟਰਾਲੀਆਂ ਲੈਣੀ ਟਰਾਲੀ ਬੈਕ ਲੈਣ ਜਾਂਦੇ, ਟਰਾਲੀ ਬੈਕ ਲੈਣਾ ਕਿਹਨੂੰ ਕਹਿੰਦੇ ਆ, ਉਹ ਜੀ
ਹਾਂਜੀ
ਗੰਨਾ ਮਿੱਲਾਂ ਦਾ ਇਹ ਕਲਚਰ ਹੈ ਕਿ ਟੋਇਲਟ ਜਾਣ ਨੂੰ ਟਰਾਲੀ ਬੈਕ ਲੈਣਾ
ਕਹਿੰਦੇ, ਹੋਰ ਵੀ ਗੱਲ ਆ ਆਪਣੇ ਦੂਜਾ ਹਰਨਾਮ ਸਿੰਘ ਇਹਦੇ ਨੇ ਪਿੰਡ ਗਿਆ ਆਪਣੇ ਜਿਹੜੇ ਨਕੋਦਰ ਦੇ ਕੋਲ ਉਹਦਾ ਪਿੰਡ ਆ, ਤੇ ਮੈਂ ਕਿਹਾ ਫੇਰ ਹਰਨਾਮ ਸਿੰਘ ਕਿੱਦਾਂ ਫੇਰ ਪਿੰਡ ਜਾ ਕੀ ਦੇਖਿਆ, ਉਹ ਕਹਿੰਦਾ ਅਮਰੀਕ ਸਿੰਘ ਕੀ ਗੱਲ ਦੱਸੀ ਆ ਸਾਨੂੰ ਪਿੰਡ ਵਿੱਚ, ਕਹਿੰਦਾ ਇੱਕ ਅਜੀਬ ਹੋ ਗਈ ਘਟਨਾ ਹੋ ਗਈ ਹੈਗੀ, ਮੈਂ ਕਿਹਾ ਕਿਹੜੀ ਘਟਨਾ ਹੋ ਗਈ, ਕਹਿੰਦਾ ਕਿਸੇ ਨੇ ਨਾ ਮੁਰਗੀ ਫਾਰਮ ਖੋਲਿਆ ਹੈਗਾ, ਖੋਲਿਆ ਸੀਗਾ, ਉਹਨੇ ਮੁਰਗੀਆਂ ਲੈ ਆਣੀਆਂ ਤਾਂ ਉਹ ਸਾਰੇ ਮੁਰਗੇ ਨਿਕਲੇ ਗਏ, ਉਹ ਮੁਰਗੀ ਕੋਈ ਵੀ ਨਹੀਂ, ਉਹ ਸਾਰੇ ਬਲੇਕੇ ਦੇ ਨਾਲ ਉਹ ਸਾਰੇ ਮੁਰਗੇ ਹੀ ਨਿਕਲੇ ਨੇ, ਤੇ ਉਹਦੇ ਵਿੱਚ 15,000-20,000 ਮੁਰਗਾ ਉਹਦੇ ਵਿੱਚ ਬਾਂਗਾਂ ਦਿੰਦਾ ਸਵੇਰੇ, ਲੋਕਾਂ ਨੂੰ ਸੌਣ ਵੀ ਨਹੀਂ ਦਿੰਦਾ, ਤੇ ਪਿੰਡਾਂ ਵਿੱਚ ਕਈ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਜੇ ਮਾਸਾਹਾਰੀ ਫੇਰ ਇਹਨਾਂ ਨੂੰ ਇਹਨਾਂ ਦਾ ਕਤਲ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ, ਮਾਰ ਕੇ ਖਾਣਾ ਨਹੀਂ ਚਾਹੀਦਾ, ਫੇਰ ਹੁਣ ਤੁਸੀਂ ਹਰਨਾਮ ਸਿੰਘ ਜੀ ਕੋਈ ਸੁਝਾਅ ਦੱਸੋ ਵੀ ਇਹਨਾਂ ਦਾ ਕੀ ਕਰੀਏ ਜਿਹੜੇ ਮੁਰਗੇ ਨੇਗੇ। ਉਹ ਮੈਂ ਕਿਹਾ ਮੈਂ ਤਾਂ ਬਈ ਇਹਨਾਂ ਨੂੰ ਇੱਕੋ ਸਜਾ ਦਿੱਤਾ, ਜਾਂ ਤਾਂ ਇਹਨਾਂ ਨੂੰ ਮਾਰ ਕੇ ਖਾ ਲਓ ਜਾਂ ਫਿਰ ਇਹਨਾਂ ਤੋਂ ਝੋਨਾ ਲਵਾ ਲਓ, ਹੋਰ ਕੀ ਕਰ ਸਕਦੇ ਹਾਂ। ਜੇ ਨਹੀਂ ਮਾਰਨਾ ਤਾਂ ਝੋਨੇ ਲਾਉਣ ਦੇ ਕੰਮ ਆਉਣਗੇ ਤੁਹਾਡੇ ਐਸੇ।
ਨਹੀਂ ਦੇਖੋ ਉਹ ਅੰਡਿਆਂ ਵਾਲੀ ਪਾਈਆਂ ਸੀਗੀਆਂ ਕਿ ਉਹਨੇ ਬਰੋਲਰ ਪਾਏ ਹੋ ਸੀਗੇ, ਅੰਡੇ ਵਾਲੀਆਂ ਪਾਈਆਂ
ਉਹਨੇ ਤਾਂ ਉਹਨੇ ਉਹ ਤਾਂ ਕਹਿੰਦਾ
ਪਾਏ
ਅੰਡਿਆਂ ਵਾਲੀਆਂ ਹੀ
ਪਾਈਆਂ ਨਹੀਂ ਪਾਏ ਅੰਡੇ ਵਾਲੇ ਸੀਗੇ, ਨਿਕਲੇ ਬਰੋਲਰ ਹੈ ਨਾ, ਫਿਰ ਉਹਨਾਂ ਨੂੰ ਪਤਾ ਨਾ ਲੱਗੇ
ਨੌਨ ਅੰਡਿਆਂ ਵਾਲੇ ਆ ਗਏ, ਨੌਨ ਅੰਡਿਆਂ ਵਾਲੇ ਆ ਗਏ ਸਾਰੇ। ਉਹ ਸੀਗੇ ਅੰਡਿਆਂ ਵਾਲੇ ਹੀ ਪਾਏ, ਅੱਧੇ ਥੋੜੇ ਬਹੁਤੇ ਰੱਖੇ ਹੋ ਗਏ ਬਰੋਲਰ ਵੀ ਉਹਦੀ ਵਿੱਚ, ਉਹ ਫਿਰ ਗਲਤੀ ਨਾ ਸਾਰੇ ਉਹੀ ਆ ਗਏ।
ਅੱਛਾ
ਫਿਰ ਹੁਣ ਇਹਨਾਂ ਨੂੰ ਮਾਰਨੇ ਤੇ ਕਹਿੰਦਾ ਮੇਰਾ ਤੂੰ ਝੋਨਾ ਲਵਾਉਣਾ, ਹੁਣ ਦੱਸੋ ਕੀ ਕਰਨਾ ਇਹਨਾਂ ਤੋਂ।
ਪਿੰਡ ਸਾਰਾ ਵੈਜੀਟੇਰੀਅਨ ਹੈ,
ਵੈਜੀਟੇਰੀਅਨ ਸੀਗਾ, ਪੰਗਾ ਪੈ ਗਿਆ ਤੇ ਫਿਰ ਪਤਾ ਨੀ ਕੀ ਹੱਲ ਹੋਇਆ ਹੋਊਗਾ। ਹਾਲਤਾਂ ਹਰ ਜਿਹੜੀ ਸਮੱਸਿਆ ਆ ਇਸ ਦੁਨੀਆਂ ਤੇ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਬਣਿਆ ਆ ਮਨਦੀਪ। ਇਹ ਵੀ ਗੱਲ ਕਹੀ ਜਾਂਦੀ ਆ ਕਿ ਜੇ ਪਰਮਾਤਮਾ ਨੇ ਕੋਈ ਤੁਹਾਨੂੰ ਸਮੱਸਿਆ ਦਿੱਤੀ ਆ ਤਾਂ ਉਹਦਾ ਹੱਲ ਵੀ ਉਹਨੇ ਜ਼ਰੂਰ ਕੱਢਿਆ ਹੋਊਗਾ, ਫਿਰ ਹੱਲ ਥੋੜਾ ਟੋਲਣਾ ਪੈਂਦਾ।
ਉਹ ਤਾਂ ਹੈ, ਹੱਲ ਤਾਂ ਟੋਲਣਾ ਹੀ ਪੈਂਦਾ। ਹੱਲ ਤੁਹਾਡਾ ਹੁਣ ਕੱਢਦੇ ਹਾਂ ਥੋੜ੍ਹੀ ਦੇਰ, ਤੁਹਾਨੂੰ ਖੂਫੀਆ ਰਿਪੋਰਟ ਤੁਹਾਡਾ ਪੜ੍ਹ ਕੇ ਸੁਣਾਉਂਦੇ ਹਾਂ। ਪਰ ਭਾਜੀ ਇੱਕ ਆਸਟ੍ਰੇਲੀਆ ਦੇ ਵਿੱਚ ਨਾ ਲੈਂਡਮਾਰਕ ਡਿਸੀਜਨ ਹੋਇਆ, ਉਹ ਹੈਗਾ ਵੀ ਹੂ ਇਜ਼ ਵੁਮੈਨ ਹੈ ਨਾ, ਇਹ 'ਤੇ ਇਤਿਹਾਸਿਕ ਫੈਸਲਾ ਹੋਇਆ ਅਤੇ ਇਹ ਇੱਕ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ ਫੈਡਰਲ ਕੋਰਟ ਦੇ ਵਿੱਚ, ਅਤੇ ਉਹਨਾਂ ਨੇ ਦੱਸਿਆ ਕਿ ਔਰਤਾਂ ਕੀ ਹੁੰਦੀਆਂ ਨੇ, ਅਤੇ ਇੱਕ ਟਰਾਂਸਜੈਂਡਰ ਔਰਤ ਨੇ ਇਹ ਪਟੀਸ਼ਨ ਪਾਈ ਸੀ ਕਿ ਉਹਨਾਂ ਦੇ ਨਾਲ ਵਿਤਕਰਾ ਹੋਇਆ ਇੱਕ ਸੋਸ਼ਲ ਮੀਡੀਆ 'ਤੇ ਆਪਣੇ ਉਹਨਾਂ ਦੇ ਸੈਕਸ ਦੇ ਆਧਾਰ 'ਤੇ ਜਾਂ ਲਿੰਗ ਦੇ ਆਧਾਰ 'ਤੇ ਹੈ ਨਾ, ਅਤੇ ਉਹਨਾਂ ਨੇ ਗੱਲ ਇਸ ਤਰ੍ਹਾਂ ਹੋਈ ਸੀਗੀ ਕਿ ਸੋਸ਼ਲ ਮੀਡੀਆ 'ਤੇ ਨਾ ਇੱਕ ਐਪਲੀਕੇਸ਼ਨ ਹੈ, ਇੱਕ ਸੋਸ਼ਲ ਮੀਡੀਆ ਦੀ ਐਪਲੀਕੇਸ਼ਨ ਹੈ, ਉਹਨੂੰ ਕਹਿੰਦੇ ਨੇ ਕਿ ਗਿਗਲ ਗਿਗਲ ਫੋਰ ਗਰਲਸ ਗਿਗਲ ਫੋਰ ਗਰਲਸ ਹੈ ਨਾ, ਇਹ ਇੱਕ ਐਪਲੀਕੇਸ਼ਨ ਹੈ। ਉਹਦੇ ਵਿੱਚ ਨਾ ਉਹ ਬੰਦਾ ਜਿਹੜਾ ਆ ਬੰਦਾ ਜਨਾਨੀ ਬਣਿਆ ਸੀਗਾ ਆਪਣਾ ਸੈਕਸ ਚੇਂਜ ਕਰਾ ਕੇ, ਉਹਨੇ ਅਪਲਾਈ ਕਰਤਾ, ਉਹਦਾ ਮੈਂਬਰ ਬਣ ਗਿਆ, ਠੀਕ ਹੈ। ਅਤੇ ਉਹਦੇ ਵਿੱਚ ਇੱਕ ਰੂਲ ਹੈ ਕਿ ਤੁਸੀਂ ਆਪਣੀ ਜਿਹੜੀ ਸੈਲਫੀ ਹੈ ਉਹ ਪਾਉਣੀ ਆ ਵੈਰੀਫਾਈ ਕਰਨ ਦੇ ਲਈ, ਅਤੇ ਜਦੋਂ ਸੈਲਫੀ ਪਾਈ ਤਾਂ ਉੱਥੇ ਕੁਐਸਚਨ ਮਾਰਕ ਲੱਗਣੇ ਸ਼ੁਰੂ ਹੋ ਗਏ। ਉਹ 7 ਮਹੀਨੇ ਉਹ ਬੰਦਾ ਜਿਹੜਾ ਆ ਮਤਲਬ ਟਰਾਂਸਜੈਂਡਰ ਸੀ ਜਾਂ ਜਿੱਦਾਂ ਵੀ ਸੀਗਾ ਉਹ, ਹੁਣ ਮੈਨੂੰ ਤਾਂ ਮੈਂ ਹੁਣ ਮੈਨੂੰ ਸਮਝ ਨਹੀਂ ਆਉਂਦਾ ਉਹਨੂੰ ਬੰਦਾ ਕਹੀਏ ਜਾਂ ਕੀ ਕਹੀਏ ਹੈ ਨਾ, ਅਤੇ ਉਹ ਉਹਦਾ ਮੈਂਬਰ ਰਿਹਾ ਅਤੇ ਫਿਰ ਉਹਨਾਂ ਨੇ ਉਹਨੂੰ ਕੱਢ ਦਿੱਤਾ ਵੀ ਤੂੰ ਇਹ ਸਿਰਫ ਵੁਮੈਨ ਵਾਸਤੇ ਆ ਅਤੇ ਤੂੰ ਅਸੀਂ ਨਹੀਂ ਤੈਨੂੰ ਰੈਕੋਗਨਾਈਜ਼ ਕਰਦੇ। ਸਾਡੇ ਹਿਸਾਬ ਨਾਲ ਸਿਰਫ 2 ਹੀ ਲਿੰਗ ਨੇ, ਪਲਿੰਗ ਅਤੇ ਇਸਤਰੀ ਲਿੰਗ ਅਤੇ ਇਸਤਰੀ ਮਤਲਬ ਪਲਿੰਗ ਅਤੇ ਇਸਤਰੀ ਲਿੰਗ ਜੋ ਵੀ ਹੈਗਾ ਮੇਲ ਐਂਡ ਫੀਮੇਲ ਹੈ ਨਾ। ਤਾਂ ਉਹਨੇ ਫਿਰ ਕੇਸ ਕਰ ਦਿੱਤਾ ਫੈਡਰਲ ਕੋਰਟ ਦੇ ਵਿੱਚ ਵੀ ਮੇਰੇ ਨਾਲ ਜੀ ਵਿਤਕਰਾ ਹੋਇਆ ਅਤੇ ਮੈਨੂੰ ਬਹੁਤ ਖੱਜਲ ਖੁਆਰੀ ਹੋਣੀ ਪਈ, ਮੈਨੂੰ ਡਿਪਰੈਸ਼ਨ ਹੋ ਗਈ, ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਅਤੇ ਮੈਂ ਡਾਕਟਰ ਦੇ ਜਾਣਾ ਪਿਆ। ਅਤੇ ਕੇਸ ਦੇ ਵਿੱਚ ਕਹਿੰਦਾ ਕਿ ਮੈਨੂੰ $2 ਲੱਖ ਕੰਪਨਸੇਸ਼ਨ ਚਾਹੀਦੀ ਹੈ, ਠੀਕ ਹੈ।
ਅੱਛਾ,
2 ਲੱਖ ਦੀ ਡਿਮਾਂਡ ਕੀਤੀ ਕੰਪਨੀ ਅਤੇ ਚਿੰਤਾ ਹੋਣ ਲੱਗ ਪਈ ਮੈਨੂੰ ਜੀ, ਸੂਸਾਈਡ ਥੋਟਸ ਆਉਣ ਲੱਗ ਪਈਆਂ। ਦੱਸੋ ਭਾਅ ਜੀ ਇਹ ਕਿਹੜੀਆਂ ਸੂਸਾਈਡ ਥੋਟ ਹੈ, ਜੇ ਤੁਸੀਂ ਮਤਲਬ ਫੇਸਬੁੱਕ 'ਤੇ ਤੁਹਾਨੂੰ ਬੈਨ ਕਰ ਦਿੱਤਾ ਜਾਵੇ ਤਾਂ ਕਿੱਡੀ ਕੁ ਵੱਡੀ ਗੱਲ ਹੈ ਨਾ। ਅਤੇ ਚਲੋ ਉਹ ਇਲਜ਼ਾਮਬਾਜ਼ੀ ਲੱਗੀ ਅਤੇ ਕੇਸ ਝਗੜੇ ਅਤੇ ਉਹ ਫਿਰ ਸਾਰਾ ਜਿਹੜਾ ਕੇਸ ਹੈ ਨਾ ਉਹ ਖਾਰਜ ਕਰ ਦਿੱਤਾ ਗਿਆ ਅਤੇ ਉਹਨੂੰ ਕੇਸ ਨੂੰ ਮਤਲਬ ਬਰਖਾਸਤ ਕਰਕੇ ਉਹਨੂੰ ਕਹਿਤਾ ਵੀ ਤੂੰ ਹੁਣ ਜਿਹੜਾ ਹਰਜਾਨਾ ਆ ਜਿਹੜਾ ਉਹ ਦੂਸਰੀ ਐਪ ਵਾਲਿਆਂ ਦੇ ਅਗੇਂਸਟ ਤੂੰ ਅਤੇ ਨਵੀਂ ਉਹਨਾਂ ਦਾ ਖਰਚਾ ਆਇਆ ਉਹ ਤੈਂ ਦੇਣਾ ਨਾਲ, ਠੀਕ ਹੈ ਨਾ।
ਹਾਂਜੀ,
ਵੀ ਇਕੱਲਾ ਇਹ ਨਹੀਂ ਵੀ ਕੇਸ ਆ ਰਿਹਾ ਵੀ ਉਹ ਖਰਚਾ ਵੀ ਜੱਜ ਨੇ ਉਸ ਦੇ ਉੱਤੇ ਪਾਇਆ ਆ ਅਤੇ ਇਸ ਕਰਕੇ ਮਤਲਬ ਇਹ ਜਿਹੜੀ ਨਾ ਮਤਲਬ ਉਹ ਕਹਿੰਦੇ ਵੀ ਜਦੋਂ ਐਪ ਦੀ ਜਿਹੜੀ ਆ ਉਹਨਾਂ ਦੀ ਇੱਕ ਡਿਮਾਂਡ ਹੈ ਵੀ ਜਾਂ ਮੇਲ ਹੋਣਾ ਚਾਹੀਦਾ ਜਾਂ ਫੀਮੇਲ ਹੋਣਾ ਚਾਹੀਦਾ, ਠੀਕ ਹੈ। ਹੁਣ ਇਹਦੇ ਵਿੱਚ ਨਾ ਮਤਲਬ ਬਹੁਤ ਵੱਡੇ ਵੱਡੇ ਹੁਣ ਡਿਬੇਟ ਹੁੰਦੇ ਨੇ ਬੰਦੇ ਜਿਹੜੇ ਆ। ਦੇਖੋ ਇੱਕ ਬੋਕਸਿੰਗ ਦਾ ਵੀ ਖੇਲਿਆ ਨਾ ਇਟਲੀ ਦੀ ਕੁੜੀ ਦੇ ਅਗੇਂਸਟ ਨਾ, ਉਹਨੂੰ ਹਰਾਇਆ, ਉਹ ਬੰਦਾ ਜਨਾਨੀ ਬਣ ਕੇ ਮੈਚ ਜਿੱਤ ਗਿਆ ਹੈ ਨਾ, ਵਰਲਡ ਰਿਕਾਰਡ ਬਣਾਉਣ ਲੱਗ ਪਏ। ਮਤਲਬ ਇਹ ਤਾਂ ਜਨਾਨੀਆਂ ਨਾਲ ਧੱਕਾ ਆ, ਮਤਲਬ ਇਹ ਤਾਂ ਮਤਲਬ ਇੱਕ ਪਾਸੇ ਤਾਂ ਕਹਿੰਦਾ ਵੁਮੈਨ ਰਾਈਟ ਹੋਣੇ ਚਾਹੀਦੇ, ਉਹ ਹੋਣੇ ਚਾਹੀਦੇ ਆ, ਇੱਕ ਪਾਸੇ ਇਹ ਧੱਕਾ ਆ, ਮਤਲਬ ਇਹ ਮਿਸਯੂਜ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨਦੀਪ, ਬੜੀ ਕੰਪਲੀਕੇਟਡ ਜਿਹੀ ਗੱਲ ਤੁਸੀਂ ਕੀਤੀ ਆ।
ਹਾਂ,
ਇਹਦੇ ਵਿੱਚ ਤਾਂ ਇੱਕ ਡਿਪਲੋਮੇਸੀ ਯੂਜ਼ ਕੀਤੀ ਜਾ ਸਕਦੀ ਹੈ। ਤੁਹਾਨੂੰ ਕੋਈ ਕੁਐਸਚਨ ਪੁੱਛੇ ਵੀ ਮੇਲ ਕੀ ਹੁੰਦਾ ਤਾਂ ਫੀਮੇਲ ਕੀ ਹੁੰਦਾ, ਤੇ ਤੁਸੀਂ ਤਾਂ ਇਹੀ ਜਵਾਬ ਸਕਦੇ ਆ, ਜਿਹੜਾ ਮੇਲ ਆ ਉਹ ਮੇਲ ਆ, ਜਿਹੜਾ ਫੀਮੇਲ ਆ ਉਹ ਫੀਮੇਲ ਆ। ਜਿੱਦਾਂ ਪਿੰਡਾਂ ਵਿੱਚ ਗੱਲ ਕਰਦੇ ਹੁੰਦੇ ਨਾ ਕਈ ਵਾਰੀ ਜਿਹੜੇ ਸਿਆਣੇ ਬੰਦੇ ਆ, ਜਿੱਦਾਂ ਹੁਣ ਆਪਣੇ ਮਨਮੋਹਨ ਸਿੰਘ ਜੀ ਆ, ਜਿੱਦਾਂ ਉਹ ਪੜ੍ਹੇ ਲਿਖੇ ਬਹੁਤ ਆ, ਜਿੱਦਾਂ ਉਹ ਜਿੱਦਾਂ ਪੜ੍ਹੇ ਲਿਖੇ ਬਹੁਤ ਆ ਚੰਗੇ, ਜਿੱਦਾਂ ਪੋਲੀਟਿਕਸ ਵੀ ਬਹੁਤ, ਜਿੱਦਾਂ ਹੁਣ ਜਿੱਦਾਂ ਉਹ ਚੰਗੇ ਹੀ ਆ, ਜਿੱਦਾਂ ਹੁਣ ਚੰਗਾ ਉਹ ਗੱਲ ਮੁਕਾਣੀ ਹੀ ਨਹੀਂ ਕਿਸੇ ਪਾਸੇ, ਉਹਨੂੰ ਇੱਦਾਂ ਹੀ ਲਾ ਰਿਹਾ ਤੁਸੀਂ ਸੁਣਾਉਂਦੇ ਹੁੰਦੇ ਸੀ, ਜਿੱਦਾਂ ਹੁਣ ਜਿੱਦਾਂ ਚੰਗਾ ਚੰਗੇ ਹੀ ਆ ਬਹੁਤ ਹੀ ਆ, ਜਿੱਦਾਂ ਹੁਣ ਉਹ ਸਰਦਾਰ ਜਿੱਦਾਂ ਹੁਣ ਉਹ ਇੱਦਾਂ, ਜਿੱਦਾਂ ਗੱਲ ਮੁੱਕ ਗਈ ਹੈਗਾ ਹੀ ਆ ਜੀ, ਇੱਦਾਂ ਦੀ ਗੱਲ ਆ। ਇਹਦੇ ਇਹ ਗੱਲ ਕਿਤੇ ਮੁੱਕ ਨਹੀਂ ਸਕਦੀ ਜਿਹੜੀ ਤੁਸੀਂ ਅੱਜ ਮੇਰੇ ਤੋਂ ਪੁੱਛੀ ਆ,
ਇਹ ਮੁੱਕਣ ਵਾਲੀ ਨਹੀਂ। ਨਹੀਂ, ਇਹ ਫਿਰ ਉਹ ਗੱਲ ਹੈ, ਨਹੀਂ ਨਹੀਂ ਤੁਸੀਂ ਇੱਦਾਂ ਕਹੋ ਨਾ ਭਾਜੀ, ਤੁਸੀਂ ਇੱਦਾਂ ਕਹੋ ਨਾ ਵੀ ਜੱਜ ਨੂੰ ਇਹ ਸਲਾਹ ਦੇਣੀ ਚਾਹੀਦੀ, ਤੇ ਪੰਜਾਬੀਆਂ ਨੇ ਤਾਂ ਬਹੁਤ ਦੇਰ ਦਾ ਹੱਲ ਕੀਤਾ ਹੈ ਇਹਦਾ।
ਹਾਂਜੀ,
ਉਹ ਆਪਾਂ ਅੰਨੇ ਦੀ ਕਹਾਣੀ ਨਹੀਂ ਸੁਣਾਉਂਦੇ ਹੁੰਦੇ, ਇੱਕ ਅੰਨਾ ਹੁੰਦਾ ਆ, ਹਾਂ ਇੱਕ ਅੰਨਾ ਅੰਨਾ ਹੁੰਦਾ ਆ, ਉਹ ਮੂੰਗਫਲੀ ਦੀ ਰੇਹੜੀ ਲਾਉਂਦਾ ਹੁੰਦਾ, ਠੀਕ ਹੈ, ਤੇ ਉਹ ਉਹ ਪਤਾ ਨਹੀਂ ਲੱਗਦਾ, ਉਹ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਵੀ ਅੰਨਾ ਆ, ਇੰਨਾ ਉਹ ਛਾਤਰ ਹੁੰਦਾ, ਤੇਜ਼ ਹੁੰਦਾ, ਵੀ ਲੋਕਾਂ ਨੂੰ ਆਈਡੀਆ ਨਹੀਂ ਹੁੰਦਾ ਵੀ ਉਹ ਅੰਨਾ ਆ, ਆਲੇ ਦੁਆਲੇ ਵੀ ਨਹੀਂ ਪਤਾ ਹੁੰਦਾ, ਉਹ ਸ਼ੱਕ ਪੈ ਜਾਂਦੀ ਕਿਸੇ ਨੂੰ ਵੀ ਬਈ ਇਹ ਅੰਨਾ ਆ, ਹਨਾ, ਉਹ ਸ਼ਰਤ ਲਾ ਲੈਂਦੇ ਆਲੇ ਦੁਆਲੇ ਦੇ ਹੋਰ ਰੇਹੜੀਆਂ ਵਾਲੇ ਬੰਦੇ ਵੀ ਬਈ ਅੱਜ ਇਹਨੂੰ ਚੈੱਕ ਕਰੀਏ ਵੀ ਕਿੱਦਾਂ ਆ। ਇਹ ਆਪਾਂ ਇੱਥੇ ਹੈਗਾ ਆਪਣੇ ਕੋਲ ਚੁਟਕਲਾ, ਮੇਰਾ ਖਿਆਲ ਪੁਰਾਣਾ
ਸੁਣਾਇਆ ਵੀ ਸੀ, ਤੁਸੀਂ ਸੁਣਾਇਆ ਸੀ ਆਫਲਾਈਨ ਸੁਣਾਇਆ ਸੀ,
ਸਾਗਰ ਦਾ ਆ, ਸਾਗਰ ਦਾ ਚੁਟਕਲਾ ਇਹ, ਇਹ ਸੁਣਾਵਾਂਗੇ ਕਿਤੇ, ਓਰਿਜਿਨਲ ਹੀ ਸੁਣਾ ਦੇਵਾਂਗੇ। ਉਹ ਕਹਿੰਦਾ
ਸੁਣਾਏ ਦਿਓ ਅੱਜ ਹੁਣ ਹੱਥ ਲੱਗੇ
ਹੁਣੇ ਸੁਣਾ। ਉਹ ਕਹਿੰਦਾ ਵੀ ਬੰਦਾ ਇੱਕ ਨਾ ਬੜੀ ਚਲਾਕੀ ਦੇ ਨਾਲ ਚੁੱਪ ਚਪੀਤੇ ਆ ਕੇ ਰੇਹੜੀ ਦੇ ਮੂਹਰੇ ਖੜ ਜਾਂਦਾ, ਤੇ ਉਹ ਉੱਥੋਂ ਨਾ ਇੱਕ ਇੱਕ ਦਾਣਾ ਮੂੰਗਫਲੀ ਦਾ ਚੱਕਣਾ ਸ਼ੁਰੂ ਕਰ ਦਿੰਦਾ, ਤੇ ਉਸ ਰੇਹੜੀ ਵਾਲੇ ਨੂੰ ਵੀ ਸ਼ੱਕ ਹੋ ਜਾਂਦੀ ਵੀ ਇਹ ਨਾ ਕੋਈ ਬੰਦਾ ਮੂਹਰੇ ਖੜਾ ਆ, ਮੇਰੇ ਨਾਲ ਚੋਰੀ ਕਰ ਰਿਹਾ, ਤੇ ਵੀ ਇਹਨੂੰ ਪਤਾ ਲੱਗ ਗਿਆ ਵੀ ਮੈਂ ਵੀ ਇਹ ਮੈਨੂੰ ਟੈਸਟ ਕਰਦਾ ਆ। ਕਹਿੰਦਾ ਹੁਣ ਫਿਰ ਕਹਿੰਦਾ ਹੁਣ ਮੈਂ ਭਜਾਵਾਂ, ਉਹ ਫਿਰ ਸੋਚਦਾ ਵੀ ਜੇ ਹੁਣ ਪਤਾ ਨਹੀਂ ਉਹ ਬੰਦਾ ਆ ਕਿ ਜਨਾਨੀ, ਇਹ ਜੱਜ ਦੀ ਸੇਮ ਸਟੋਰੀ ਆ, ਕਾਨੂੰਨ ਅੰਧਾ ਹੁੰਦਾ ਨਾ, ਫਿਰ ਉਹ ਅੰਨੇ ਵਾਲੀ ਸਟੋਰੀ ਆ ਇਹ, ਹਨਾ, ਤੇ ਉਹਦੇ ਵੀ ਕਾਨੂੰਨ ਦੇ ਵੀ ਪੱਟੀ ਬੰਨੀ ਹੁੰਦੀ ਹੈ ਨਾ, ਉਹ ਲੋਕਾਂ ਨੂੰ ਸਬੂਤ ਦੇਣਾ ਪੈਂਦਾ ਵੀ ਇਹ ਜਨਾਨੀ ਹੈ ਜਾਂ ਬੰਦਾ ਹੈ, ਉਹਨਾਂ ਨੂੰ ਆਪ ਨੂੰ ਨਹੀਂ ਕਾਨੂੰਨ ਨੂੰ ਪਤਾ ਲੱਗਦਾ ਇੰਨਾ ਅੰਨਾ ਹੁੰਦਾ ਆ, ਹਨਾ, ਤੇ ਉਹ ਵਕੀਲ ਲਿਆਉਣੇ ਪੈਂਦੇ ਆ ਸਾਬਤ ਕਰਨ ਦੇ ਲਈ ਵੀ ਇਹ ਬੰਦਾ ਹੈ ਜਾਂ ਜਨਾਨੀ ਹੈ। ਖੈਰ ਉਹ ਰੇਹੜੀ ਵਾਲਾ ਵੀ ਬੜਾ ਕਨਫਿਊਜ਼ ਹੁੰਦਾ ਵੀ ਮੈਂ ਹੁਣ ਯਾਰ ਕਿੱਦਾਂ ਮੈਂ ਇਹਨੂੰ ਗਾਲਾਂ ਕੱਢਾਂ। ਉਹ ਵੀ ਇੱਕ ਸਕੀਮ ਕੱਢਦਾ ਜਿਹੜੀ ਕਿ ਜੱਜਾਂ ਨੂੰ ਹੁਣ ਵਰਤ ਲੈਣੀ ਚਾਹੀਦੀ ਆ, ਉਹ ਵੀ ਗਾਲ ਕੱਢਣੀ ਸ਼ੁਰੂ ਕਰਦਾ, ਕਹਿੰਦਾ ਕਿਹੜੀ ਐ ਉਹ ਤੂੰ ਚੋਰੀ ਕਰਦਾ, ਕਿਹੜੀ ਐ ਤੂੰ ਚੋਰੀ ਕਰਦਾ, ਮਾਰੂ ਤੇਰੇ ਗੁੱਤ ਚ ਲੱਤ ਤੇ ਤੇਰੀ ਪੱਗ ਜਾਊ ਉੱਲਰ ਕੇ ਆਹ, ਹਨਾ, ਉਹ ਸਾਂਝੀ ਜਿਹੀ ਗਾਲ ਕੱਢਣ ਲੱਗ ਪੈਂਦਾ ਹਨਾ, ਤੇ ਮੇਰਾ ਖਿਆਲ ਹੁਣ ਹੁਣ ਇੱਧਰ ਸਮਾਜ ਦੀ ਇਹ ਸਥਿਤੀ ਆ ਗਈ ਆ ਕਿ ਸਾਨੂੰ ਵੀ ਜਿਹੜਾ ਆ ਉਹ ਇੱਦਾਂ ਹੀ ਕਰਨਾ ਪਿਆ ਕਰਨਾ। ਹੁਣ ਦੇਖੋ ਇਹਦੀ ਐਪਲੀਕੇਸ਼ਨ ਕੀ ਆ ਕਿ ਹੁਣ ਸਾਰੇ ਬਿਜ਼ਨਸ ਚਲਾਉਂਦੇ ਆ, ਕਈ ਜਿੱਦਾਂ ਸ਼ੋਪਾਂ ਵੀ ਚਲਾਉਂਦੇ ਆ, ਟੈਕਸੀਆਂ ਊਬਰ ਚਲਾਉਂਦੇ ਆ, ਹੁਣ ਮਤਲਬ ਕੋਈ ਬੰਦਾ ਆ ਕੇ ਬਹਿ ਜਾਵੇ ਉਹਨੂੰ ਕਿੱਦਾਂ ਕਰੇ, ਹਨਾ, ਕਿੱਦਾਂ ਉਹਨੂੰ ਉਹਦੇ ਨਾਲ ਗੱਲ ਕਰੇ ਵੀ ਮੈਨੂੰ ਫੀਮੇਲ ਉਹਨੂੰ ਐਡਰੈਸ ਕਰੇ ਜਾਂ ਮੇਲ ਐਡਰੈਸ ਕਰੇ, ਤੇ ਮੋਹਰੇ ਉਹ ਉਹਦੇ ਤਾਂ ਕੇਸ ਹੋ ਜਾਊਗਾ, ਇਹ ਤਾਂ ਮਤਲਬ ਵਕੀਲ ਨਾਲ ਹੀ ਚੱਕੀ ਫਿਰਦੇ ਆ ਸਾਰੇ, ਠੀਕ ਹੈ। ਹੁਣ ਬੰਦਿਆਂ ਵਾਲੇ ਕੱਪੜੇ ਪਾ ਕੇ ਉਹ ਕਹਿੰਦੇ ਨਹੀਂ ਜੀ ਮੈਨੂੰ ਤਾਂ ਤੁਸੀਂ ਗਲਤ ਪ੍ਰਨਾਉਨ ਕਹਿਤਾ, ਮੈਂ ਤਾਂ ਦੇ ਆ, ਮੈਂ ਤਾਂ ਫਲਾਨਾ ਆ, ਮੈਂ ਤਾਂ ਅੱਜ ਮੈਂ ਤਾਂ ਆਹ, ਵੀ ਤੂੰ ਮੈਨੂੰ ਕਹਿ ਮੈਂ ਤਾਂ ਕੇਸ ਕਰਨਾ ਆ, ਮੈਂ ਤਾਂ ਉਹ ਕਰਨਾ ਆ, ਵੀ ਉਹ ਫਿਰ ਸਾਨੂੰ ਵੀ ਜਿਹੜੇ ਟੈਕਸੀ ਡਰਾਈਵਰ ਵੀਰਾਂ ਨੂੰ ਊਬਰ ਵਾਲਿਆਂ ਨੂੰ ਜਾਂ ਹੋਰ ਬਿਜ਼ਨਸ ਵਾਲਿਆਂ ਨੂੰ ਸਰ ਮੁਹੱਬਤ ਉਹਨਾਂ ਨੂੰ ਵੀ ਇਹ ਕਿੱਦਾਂ ਦੀ ਭਾਸ਼ਾ ਬੋਲਣੀ ਚਾਹੀਦੀ ਹੈ ਜਿਹੜੀ ਸਾਂਝੀ ਜਿਹੀ ਹੋਵੇ, ਹੈ ਨਾ, ਮਾਰੂ ਤੇਰੇ ਗੁੱਤ 'ਚ ਲੱਤ ਪੱਗ ਤੇਰੀ ਉਹ ਜਾਊ ਉੱਲਰ ਕੇ,
ਮੂੰਗਫਲੀ ਸਾਡੇ ਚੋਰੀ ਕਰਦਾ ਮੂੰਗਫਲੀ, ਇਹਦਾ ਇਹ ਚੰਗੀ ਗੱਲ ਨਹੀਂ ਹੈ,
ਨਹੀਂ ਕਰਦਾ ਨਹੀਂ, ਫਿਰ ਉਹ ਤੱਕ ਬੰਦਾ ਆ ਗਿਆ ਨਾ,
ਕਰਦਾ
ਕਰਦੀ ਹੈ ਸਲੈਸ਼ ਸਲੈਸ਼ ਪਾ ਕੇ ਕਰ ਦੇਵੇ ਨਾ, ਸੋ ਠੀਕ ਹੈ ਪੈਰੋ,
ਠੀਕ ਹੈ
ਠੀਕ ਹੈ, ਅੱਛੀ ਹੈ ਨਾ। ਇੱਧਰ ਦਰਸ਼ਨ ਮਾਂਗਟ ਅੰਕਲ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਅਤੇ ਕਹਿੰਦੇ ਮੈਨੂੰ ਵੀ ਉਹ ਗਰੁੱਪ ਦੇ ਵਿੱਚ ਐਡ ਕਰ ਦਿਓ ਜੀ। ਹਾਂਜੀ ਮੈਂ ਗਰੁੱਪ ਦੇ ਵਿੱਚ ਐਡ
ਅੱਛਾ
ਕਰਤਾ ਅਤੇ ਅੰਕਲ ਜੀ ਤੁਹਾਨੂੰ ਅਤੇ ਨਾਲ ਹੀ ਆਪਾਂ ਐਡ ਕਰ ਦਿੱਤਾ ਸੋਹੀ ਸਾਹਿਬ ਨੂੰ ਅਤੇ ਕੁਛ ਫੋਟੋਆਂ ਮੈਂ ਦੋ ਤਿੰਨ ਹੀ ਪਾਈਆਂ ਕਿਉਂਕਿ ਫੋਟੋ ਆ ਬਹੁਤ ਰਹੀਆਂ ਨੇ ਅਤੇ ਇਸ ਕਰਕੇ ਹੌਲੀ ਹੌਲੀ ਆਪਾਂ ਗੱਲਾਂ ਅੱਗੇ ਕਰਦੇ ਰਹਿਣਾ ਹੈ। ਭਾਅ ਜੀ ਇੱਕ ਸਵੇਰੇ ਗੁਰਿੰਦਰ ਵਰਜੀਨੀਆ ਦਾ ਮੈਸੇਜ ਆਇਆ ਸੀ, ਤੁਸੀਂ ਸੁਣਿਆ ਹੀ ਹੋਣਾ ਕਿ ਕੈਨੇਡਾ ਦਾ ਕੀ ਹਾਲ ਹੈ ਅਤੇ ਹੁਣ ਵੈਸੇ ਕਹਿੰਦੇ ਵੈਸੇ ਇੰਗਲੈਂਡ ਦਾ ਵੀ ਇਹੀ ਹਾਲ ਹੈ, ਤੁਸੀਂ ਜਾਣਾ ਹੁਣ ਦੇਖ ਕੇ ਆਇਓ ਅਤੇ ਇੰਗਲੈਂਡ ਦੇ ਵਿੱਚ ਵੀ ਕਹਿੰਦੇ ਦੇਖੋ ਜਿਹੜੇ ਯੂਪੀ ਬਿਹਾਰ ਦੇ ਬੰਦੇ ਪੰਜਾਬ ਦੇ ਵਿੱਚ ਆ ਕੇ ਕੰਮ ਕਰਦੇ ਆ ਉਹੀ ਪੰਜਾਬੀ ਜਿਹੜੇ ਕੈਨੇਡਾ 'ਚ ਕਰਦੇ ਨੇ ਅਤੇ ਕਹਿੰਦੇ ਵੀ ਇੱਕ ਮਤਲਬ ਸਰਵ ਕਰ ਰਹੇ ਨੇ, ਬਹਿਰਿਆਂ ਦਾ ਕੰਮ ਕਰ ਰਹੇ ਨੇ, ਨਥਿੰਗ ਰੋਂਗ ਇਨ ਇਟ, ਪਰ ਉਹ ਕਹਿੰਦੇ ਮੈਂ ਤਾਂ ਇੱਕ ਚੂੜਿਆ ਪਾਈ ਕੁੜੀ ਨੂੰ ਜਲੇਬੀਆਂ ਕੱਢਦੀ ਵੀ ਦੇਖਿਆ।
ਚੂੜੇ ਪਾਈਆਂ ਆ ਤੇ ਕਈ ਤਾਂ ਚੂੜੇ ਪਾ ਕੇ ਪੰਜਾਬ ਦੇ ਵਿੱਚ ਮੰਗਦੀਆਂ ਵੀ ਆ ਤੇ ਪੈਸੇ ਨਾ ਕਾਰ ਰੋਕ ਕੇ ਉਹਨੇ ਚੂੜੇ ਪਾਏ ਫਿਰ ਤੁਹਾਡੇ ਤੋਂ ਮੰਗ।
ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ, ਉਹ ਪੰਜਾਬ ਦੇ ਵਿੱਚ ਵੀ ਇੱਦਾਂ ਹੁੰਦੀ ਆ ਵੀ ਉਹ ਮਤਲਬ ਬਹੁਤ 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 ਚੱਲਦਾ, ਪਰ ਜਿਹੜਾ ਅੱਜ ਦਾ ਜਿਹੜਾ ਮੁੱਦਾ ਆ ਵੀ ਪੰਜਾਬ 'ਚ ਕਿਉਂ ਨਹੀਂ ਕੰਮ ਕਰਦੇ ਲੋਕ ਅਤੇ ਬਾਹਰ ਕਿਉਂ ਕਰਦੇ ਨੇ, ਹੈ ਨਾ। ਅਤੇ ਉਹਦਾ ਵੈਸੇ ਮੈਂ ਸਮੀਖਿਆ ਕੀਤੀ ਤਾਂ ਸੀਗੀ ਕਿ ਵਰਕਿੰਗ ਕੰਡੀਸ਼ਨਸ ਵਧੀਆ ਨੇ ਬਾਹਰ, ਪੇ ਰੇਟਸ ਵਧੀਆ ਨੇ ਅਤੇ ਰਿਸਪੈਕਟੇਬਲ ਹੈ ਸਾਰੀ ਜੋਬ, ਕੋਈ ਐਡੀ ਗੱਲ ਨਹੀਂ, ਸਾਨੂੰ ਹੀ ਲੱਗਦਾ ਆ ਇਹ ਚੀਜ਼ਾਂ। ਪੰਜਾਬ ਦੇ ਵਿੱਚ ਜੇ ਕੋਈ ਇੱਦਾਂ ਦਾ ਕੰਮ ਕਰਨ ਲੱਗ ਪਏ ਨਾ ਅਤੇ ਉਹਦੇ ਵਿਆਹ ਨਹੀਂ ਹੁੰਦੇ, ਉਹਦਾ ਰਿਸ਼ਤਾ ਕਦੇ ਹੋਊਗਾ ਹੀ ਨਹੀਂ।
ਖਾਸ ਤੌਰ ਤੇ ਪੰਜਾਬੀ ਜਿਹੜੇ ਲੋਕ ਆ ਅਗਰ ਉਹ ਇੱਦਾਂ ਦੇ ਕੰਮ ਕਰਨ ਤੇ ਉਹਨਾਂ ਤੇ ਇੰਪੈਕਟ ਪੈਂਦਾ, ਜਿਹੜੇ ਬਾਹਰੋਂ ਆ ਕੇ ਜਿੱਦਾਂ ਬਿਹਾਰ ਯੂਪੀ ਵਿੱਚੋਂ ਆ ਕੇ ਕਰਦੇ ਆ ਉਹਨਾਂ ਤੇ ਇੰਪੈਕਟ ਨਹੀਂ ਉਹਦਾ ਪੈਂਦਾ ਕਿਉਂਕਿ ਉਹ ਕੰਮ ਕਰਨ ਲਈ ਆਏ ਹੁੰਦੇ ਆ। ਹੁਣ ਸਾਡੇ ਵਰਗੇ ਜਿਹੜੇ ਬੰਦੇ ਆ ਮੰਦੀ ਵੀ ਅਸੀਂ ਆ ਜਿੱਦਾਂ ਹੁਣ ਤੁਸੀਂ ਆ ਗੋਲਗੱਪੇ ਦੀ ਜਾ ਕੇ ਰੇਹੜੀ ਲਾ ਲਈਏ ਤੇ ਫਿਰ ਜਿੱਦਾਂ ਹੁਣ ਟਿੱਚਰਾਂ ਕਰਨ ਵਾਲੀ ਗੱਲ ਹੁੰਦੀ ਹੈ, ਟਿੱਚਰਾਂ ਹੀ ਕਰਨੀਆਂ, ਮੰਗ ਉਠਾਉਣੀ ਪਈ ਗੋਲਗੱਪੇ ਦੀ।
ਮੰਗਡ ਅੰਕਲ ਨੇ ਕਹਿਣਾ ਹੀ ਹੈ, ਮੰਗਡ ਅੰਕਲ ਨੇ ਕਹਿਣਾ ਹੀ ਹੈ, ਬੜਾ ਸੋਹਣਾ ਨਿਆਣੇ ਕੁੱਟਦਾ ਹੁੰਦਾ ਸੀਗਾ, ਹੈਂ ਹੁਣ ਗੋਲਗੱਪਿਆਂ ਦੀ ਰੇਹੜੀ ਲਾ ਕੇ ਖੜ ਗਿਆ,
ਗੋਲਗੱਪੇ ਦੀ ਰੇਹੜੀ ਲਾ ਕੇ ਬਹਿ ਗਿਆ, ਸ਼ਰਮ ਦਾ ਹੀ ਘਾਟਾ ਆ।
ਨਹੀਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਅਸੀਂ
ਮੰਗਣ ਅੰਕਲ ਤਾਂ ਤੁਹਾਡੇ ਮੇਰੇ ਤਾਂ ਵੀਰੇ ਆ, ਭਰਾਵਾ ਮੇਰੇ ਤਾਂ ਛੋਟੇ ਭਰਾ,
ਹੁਣ ਅੰਕਲ ਹੀ ਰੱਖੋ ਤੁਸੀਂ,
ਵੀਰ ਜੀ ਗਲਤੀ ਹੋ ਗਈ,
ਹੁਣ ਤੁਸੀਂ ਅੰਕਲ ਹੀ ਰੱਖੋ ਤੇ ਤੁਸੀਂ ਵੀ ਸਾਂਝੀ ਜੀ ਗੱਲ ਕਰੀ ਜਾਓ, ਕਦੇ ਅੰਕਲ ਕਹਿ ਲਿਆ ਕਦੇ ਵੀਰਾ ਜੀ ਕਹਿ ਲਿਆ, ਉਹ ਵੱਡੇ ਵੀਰ ਅੰਕਲ ਵਰਗੇ ਹੀ ਹੁੰਦੇ ਆ ਜੀ, ਇੱਦਾਂ ਹੀ ਹਾਂ। ਤੇ ਅਸੀਂ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ 1999 ਦੇ ਵਿੱਚ, ਤਾਂ ਉਹ ਅਸੀਂ ਜਦੋਂ ਤੁਹਾਨੂੰ ਪਤਾ ਵੀ ਪਹਿਲੀ ਫਸਲ ਦੇ ਵਿੱਚੋਂ ਗੁਰੂ ਘਰ ਵੀ ਆਪਾਂ ਚੜ੍ਹਾਉਂਦੇ ਹਾਂ ਹੈ ਨਾ, ਅਤੇ ਅਸੀਂ ਫੁੱਲ ਨਾ ਲੈ ਗਏ ਇੱਕ ਗੁੱਛਾ ਹੈ ਨਾ, ਬਹੁਤ ਵਧੀਆ ਕੈਂਗਰੂ ਪੋ ਸੀ ਆਸਟ੍ਰੇਲੀਆ ਦੇ ਨੇਟਿਵ, ਅਤੇ ਅਸੀਂ ਚੜ੍ਹਾਇਆ ਅਤੇ ਉਹ ਸਾਡੇ ਇੱਕ ਅੰਕਲ ਸੀਗੇ, ਮਤਲਬ ਕੁਲਵੀਰ ਅੰਕਲ, ਮੈਂ ਉਹਨਾਂ ਦੀ ਗੱਲ ਵੀ ਕਈ ਵਾਰੀ ਕਰਦਾ ਹੁੰਦਾ, ਉਹਨੇ ਮਤਲਬ ਪਤਾ ਨਹੀਂ ਸਹਿਜ ਸੁਭਾਅ ਗਿਆ, ਉਹ ਕਹਿੰਦੇ ਵੀ ਅਮਨ ਹੁਣ ਫਿਰ ਮਾਲੀਆਂ ਵਾਲਾ ਕੰਮ ਸ਼ੁਰੂ ਕਰ ਲਿਆ ਹੈ ਨਾ। ਅਤੇ ਮੈਂ ਕਿਹਾ ਹਾਂਜੀ ਮਾਲੀ ਦਾ ਮੈਂ ਕਿਹਾ ਥੋੜ੍ਹੇ ਕੰਮ ਕਰਦੇ ਆ, ਆਪਾਂ ਤਾਂ ਪੰਜਾਂ ਖੇਤਾਂ ਦਾ ਕੰਮ ਸ਼ੁਰੂ ਕੀਤਾ, ਮੈਂ ਕਿਹਾ ਆਪਾਂ ਮਾਲੀ ਵਾਲੇ ਕੰਮ 'ਚ ਵੀ ਜੱਟਾਂ ਵਾਲੀ ਕੀਤੀ ਨਾ, ਆਪਾਂ ਕਿਹੜੇ ਆਪਾਂ ਛੋਟੀ ਜਿਹੀ ਕਿਆਰੀ ਲਾਈ ਫੁੱਲਾਂ ਦੀ ਹੈ ਨਾ, ਅਤੇ ਆਪਾਂ ਜਿਹੜਾ ਕੰਮ ਕਰੀਦਾ ਧੰਨਿਆ ਭਗਤ ਮੰਗ ਰਹਿਣ ਪੂਰਾ ਹੀ ਕਰੀਦਾ ਸਿਰੇ ਦਾ ਹੀ, ਅਤੇ ਉਹ ਮਤਲਬ ਇੱਕ ਕਹਿ ਲਓ ਕਿ ਟੈਬੂ ਬਣਿਆ ਹੋਇਆ ਇੱਕ ਗੱਲ ਕਹਿਣ ਦੀ ਹੋਈ ਵੀ ਯਾਰ ਜੇ ਹੁਣ ਅਸੀਂ ਫੁੱਲਾਂ ਦਾ ਪੰਜ ਖੇਤਾਂ ਦਾ ਫਾਰਮ ਬਣਾ ਲਿਆ ਤੇ ਲੋਕੀ ਇਹ ਜੀ ਮਾਲੀ ਆ ਜੀ, ਇੱਥੇ ਵੀ ਇਹ ਚੱਲਦਾ ਆ, ਉਹ ਜੀ ਉਹ ਸਬਜ਼ੀਆਂ ਵਾਲੇ ਆ ਜੀ, ਜੇ ਕਿਸੇ ਨੇ ਮਤਲਬ ਕੋਈ ਸਬਜ਼ੀ ਦੀ ਦੁਕਾਨ ਖੋਲ੍ਹੇ ਉਹ ਜੀ ਸਬਜ਼ੀ ਵਾਲਾ, ਜੇ ਕੋਈ ਪੋਸਟ ਆਫਿਸ ਲੱਗ ਗਿਆ ਜੀ ਡਾਕੀ ਆਇਆ ਜੀ, ਹੈ ਨਾ, ਉਹ ਬੜੀ ਵਧੀਆ ਉੱਥੇ ਲੱਖ ਡਾਲਰ ਉੱਤੇ ਤਨਖਾਹ ਲੈ ਰਿਹਾ ਹੁੰਦਾ ਤੇ ਉਹਦੀ ਛੇੜ ਡਾਕੀਆ ਪਾ ਲੈਂਦੇ ਆ ਲੋਕ, ਹੈ ਨਾ, ਤੇ
ਬਿਲਕੁਲ ਬਿਲਕੁਲ
ਮਤਲਬ ਇੱਥੇ ਬਹੁਤ ਚੱਲ ਰਿਹਾ ਇਹ ਕੰਮ, ਹੈ ਨਾ। ਤੇ
ਤੁਹਾਨੂੰ ਗੱਲ ਤਾਂ ਸੁਣਾਈ ਸੀ, ਮੈਂ ਪਿੰਡ ਗਿਆ ਤਾਂ ਮੈਨੂੰ ਕਹਿੰਦੇ ਵੀ ਤੂੰ ਭੂੰਡ ਦੀ ਅੰਗਰੇਜ਼ੀ ਦੱਸ, ਤਾਂ ਉਦਾਂ ਤੇ ਟੀਚਰ ਲੱਗਾ
ਭੂੰਡ ਦੀ ਅੰਗਰੇਜ਼ੀ, ਇਹਦਾ ਕੀ ਮਤਲਬ ਹੋਇਆ।
ਕਹਿੰਦੇ ਕਹਾਣੀ ਸੁਣਾਈ ਸੀ ਤੁਹਾਨੂੰ ਇੱਕ ਵਾਰੀ, ਕਿ ਜਦੋਂ ਮੈਂ ਪਹਿਲੀ ਪਹਿਲੀ ਵਾਰ ਪਿੰਡੋਂ ਉਹ ਦੁਬਾਰਾ ਨਹੀਂ ਸੁਣਾਉਂਦੇ,
ਚਲੋ
ਰੀਸੈਂਟਲੀ
ਠੀਕ
ਸੁਣਾਈ ਸੀ ਉਹ,
ਠੀਕ
ਕਿਸ ਵੇਲੇ ਫੇਰ ਸੁਣਾਵਾਂਗੇ
ਇੱਧਰ
ਕਿ
ਭਾਅ
ਜਿੱਦਾਂ
ਜੀ।
ਸਾਡਾ ਹੋਈ
ਹਾਂ,
ਇੱਥੇ
ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਜੁੜੇ ਨੇ, ਅਤੇ ਉਹ ਭਾਅ ਜੀ ਕਹਿੰਦੇ ਨੇ ਕਿ ਟੈਕਸੀ ਦੇ ਕਿੱਤੇ ਵਿੱਚ ਨਾ ਕਿਤੇ ਕਿਤੇ ਪਤਾ ਨਹੀਂ ਲੱਗਦਾ ਵੀ ਗੋਰਾ ਹੈ ਜਾਂ ਗੋਰੀ ਆ, ਹੈ ਨਾ, ਜਦੋਂ ਕਹਿੰਦੇ ਬੋਲਦੇ ਆ ਨਾ ਉਦੋਂ ਹੀ ਪਤਾ ਉਦੋਂ ਹੀ ਪਤਾ ਲੱਗਦਾ।
ਕਈ ਵਾਰ ਬੋਲਦੇ ਆ ਤਾਂ ਮੈਨੂੰ ਨਹੀਂ ਪਤਾ ਚੱਲਦਾ,
ਆਹੋ
ਕਈ ਵਾਰੀ ਬੋਲਦੇ ਵੀ ਉਹਨਾਂ ਦੀ ਆਵਾਜ਼ ਭਾਰੀ ਹੁੰਦੀ ਆ ਔਰਤਾਂ ਦੀ, ਜਾਂ ਜਿਹੜੇ ਮਰਦ ਆ ਉਹਨਾਂ ਦੀ ਆਵਾਜ਼ ਪਤਲੀ ਹੁੰਦੀ ਆ, ਮਰਦ ਨੂੰ ਬੰਦਾ ਔਰਤ ਸਮਝ ਬੈਠਦਾ ਤੇ ਔਰਤ ਨੂੰ ਬੰਦਾ ਜਿਹੜਾ ਆ ਉਹ ਮਰਦ ਸਮਝ ਬੈਠਦਾ ਆ। ਟੈਕਸੀ ਚਲਾਉਣ ਵਿੱਚ ਕਈ ਵਾਰੀ ਇੱਦਾਂ ਦੀ ਮੁਸ਼ਕਲ ਆਉਂਦੀ ਆ,
ਇਹ ਵੀ ਇੱਕ
ਈਵਨ
ਸਮੱਸਿਆ,
ਕਸਟਮ ਸਰਵਿਸ ਦੇ ਵਿੱਚ ਵੀ ਮੁਸ਼ਕਲ ਆਉਂਦੀ, ਟੀਚਰਾਂ ਨੂੰ ਵੀ ਮੁਸ਼ਕਲ ਆਉਂਦੀ ਆ, ਉੱਥੇ ਵੀ ਬੜੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ। ਤੇ ਵੈਸੇ ਤਾਂ ਇਹ ਉੱਦਾਂ ਗੱਲ ਛੋਟੀ ਜਿਹੀ ਆ ਪਰ ਵੱਡੀ ਬਣਾ ਕੇ ਬਹਿ ਜਾਂਦਾ, ਜਿੱਦਾਂ ਵਕੀਲ ਬੈਠੇ ਆ ਉਹ ਕਾਹਦੇ ਲਈ ਬੈਠੇ ਆ, ਉਹਨਾਂ ਨੇ ਗੱਲ ਨੂੰ ਬੜੀ ਬਣਾਉਣਾ ਹੁੰਦਾ,
ਵੱਡੀ ਬਣਾਉਣ ਲਈ
ਤੇ
ਬੈਠੇ ਆ,
ਬੜੀ ਬੜੀ ਬਣਾ ਕੇ ਇੱਕ ਨੂੰ ਬਰੀ ਕਰਾਉਣਾ ਹੁੰਦਾ, ਦੂਜੇ ਨੂੰ ਫਸਾਉਣਾ ਹੁੰਦਾ, ਤੇ ਜਿਹੜਾ ਜਿਹੜਾ ਫਸ ਜਾਂਦਾ ਉਹ ਤਾਂ ਹਲੇ ਉਹਦੇ ਪੈਸੇ ਜ਼ਿਆਦਾ ਘੱਟ ਲੱਗਦੇ, ਜਿਹੜਾ ਬਰੀ ਹੁੰਦਾ ਉਹਦੇ ਪੈਸੇ ਜ਼ਿਆਦਾ ਲੱਗਦੇ ਕਈ ਵਾਰੀ, ਜਿਹੜਾ ਇੱਕ ਵਾਰੀ ਕਹਾਣੀ ਨੀ ਸੁਣਾਉਂਦੇ ਹੁੰਦੇ ਕਿ ਇੱਕ ਬੰਦਾ ਦੋ ਬੰਦਿਆਂ ਦੀ ਲੜਾਈ ਹੋ ਗਈ ਜਾਂ ਕੋਈ ਕੇਸ ਚੱਲਦਾ ਸੀ, ਤਾਂ ਉਹ ਕੇਸ ਵਿੱਚੋਂ ਬਾਹਰ ਆਇਆ ਬੰਦਾ ਤਾਂ ਉਹਦੇ ਕੱਪੜੇ ਪਾਟੇ ਹੋਏ ਸੀਗੇ ਤੇ ਉਹਦਾ ਸਾਰਾ ਕੁਛ ਲੱਗ ਗਿਆ, ਤੇ ਉਹ ਹਾਰ ਕੇ ਆਇਆ ਸੀ, ਤੇ ਦੂਜਾ ਬੰਦਾ ਜਿਹੜਾ ਜਿੱਤ ਕੇ ਆਇਆ ਸੀ ਨੰਗਾ ਹੀ ਆਇਆ, ਉਹਦਾ ਕੱਪੜਾ ਹੀ ਨਹੀਂ ਸੀ ਤੇੜ ਕੋਈ, ਸਾਰਾ ਕੁਝ ਉੱਥੋਂ ਲੈ ਲਿਆ, ਦੋਨੋਂ ਹੀ ਹਾਰ ਕੇ ਆਏ ਐਕਚੁਅਲੀ,
ਹਾਰ ਕੇ ਆਏ,
ਜਿੱਤਿਆ ਉਹਦੇ ਜ਼ਿਆਦਾ ਪੈਸੇ ਲੱਗੇ, ਉਹ ਕੱਪੜਿਆਂ ਤੋਂ ਬਿਨਾਂ ਨਿਕਲਿਆ ਕੋਰਟ ਦੇ ਵਿੱਚ,
ਜਦੋਂ ਬਾਹਰ ਨਿਕਲੇ ਹੈਂ ਦੋਨਾਂ ਵਕੀਲਾਂ ਦੀ, ਇੱਕ ਨੇ ਮਰਸੀਡੀ ਲਈ ਇੱਕ ਨੇ BMW ਲੈ ਲਈ, ਤੇ
ਹਾਂਜੀ
ਉਹਨਾਂ ਨੂੰ ਨੰਗ ਕਰਤਾ ਦੋਨਾਂ ਨੂੰ। ਚਲੋ
ਇੱਦਾਂ ਦੀਆਂ ਵੀ ਦਾਸਤਾਵਾਂ ਹੁੰਦੀਆਂ।
ਹਾਂਜੀ ਭਾਅ ਜੀ, ਕੱਲ੍ਹ ਤੁਹਾਨੂੰ ਪਤਾ ਭੂਚਾਲ ਆਇਆ ਸ਼ਾਮੀ ਆਸਟ੍ਰੇਲੀਆ ਦੇ ਵਿੱਚ,
ਮੈਂ ਸੁਣਿਆ ਮਾੜਾ ਮਾੜਾ ਪਰ ਮਹਿਸੂਸ ਨਹੀਂ ਕੀਤਾ।
ਹਾਂਜੀ ਹਾਂਜੀ, ਇੱਧਰ ਨਾ ਨਿਊ ਸਾਊਥ ਵੇਲਜ਼ ਦੇ ਹੰਟਰ ਰੀਜਨ ਦੇ ਵਿੱਚ ਨਾ ਉਹ ਮਤਲਬ ਬਹੁਤ ਵੱਡਾ ਭੂਚਾਲ ਆਇਆ, ਅਤੇ ਉਹ ਵੀ ਇੱਕ ਨਿਊਜ਼ ਬਣੀ ਆ ਇੱਥੇ। ਦੇਖੋ ਪਤਾ ਨਹੀਂ ਲੱਗਦਾ ਹੈ ਨਾ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਮਤਲਬ ਦੇਸ਼ ਬਹੁਤ ਵੱਡਾ ਆ, ਹੈ ਨਾ। ਅਤੇ ਚਲੋ, ਅਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਜਾਰੀ ਰੱਖ ਰਹੇ ਹਾਂ, ਅਤੇ ਇੱਕ ਆਪਾਂ ਲੈਂਦੇ ਹਾਂ ਜੀ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਉਸ ਪਾਰ ਫਿਰ ਆਪਾਂ ਮਿਲਾਂਗੇ ਹੋਰ ਗੱਲਾਂ ਬਾਤਾਂ ਲੈ ਕੇ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਅਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਅਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ।
ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਔਰ ਹਰਮਨ ਰੇਡੀਓ ਦੇ ਨਾਲ ਅਸੀਂ ਸਾਰੇ ਹੀ ਜੁੜੇ ਹੋਏ ਹਾਂ, ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਆਪਾਂ ਬੈਠੇ ਹਾਂ ਜਾਂ ਪੋਡਕਾਸਟ ਦੇ ਰਾਹੀਂ ਵੀ ਤੁਸੀਂ ਸੁਣ ਰਹੇ ਹੋ। ਅਤੇ ਦਿਲ ਵਾਲੀਆਂ ਗੱਲਾਂ ਦੇ ਵਿੱਚ ਜੋ ਸ਼ੇਅਰਿੰਗ ਹੋ ਰਹੀ ਹੈ, ਬਹੁਤ ਸਾਰੀਆਂ ਤਸਵੀਰਾਂ ਆ ਰਹੀਆਂ ਨੇ ਅਤੇ ਉਹ ਵੀ ਆਪਾਂ ਕਰ ਰਹੇ ਹਾਂ। ਅਤੇ ਇੱਕ ਸਾਡੇ ਸੱਜਣ ਭੁਪਿੰਦਰ ਸਿੰਘ ਹੁਣਾਂ ਨੇ ਮੈਸੇਜ ਪਾਇਆ ਅਤੇ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਮੈਨੂੰ ਵੀ ਗਰੁੱਪ ਦੇ ਵਿੱਚ ਐਡ ਕਰ ਦਿਓ। ਹਾਂਜੀ, ਇਸ ਪ੍ਰੋਗਰਾਮ ਤੋਂ ਬਾਅਦ ਮੈਂ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਦਾਂਗਾ ਅਤੇ ਤੁਸੀਂ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ। ਔਰ ਇੱਕ ਵਾਰੀ ਫਿਰ ਯਾਦ ਕਰਾ ਦਈਏ ਕਿ ਇਹ ਪ੍ਰੋਗਰਾਮ ਟੈਸਟ ਬ੍ਰੌਡਕਾਸਟ ਵੀਡੀਓ ਦਾ ਚੱਲ ਰਿਹਾ ਅਤੇ ਜਿਹੜੀ ਕੋਈ ਮਾੜੀ ਮੋਟੀ ਸਮੱਸਿਆ ਆ ਰਹੀ ਹੈ ਉਹ ਅਸੀਂ ਇੱਕ ਦੋ ਹਫ਼ਤਿਆਂ 'ਚ ਦੂਰ ਕਰਕੇ ਇਹ ਪ੍ਰੋਗਰਾਮ ਲਾਈਵ ਵੀ ਦਿਖਾਇਆ ਕਰਾਂਗੇ ਯੂਟਿਊਬ 'ਤੇ, ਫੇਸਬੁੱਕ 'ਤੇ, ਤਾਂ ਕਿ ਜਿਹੜੀ ਡਿਮਾਂਡ ਹੈ ਸਾਡੇ ਸਰੋਤਿਆਂ ਦੀ ਕਿ ਅਸੀਂ ਤੁਹਾਨੂੰ ਲਾਈਵ ਦੇਖਣਾ ਚਾਹੁੰਦੇ ਹੋ, ਤਸਵੀਰਾਂ ਵੀ ਲਾਈਵ ਦੇਖਣਾ ਚਾਹੁੰਦੇ, ਸੋ ਅਸੀਂ ਉਹਦੇ ਵਿੱਚ ਤਸਵੀਰਾਂ ਵੀ ਦਿਖਾ ਲਿਆ ਕਰਾਂਗੇ। ਹੋਰ ਲੇਟਰ ਔਨ ਅਸੀਂ ਵੀਡੀਓ ਵੀ ਦਿਖਾ ਲਿਆ ਕਰਾਂਗੇ, ਜਿੱਦਾਂ ਸੋਹੀ ਸਾਹਿਬ ਨੇ ਅਮਰੀਕ ਭਾਜੀ ਵੀਡੀਓ ਭੇਜਿਆ ਸੀਗਾ ਆਪਣੇ ਗਾਰਡਨ ਦਾ।
ਨਹੀਂ ਨਹੀਂ ਬਿਲਕੁਲ ਬਿਲਕੁਲ ਆਉਂਦੀ, ਵੈਸੇ ਤਾਂ ਪ੍ਰੋਗਰਾਮ ਲਾਈਵ ਹੀ ਹੁੰਦਾ, ਅਸੀਂ ਬੋਲ ਕੇ ਲਾਈਵ ਕਰਦੇ ਹਾਂ, ਉਸੇ ਵੇਲੇ ਪ੍ਰੋਗਰਾਮ ਤੁਸੀਂ ਸੁਣਦੇ ਹਾਂ। ਤੁਸੀਂ ਜਿੱਦਾਂ ਕਿਹਾ ਵੀ ਜਿਹੜੀ ਤੁਹਾਡੇ ਚਿੱਤਰ ਆ, ਜਿੱਦਾਂ ਇਹ ਵੀ ਲਾਈਵ ਹੋਇਆ ਕਰੂਗੀ, ਤੁਹਾਡੀ ਜੇ ਫੋਟੋਜ ਆ ਇਹ ਵੀ ਲਾਈਵ ਹੋਇਆ ਕਰੂਗੀ, ਤੇ ਜਿਹੜੇ ਸਾਡੇ ਸਰੋਤੇ ਆ, ਜਿੱਦਾਂ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਮਨ ਨੂੰ ਲੱਗ ਗਈ ਆ ਕਿ ਜਿਹੜੇ ਮੈਸੇਜ ਭੇਜਦੇ ਆ, ਕਿ ਮੈਸੇਜ ਭੇਜਦੇ ਆ, ਡਾਕੂਮੈਂਟਰੀ ਭੇਜਦੇ ਆ, ਉਹ ਵੀ ਲਾਈਵ ਕਰਨ ਦੀ ਕੋਸ਼ਿਸ਼ ਤੁਸੀਂ ਕਰੋਗੇ,
ਫੇਸਬੁੱਕ ਤੇ ਯੂਟਿਊਬ ਤੇ, ਫਿਰ ਟੀਵੀਆਂ ਤੇ ਵੀ ਚੱਲਦਾ ਅਸਲ ਦੇ ਵਿੱਚ, ਤੇ
ਇਹਦਾ ਬੰਦੀ ਹੋਰ ਵੀ ਫਾਇਦਾ ਇੱਕ ਹੋ ਜਾਣਾ, ਸਾਨੂੰ ਸਵੇਰ ਸਵੇਰੇ ਨਹਾਉਣਾ ਵੀ ਪਿਆ ਕਰਨਾ, ਫਿਰ ਥੋੜੇ ਥੋੜੇ ਆਪਣੇ ਕੱਪੜੇ ਕੁੱਪੜੇ ਸੋਹਣੇ ਪਾਇਆ ਕਰਨੇ, ਹੁਣ ਤਾਂ ਇੱਦਾਂ ਬੈਠੀ ਜਿਹਦੇ ਪਜਾਮੇ ਪਜੂਮੇ ਪਾ ਕੇ ਹੀ, ਫਿਰ ਜਿੱਦਾਂ ਹੁਣ ਜਿਹੜਾ ਸੋਹਣਾ ਵੀ ਬੰਦਾ ਲੱਗਣਾ ਚਾਹੀਦਾ ਥੋੜਾ ਬਹੁਤਾ, ਸੋਹਣਾ ਨਹੀਂ ਮਤਲਬ ਥੋੜਾ ਅਟਰੈਕਟਿਵ ਤਾਂ, ਅਟਰੈਕਟਿਵ ਤਾਂ ਲੱਗੇ ਜਿਹੜਾ ਦੇਖਣ ਵਾਲਾ ਤਾਂ ਹੋਵੇ।
ਤੁਹਾਨੂੰ ਪ੍ਰੋਬਲਮ ਆ ਜਾਣੀ, ਤੁਹਾਨੂੰ ਇੱਕ ਸਪੈਸ਼ਲ ਕੰਘਾ ਲਿਆਉਣਾ ਪੈਣਾ ਆਪਣੇ ਕੇਸ ਵਾਹੁਣ ਦੇ ਲਈ, ਇਹ ਵੀ ਇੱਕ ਪ੍ਰੋਬਲਮ ਆ ਜਾਣੀ ਨਾ, ਚਰਨਾਵੰਤ ਭਾਜੀ ਨੀ ਸੀ ਕਹਿੰਦੇ ਉਹ ਟੂਰਨਾਮੈਂਟ ਦੇਖਣ ਗਏ ਤਾਂ ਉਹ ਆਪਣੇ ਸਾਡੇ ਇੱਕ ਅੰਕਲ ਬੈਠੇ ਸੀ ਕੁਰਸੀ ਤੇ, ਕਹਿੰਦੇ ਜੀ ਤੁਸੀਂ ਕੁਰਸੀ ਤੇ ਬੈਠੇ ਆ, ਉਹ ਕਹਿੰਦਾ ਹਾਂਜੀ ਮੈਨੂੰ ਕਹਿੰਦਾ ਜੀ ਬੈਕ ਪ੍ਰੋਬਲਮ ਹੈ, ਕਹਿੰਦਾ ਅੱਛਾ ਤੁਹਾਨੂੰ ਬੈਕ ਪ੍ਰੋਬਲਮ, ਮੈਨੂੰ ਕਹਿੰਦਾ ਫਰੰਟ ਪ੍ਰੋਬਲਮ, ਮੇਰਾ ਢਿੱਡ ਨੀ ਵਧਣੋਂ ਹਟਦਾ।
ਫੋਟੋ ਵੀ ਦੇਖ ਲਈ ਦੀ ਪਤਾ ਚੱਲ ਜਾਂਦਾ, ਤੇ ਗੌਰਵ ਸ਼ਰਮਾ ਕਿੱਦਾਂ ਦੇ ਲੱਗਦੇ ਆ, ਇਹ ਵੀ ਹੁਣ ਹਾਲੇ ਆਈ ਨੀ ਉਹਨਾਂ ਦੀ ਫੋਟੋ, ਤੇ ਸ਼ਾਇਦ ਆ ਜਾਊਗੀ।
ਉਹ ਦੇਖੋ ਤੁਹਾਡੇ ਸਿਰ ਦੇ ਬਾਲ ਤੇ ਮੇਰੇ ਸਿਰ ਦੇ ਬਾਲ, ਅਸੀਂ ਬੈਲੈਂਸ ਰੱਖਿਆ ਹੋਇਆ ਸਾਰਾ, ਹਨਾ, ਤੇ ਹਾਂਜੀ, ਸੋ ਇਸ ਕਰਕੇ ਤੁਹਾਨੂੰ ਮਤਲਬ ਪ੍ਰੋਬਲਮ ਆ ਜਾਣੀ ਕਿ ਬਾਲ ਖੜੇ ਕਰਨੇ ਆ ਜਾਂ ਚੀਰ ਕੱਢਣਾ, ਹਨਾ, ਇਹ ਸਮੱਸਿਆ
ਨਹੀਂ ਵੀ ਇੱਕ ਅੱਜ ਕੱਲ ਸੋਲੂਸ਼ਨ ਮਿਲਦਾ ਆ ਕਿ ਜਿਹਦੇ ਨਾਲ ਬਾਲ ਜਿਹੜੇ ਆ ਬਈ ਥੋੜੇ ਹੁੰਦੇ ਤੁਹਾਡੇ ਸਿਰ ਤੇ, ਉਹ ਸੋਲੂਸ਼ਨ ਜਿਹਾ ਲਾ ਲਓ, ਉਹ ਸਪਰੇ ਜਿਹੀ ਹੁੰਦੀ ਆ, ਤੇ ਉਹਦੇ ਨਾਲ ਏਦਾਂ ਲਾ ਦਾ ਵੀ ਤੁਹਾਡੇ ਤੇ ਬਾਲ ਸਿਰ ਤੇ ਜਾਂ ਬਹੁਤ ਜ਼ਿਆਦਾ ਜਿਹੜਾ ਪੂਰੇ ਹੀ ਆ ਹੁਣ, ਕਈ ਵਾਰੀ ਭੁਲੇਖਾ ਵੀ ਪੈਂਦਾ, ਜਿੱਦਾਂ ਸੋਲੂਸ਼ਨ ਨਿਆਣਿਆਂ ਨੇ ਲੈ ਕੇ ਰੱਖੇ ਹੁੰਦੇ ਨਾ ਸਾਡੇ ਜਿਹੜੇ ਬੱਚੇ ਆ, ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜਾ ਸਪਰੇ ਜਿਹਾ ਲਿਆ ਕੇ ਰੱਖੇ ਹੁੰਦੇ ਆ, ਉਹ ਸਾਨੂੰ ਉਦਾਂ ਬਹੁਤਾ ਪਤਾ ਨੀ ਹੁੰਦਾ ਸਪਰੇ ਹੈ ਕਾਹਦੇ ਲਈ, ਬਹੁਤ ਪੁਰਾਣੀ ਗੱਲ ਹੈ, 2006 ਦੀ ਆ, 2006 ਦੀ ਗੱਲ ਹੈ ਜਿਹੜੀ ਕਿ ਮੇਰੇ ਨਾਲ ਵਾਪਰੀ ਆ। ਉਹ ਮੇਰੇ ਲੜਕੇ ਨੇ ਨਾ, ਮੁੰਡੇ ਨੇ, ਉਹ HSC ਚ ਪੜ੍ਹਦਾ ਹੁੰਦਾ ਸੀ, ਉਹਨੇ ਦੋ ਤਿੰਨ ਸੋਲੂਸ਼ਨ ਜਿਹਾ ਲੈ ਕੇ ਹੁੰਦੇ ਸੀ, ਉਹ ਉਹਨਾਂ ਚ ਥੋੜੀ ਜਿਹੀ ਸੋਹਣੀ ਉਹ ਸਮੈਲ ਵੀ ਆਉਂਦੀ ਹੁੰਦੀ ਸੀ ਉਹਨਾਂ ਚੋਂ, ਇੱਕ ਸੋਲੂਸ਼ਨ ਜਿਹਾ ਮੈਂ ਨਾ ਰੋਜ਼ ਹੀ ਆਪਣੇ ਅੰਡਰ ਆਰਮ ਨੂੰ ਛਿੜਕਾ ਕੇ ਲੈ ਜਾਣਾ, ਤੇ ਜਿਸ ਵੇਲੇ ਮੈਂ ਜਾਣਾ ਕਾਰ ਵਿੱਚ ਬੈਠੇ ਜਾਂ ਸਕੂਲ ਵਿੱਚ ਵੀ ਜਿਹੜੇ ਕੰਮ ਕਰਨਾ, ਉਹ ਚਿਪ ਚਿਪ ਜਿਹਾ ਕਰਨਾ, ਤੇ ਮੈਂ ਕਿਹਾ ਇਹ ਵੀ ਪ੍ਰੋਬਲਮ ਕੀ ਆ। ਉਹ ਬਾਅਦ ਵਿੱਚ ਪਤਾ ਲੱਗਾ ਉਹ ਜਿਹੜੇ ਬਾਲਾਂ ਨੂੰ ਨਾ ਲਾਣ ਵਾਲਾ ਹੁੰਦਾ ਜਿਹਨਾਂ ਬਾਲ ਉੱਪਰ ਨੂੰ ਖੜ ਜਾਂਦੇ ਆ, ਉਹ ਮੈਂ ਉਹ ਅੰਡਰਆਰਮੇ ਲਾਈ ਗਿਆ, ਉਹ ਜੈਲ ਹੁੰਦੀ ਆ ਨਿਆਣੇ ਕਹਿੰਦੇ ਇੱਕੋ ਵਾਰੀ ਸਵਾਲ ਪੁੱਛੀ ਦਾ ਹੁੰਦਾ ਤੇ ਜੇ ਕੋਈ ਚੀਜ਼ ਤੁਸੀਂ ਯੂਜ ਕਰਨੀ ਆ ਆਪਣੀ ਬੋਡੀ ਤੇ ਪਹਿਲੇ ਉਹਦੇ ਇੰਸਟਰਕਸ਼ਨ ਉੱਤੇ ਲਿਖੀਆਂ ਹੁੰਦੀਆਂ, ਪੜ੍ਹ ਲਓ ਹੈ ਕਾਹਦੇ ਲਈ ਇਹ। ਕਈ ਵਾਰੀ ਅਸੀਂ ਉਦਾਂ ਹੀ ਚੱਕ ਕੇ ਉਹਨੂੰ ਆਪਣੇ ਸਰੀਰ ਤੇ ਇਸਤੇਮਾਲ ਕਰ ਲੈਂਦੇ ਹਾਂ, ਤੇ ਉਹਦੇ ਕਈ ਵਾਰੀ ਤਾਂ ਵਾਲ ਝਾੜਨ ਵਾਲੇ ਵੀ ਹੁੰਦੇ ਲੋਸ਼ਨ ਵਗੈਰਾ, ਉਹ ਭਰਵੱਟਿਆਂ ਤੇ ਲਾ ਲਏ ਤਾਂ ਕਰੂੜ
ਭਰਵੱਟੇ ਵੀ ਉੱਡ ਗਏ ਸੀ ਇੱਕ ਵਾਰੀ, ਬਾਅਦ ਚੋਂ ਪੈਨਸਲ ਨਾ ਬਣਾ ਦੇ। ਉਹ ਸੱਚੀ ਗੱਲ ਹੋਈ ਸੀ, ਉਹ ਸਾਡੇ ਅਸੀਂ ਹੋਸਟਲ ਚ ਪੜ੍ਹਦੇ ਉਦੋਂ ਫੋਮ ਨਵੀਂ ਨਵੀਂ ਆਈ ਸੀ ਤਾਂ ਫੋਮ ਲਾਉਂਦੇ ਹੁੰਦੇ ਸੀਗੇ ਜਿੱਦਾਂ ਝੱਗ ਜਿਹੀ ਜਿੱਦਾਂ ਸ਼ੇਵਿੰਗ ਕਰੀਮ, ਉਹਦੇ ਨਾਲ ਉਹ ਵਾਲ ਲੈ ਜਾਂਦੇ ਹੁੰਦੇ ਸੀਗੇ, ਉਹ ਸਾਰੇ ਮੂੰਹ ਤੇ ਲਾ ਲਏ ਜਿੱਦਾਂ ਹੱਥ ਤੇ ਕਰਕੇ ਨਾ ਸਾਰੇ ਮੂੰਹ ਤੇ ਲਾ ਲਏ, ਉਹ ਭਰਵੱਟੇ ਉੱਡ ਗਏ ਹਨਾ। ਤੇ ਉਹ ਫਿਰ ਬਾਅਦ ਦੇ ਵਿੱਚੋਂ ਮਤਲਬ ਕਾਲੀ ਪੈਨਸਲ ਦੇ ਨਾਲ ਬਣਾ ਬਣਾ ਕੇ ਉਹ ਜਾਂਦਾ ਰਿਹਾ ਕਈ ਮਹੀਨੇ ਸਕੂਲ ਨੂੰ ਕਾਲਜ ਨੂੰ। ਤੇ ਸਾਡੇ ਨਾਲ ਚਾਲ ਸਾਹਿਬ ਵੀ ਜੁੜ ਗਏ ਨੇ, ਤੇ ਜੀ ਆਇਆਂ ਚਾਲ ਸਾਹਿਬ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਕਹਿੰਦੇ ਸਾਰਿਆਂ ਦਾ ਦਿਨ ਵਧੀਆ ਰਹੇ। ਤੇ ਭਾਅ ਜੀ ਮੈਂ ਮੈਨੂੰ ਖੂਫੀਆ ਰਿਪੋਰਟ ਮਿਲੀ ਆ, ਆਪਾਂ ਇਹਦੇ ਬਾਰੇ ਫਿਰ ਗੱਲ ਕਰਨੀ ਆ।
ਹੈਲੋ, ਜਿੱਦਾਂ ਮਰਜ਼ੀ ਗੱਲ ਹੋ, ਇਹੀ ਜਵਾਬ ਦੇਣ ਬੈਠੇ।
ਆਹੋ, ਉਹ ਮੈਨੂੰ ਨਾ ਫੋਨ ਆਇਆ ਤੇ ਕਹਿੰਦੇ ਵੀ ਜਿੱਦਾਂ ਅਮਰੀਕ ਭਾਅ ਜੀ ਉਹ ਲਾਉਂਦੇ ਆ ਨਾ ਮੁਰਕੀਆਂ, ਹੇਕਾਂ ਲਾਉਂਦੇ ਆ
ਤੇ ਮੁਰਕੀਆਂ ਕਹਿੰਦੇ ਉਹਨੂੰ, ਮੁਰਕੀਆਂ
ਉਹਨੂੰ, ਹਾਂ ਇਹਨੂੰ ਮੁਰਕੀ ਕਹਿੰਦੇ ਆ, ਜਿੱਦਾਂ ਮੁਰਕੀਆਂ ਲਾਉਂਦਾ ਜਿੱਦਾਂ ਇਹ ਸਿੰਗਰਾਂ ਦੀ ਭਾਸ਼ਾ ਆ। ਤੇ ਉਹ ਜਿਹੜੇ ਤੁਸੀਂ ਗਰਾਰੀਆਂ ਲਾਉਂਦੇ ਨਾ, ਜਿੱਦਾਂ ਦੇਸੀ ਚ ਇਹਨੂੰ ਗਰਾਰੀ ਕਹਿੰਦੇ, ਵੀ ਗਰਾਰੀਆਂ ਲਾ ਰਹੇ ਆ ਨਾ। ਤੇ ਵੀ ਉਹ ਕਹਿੰਦੇ ਮੈਨੂੰ ਸਾਨੂੰ ਸ਼ੱਕ ਪੈਂਦੀ ਆ ਵੀ ਅਮਰੀਕ ਭਾਅ ਜੀ ਨਾ ਜ਼ਰੂਰ ਉਹਨਾਂ ਨੇ ਉਸਤਾਦ ਧਾਰ ਲਿਆ ਆ ਉਹ ਪੂਛ ਵਾਲੇ ਨੂੰ, ਅਤੇ ਉਹ ਕਹਿੰਦੇ ਇਨਡਾਇਰੈਕਟ ਤਰੀਕੇ ਨਾਲ ਨਾ ਆਰ ਐੱਸ ਐੱਸ ਮੰਗਰ ਉਹਨੂੰ ਪ੍ਰਮੋਟ ਕਰ ਰਹੇ ਆਪਣੇ ਉਸਤਾਦ ਨੂੰ, ਠੀਕ ਹੈ।
ਤੇ ਮਨਦੀਪ ਉਸਤਾਦ ਨਹੀਂ ਧਾਰਿਆ, ਉਹ ਤਾਂ ਉਹ ਜਿਹੜਾ ਬੰਦਾ ਹੈ ਨਾ ਉਹ ਅੱਜ ਵੀ ਬੈਠਾ ਸੀ ਤੇ ਉਹ ਅੱਜ ਨਾ ਉਹ ਦੂਜਾ ਬਿਹਾਰੀ ਰਾਗ ਛੇੜ ਕੇ ਬੈਠਾ, ਬਿਹਾਰ ਦਾ ਰਾਗ ਛੇੜ ਕੇ ਬੈਠਾ, ਵਿਹੜਾ ਮਾਰਿਆ ਮੈਨੂੰ ਉਹਨੇ, ਕਹਿੰਦਾ ਵੀ ਤੁਸੀਂ ਪੰਜਾਬੀ ਲੋਕ ਸਾਂਗਾਂ ਲਾਈ ਜਾਂਦੇ, ਤੁਹਾਨੂੰ ਪੰਜਾਬੀ ਗਾਣੇ ਆਉਂਦੇ ਨਹੀਂ ਹੈ, ਜਿੱਦਾਂ ਜਿੱਦਾਂ ਅਸੀਂ ਮੁਰਕੀਆਂ ਲਾਉਣੇ ਤੁਸੀਂ ਸਾਡੀਆਂ ਸਾਂਗਾਂ ਲਾਉਣੇ, ਉਹ ਮੈਂ ਕਿਹਾ ਤੁਹਾਡੀਆਂ ਸਾਂਗਾਂ ਨੀ ਲਾਉਂਦੇ, ਤੁਹਾਨੂੰ ਪੰਜਾਬੀ ਗਾਣੇ ਵੀ ਗਾਣੇ ਆਉਂਦੇ ਆ, ਉਹਦਾ ਜਿੱਦਾਂ ਗਾਣਾ ਲਾ ਕੇ ਬੈਠਾ ਇੱਕ, ਜਿੱਦਾਂ ਬਿਹਾਰੀ ਫਿਲਮੀ ਗਾਣਾ ਮੁਹੰਮਦ ਰਫੀ ਦਾ ਲਾ ਕੇ ਬੈਠਾ
ਪਾਰਕ,
ਉਹਨੇ ਬਾਜਾ ਬੁਜਾਇਨ ਪਾਰਕ ਦੇ ਵਿੱਚ ਹੀ, ਅੱਜ ਦੀ ਗੱਲ ਆ, ਸਵੇਰੇ ਮੈਂ ਗਿਆ ਸੀ 6:30 6:00 ਹਲੇ ਹਨੇਰਾ ਹੀ ਸੀ, ਅਸਲ ਚ ਉਹਨੂੰ ਘਰੋਂ ਉਹਦੀਆਂ ਨੇ ਨਾ ਫਤਵਾਂ ਨੇ ਉਹ ਕੱਢਿਆ ਆ, ਫਤੋ ਤਾਂ ਇੱਕ ਨੀ ਮਾਨ ਉਹਦੇ 3-4 ਆ, ਤਾਂ ਉਹ ਰੌਲਾ ਪਾਉਂਦਾ ਸਵੇਰੇ ਸਵੇਰੇ, ਉਹ ਐਕਚੁਲੀ ਰਿਆਜ਼ ਕਰਦਾ ਆ, ਜਿੱਦਾਂ ਮੁਹੰਮਦ ਰਫੀ ਸਾਹਿਬ ਰਿਆਜ਼ ਕਰਦੇ ਹੁੰਦੇ ਸੀ ਨਾ, ਤੇ ਉਹ ਫਿਰ ਨਿਆਣੇ ਚੱਲਦੇ ਨੇ ਅੱਜ ਕੱਲ ਦੇ, ਤੇ ਉਹਨਾਂ ਨੇ ਉਹ ਕਹਿੰਦਾ ਮੈਂ ਫਿਰ ਪਾਰਕ ਵਿੱਚ ਆ ਕੇ ਏਦਾਂ ਰਿਆਜ਼ ਕਰਦਾ ਹੁਣ ਸਵੇਰੇ ਸਵੇਰੇ, ਏਦਾਂ ਰਫੀ ਸਾਹਿਬ ਵੀ ਕਰਦੇ ਹੁੰਦੇ ਸੀ, ਉਹ ਬਾਹਰ ਜਾ ਕੇ ਪਾਰਕ ਦੇ ਵਿੱਚ ਰਿਆਜ਼ ਕਰਦੇ ਸੀ, ਕਿਉਂਕਿ ਕਮਿਊਨਿਟੀ ਬੜੀ ਡਿਸਟਰਬ ਹੁੰਦੀ ਉਹਦੇ ਨਾਲ। ਤੇ ਉਹਨੇ ਸਵੇਰੇ ਸਵੇਰੇ ਅੱਜ ਮੈਂ ਗਿਆ, ਤੇ ਪਹਿਲਾਂ ਖੁਫੀਆ ਰਿਪੋਰਟ ਦੱਸੋ ਤੁਸੀਂ,
ਨਹੀਂ ਖੁਫੀਆ ਰਿਪੋਰਟ ਤਾਂ ਇਹ ਮਿਲੀ ਆ ਵੀ ਦੇਖੋ ਆਪਣੇ ਜਿਹੜੇ ਸਰੋਤੇ ਨੇ ਜਾਂ ਕਹਿ ਲਓ ਕੋਈ ਸੰਗਤਾਂ ਨੇ ਬੜੀਆਂ ਐਕਸਪਰਟ ਨੇ, ਤੇ ਤੁਹਾਡੇ ਹੀ ਏਰੀਏ ਦੇ ਵਿੱਚ ਇੱਕ ਸਾਡੇ ਸਰੋਤੇ ਆ, ਉਹਨਾਂ ਨੇ ਫਿਰ ਖੁਫੀਆ ਕਹਿੰਦੇ ਮੈਂ ਵੀ ਜਾ ਕੇ ਦੇਖ ਕੇ ਆਵਾਂਗੇ ਉਹ ਪਾਰਕ ਦੇ ਵਿੱਚ ਕਿੱਥੇ ਬਹਿੰਦਾ ਆ, ਤੇ ਅਮਰੀਕ ਭਾਅ ਜੀ ਜਿਹੜੀਆਂ ਮੁਰਕੀਆਂ ਲਾਉਂਦੇ ਨੇ ਜਾਂ ਗਰਾਰੀਆਂ ਲਾਉਂਦੇ ਨੇ ਵੀ ਇਹ ਜ਼ਿਆਦਾ ਹੀ ਬਹਿੰਦੇ ਆ ਉਹਨਾਂ ਕੋਲ, ਤੇ ਕਹਿੰਦੇ ਮੈਨੂੰ ਤਾਂ ਇਹ ਸ਼ੱਕ ਪਈ ਵੀ ਇਹਨਾਂ ਨੇ ਉਹਨਾਂ ਨੂੰ ਉਸਤਾਦ ਧਾਰ ਲਿਆ ਆ, ਤੇ ਉਹ ਫਿਰ ਗਏ ਤੇ ਉਦੋਂ ਤੱਕ ਨਾ ਉਹ ਜਾ ਚੁੱਕੇ ਸੀਗੇ ਉੱਥੋਂ ਪੂਛ ਵਾਲਾ ਜੀ, ਤੇ ਉਹ ਕਹਿੰਦੇ ਵੀ ਉੱਥੇ ਇੱਕ ਕੌਂਸਲ ਦਾ ਵਰਕਰ ਘੁੰਮਦਾ ਸੀਗਾ, ਤੇ ਉਹ ਕਹਿੰਦਾ ਮੈਨੂੰ ਦੇਖ ਕੇ ਕਹਿੰਦਾ ਉਹਨੇ ਆਵਾਜ਼ ਮਾਰੀ ਕਹਿੰਦਾ ਮਿਸਟਰ ਸਿੰਘ ਆਈ ਜਰਾ, ਤੇ ਕਹਿੰਦਾ ਮੈਂ ਉਹਦੇ ਕੋਲ ਚਲੇ ਗਿਆ, ਤੇ ਉਹ ਕਹਿੰਦਾ ਵੀ ਆਹ ਜਿਹੜਾ ਬੈਂਚ ਹੈ ਨਾ ਤੇ ਇੱਧਰੋਂ ਕਹਿੰਦਾ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ, ਅੱਜ ਫਿਰ ਕੰਪਲੇਂਟ ਆਈ ਆ ਵੀ ਹੈ ਤਾਂ ਹੈ ਨਹੀਂ ਕੋਈ ਇੱਥੇ ਵੀ ਹੋਰ ਤਾਂ ਸਾਨੂੰ ਕੁਛ ਨਹੀਂ ਇੱਥੇ ਲੱਭਿਆ, ਕਹਿੰਦੇ ਇੱਕ ਨਾਰੀਅਲ ਪਿਆ ਆ ਭੰਨਿਆ ਟੁੱਟਿਆ ਨਾਰੀਅਲ ਪਿਆ ਹਨਾ, ਵੀ ਇਹਦਾ ਕੀ ਕਾਰਨ ਹੋਊਗਾ। ਤੇ ਉਹ ਕਹਿੰਦਾ ਮੈਨੂੰ ਚੇਤਾ ਆ ਗਿਆ ਵੀ ਭਾਜੀ ਹੁਣੀ ਗੱਲ ਕਰਦੇ ਹੁੰਦੇ ਸੀਗੇ ਵੀ ਪਾਰਕ ਦੇ ਵਿੱਚ ਡੈਨਮ ਕੋਟ ਦੇ ਵਿੱਚ ਉਹ ਪੂਛ ਵਾਲਾ ਬਹਿੰਦਾ ਆ ਤੇ ਭਾਜੀ ਉਹਨੂੰ ਮਿਲਣ ਜਾਂਦੇ ਆ ਤੇ ਕਹਿੰਦੇ ਮੈਂ ਉਦੋਂ ਤਾਂ ਉਹਨੂੰ ਮੈਂ ਉਹਦੇ ਬਹਾਨਾ ਜਿਹਾ ਲਾ ਤਾ ਵੀ ਇੱਥੇ ਕਿਤੇ ਚਿੜੀਆਂ ਚੁੜੀਆਂ ਨੇ ਨਾਰੀਅਲ ਲਿਆ ਕੇ ਸਿੱਟ ਦਿੱਤਾ। ਕਹਿੰਦਾ ਮਿਸਟਰ ਸਿੰਘ ਚਿੜੀ ਐਡਾ ਐਡਾ ਨਾਰੀਅਲ ਚੱਕ ਸਕਦੀ ਆ? ਕਹਿੰਦਾ ਨਹੀਂ ਵੱਡਾ ਬਾਜ ਹੋਊਗਾ ਵੀ ਬਰਡ ਨੇ ਕਿਸੇ ਨੇ। ਕਹਿੰਦਾ ਨਹੀਂ 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 ਕਹਿੰਦਾ ਇਹ ਗੱਲ ਨਹੀਂ। ਕਹਿੰਦਾ ਨਹੀਂ ਮੈਂ ਉਹਨੂੰ ਪੱਕੀ ਪਕਾ ਤੀ ਵੀ ਪਤਾ ਨਹੀਂ ਕੋਈ ਕੁੱਤਾ ਲਿਆਇਆ ਹੋਊਗਾ, ਕੋਈ ਜਾਨਵਰ ਲਿਆਇਆ ਹੋਊਗਾ, ਕੋਈ ਕੈਂਗਰੂ ਲਿਆਇਆ ਹੋਊਗਾ, ਹੈ ਨਾ। ਕਹਿੰਦਾ ਪਰ ਮੈਨੂੰ ਉਹ ਚਲੋ ਕਹਿੰਦਾ ਮੈਂ ਤਾਂ ਉਹਨੂੰ ਗੱਲੇ ਟਾਲਣੀ ਸੀ ਤੇ ਪਤਾ ਕਹਿੰਦਾ ਮੈਨੂੰ ਲੱਗ ਗਿਆ ਸੀਗਾ। ਕਹਿੰਦਾ ਮੈਂ ਉਹਨੂੰ ਦੱਸਿਆ ਨਹੀਂ ਵੀ ਸਾਡੇ ਕਲਚਰ ਦੇ ਵਿੱਚ ਜਦੋਂ ਗੁਰੂ ਧਾਰਦੇ ਆ ਤਾਂ ਨਾਰੀਅਲ ਤੇ $51 ਤੇ ਨਾਲ ਮਤਲਬ ਪੱਗ, ਉਹ ਕਹਿੰਦਾ ਪੱਗ ਤੇ $51 ਲੈ ਗਿਆ, ਨਾਰੀਅਲ ਉੱਥੇ ਹੀ ਛੱਡ ਗਿਆ, ਟੁੱਟਿਆ ਆ ਉਹ ਭੰਨਣਾ ਪੈਂਦਾ।
ਅਮਨਦੀਪ ਨਾਰੀਅਲ ਦਾ ਇੱਕ ਹੋਰ ਵੀ ਆਉਣਾ ਸੰਭਵ ਹੋ ਸਕਦਾ, ਕਿਸੇ ਨੇ ਟੂਣਾ ਕੀਤਾ ਹੋ ਸਕਦਾ?
ਨਹੀਂ ਨਹੀਂ ਕਹਿੰਦੇ ਨਾ 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 ਕਹਿੰਦੇ ਟੂਣੇ ਵਾਲਾ ਨਹੀਂ ਹੈਗਾ ਉਹ ਨਾਰੀਅਲ, ਉਹ ਟੂਣਿਆਂ ਦੇ ਤੇ ਉੱਪਰ ਦੂਜਾ ਸੰਧੂਰ ਛੋਟੀ ਜਿਹੀ ਚੁੰਨੀ ਵੀ ਰੱਖੀ ਹੁੰਦੀ ਨਾ, ਕੱਲਾ ਨਾਰੀਅਲ ਥੋੜਾ ਹੁੰਦਾ ਹੈ ਨਾ, ਹੋਰ ਲਟਰਮ ਮਟਰਮ ਮਖਾਣੇ ਮਖੂਣੇ ਪਤਾਸੇ ਪਤੂਸੇ ਕਈ ਕਈ ਕੁਛ ਰੱਖਿਆ ਹੁੰਦਾ। ਇਹ ਤਾਂ ਕੱਲਾ ਹੀ ਨਾਰੀਅਲ ਸੀ, ਇਹ ਤਾਂ ਜਿਹੜੇ ਗੁਰੂ ਚੇਲੇ ਵਾਲੀ ਗੱਲ ਸੀਗੀ, ਉਸਤਾਦ ਧਾਰਨ ਵਾਲੀ ਗੱਲ। ਕਹਿੰਦਾ ਮੈਨੂੰ ਪੱਕਾ ਹੋ ਗਿਆ ਵੀ ਮਤਲਬ ਇਹ ਖੁਫੀਆ ਤੰਤਰ ਦੀ ਖਬਰ ਹੈ। ਕਹਿੰਦੇ ਮੈਨੂੰ ਪੱਕਾ ਹੋ ਗਿਆ, ਸਾਰੀਆਂ ਕੜੀਆਂ ਜੁੜ ਗਈਆਂ ਵੀ ਅਮਰੀਕ ਭਾਜੀ ਨੇ ਪੂਛ ਵਾਲੇ ਨੂੰ ਉਸਤਾਦ ਧਾਰ ਲਿਆ ਹੈ ਨਾ, ਤੇ ਇਹ ਮੁਰਕੀਆਂ ਐਵੇਂ ਨਹੀਂ ਲੱਗਦੀਆਂ ਰੇਡੀਓ ਤੇ, ਇਹ ਵਾਕਿਆ ਹੀ ਉਹ ਲੈਸਨ ਲੈਂਦੇ ਆ ਹੁਣ ਉਹਦੇ ਤੋਂ।
ਅਮਨਦੀਪ ਹੁਣ ਤੁਸੀਂ ਉਸਤਾਦ ਧਾਰਨ ਦੀ ਗੱਲ ਕੀਤੀ, ਉਸਤਾਦ ਤਾਂ ਨਹੀਂ ਧਾਰਿਆ ਆ, ਲੇਕਿਨ ਉਹਨਾਂ ਦੀ ਸੰਗਤ ਦੇ ਵਿੱਚ ਜਿਸ ਵੇਲੇ ਤੁਸੀਂ ਕਿਸੇ ਦੀ ਸੰਗਤੀ ਕਰਦੇ ਆ ਨਾ, ਕਿਸੇ ਚੰਗੇ ਬੰਦੇ ਜਿਹਦਾ ਤੁਹਾਡੀ ਅਸੀਂ ਸੰਗਤ ਕਰਦੇ ਹਾਂ, ਤੁਹਾਡੇ ਤੋਂ ਬ੍ਰੌਡਕਾਸਟਿੰਗ ਦੇ ਜਿਹੜੇ ਆ ਉਹ ਟੈਕਟਿਕ ਸਿੱਖ ਲਈਦੇ ਆ, ਜਿੱਦਾਂ ਆਪਣੇ ਸਰੋਤੇ ਗੱਲਾਂ ਸੁਣਾਉਂਦੇ ਆ ਵਧੀਆ ਵਧੀਆ, ਉਹਨਾਂ ਤੋਂ ਵਧੀਆ ਵਧੀਆ ਗੱਲਾਂ ਕਰਨ ਦੀ ਜਾਂਚ ਸਿੱਖ ਲਈਦੀ ਆ। ਇਸ ਤਰ੍ਹਾਂ ਜੇ ਤੁਸੀਂ ਕਿਸੇ ਸੰਗੀਤਕਾਰ ਦੇ ਕੋਲ ਬੈਠਦੇ ਆ ਤਾਂ ਉਹਨਾਂ ਦੇ ਜਿਹੜੇ ਚੰਗੀਆਂ ਗੱਲਾਂ ਆ, ਉਹਨਾਂ ਦੇ ਜਿਹੜੇ ਦਾਓ ਪੇਚ ਆ, ਉਹ ਥੋੜੇ ਬਹੁਤੇ ਤੁਸੀਂ ਸਿੱਖ ਲੈਂਦੇ ਆ। ਤੇ ਵੈਸੇ ਉਸਤਾਦ ਤਾਂ ਨਹੀਂ ਧਾਰਿਆ, ਕਿਵੇਂ ਉਹਦੇ ਕੋਲ ਜਾ ਕੇ ਬੈਠ ਜਾਈਦਾ, ਕਿਵੇਂ ਚੰਗਾ ਲੱਗਦਾ ਆ ਜਿਸ ਵੇਲੇ ਮੁਰਕੀਆਂ ਲਾਉਂਦੇ ਆ ਜਾਂ ਹੇਕਾਂ ਵਗੈਰਾ ਲਾਉਂਦੇ ਆ ਜਾਂ ਸੰਗੀਤ ਦੀ ਲਹਿਰ ਨੂੰ ਤੋੜਦੇ ਆ, ਉਹਦੇ ਵਿੱਚ ਕਈ ਵਾਰ ਬੰਦਾ ਬਹਿ ਜਾਂਦਾ ਤਾਂ ਦੋ ਚਾਰ ਗੱਲਾਂ ਸਿੱਖ ਲਈਆਂ ਉਹਨਾਂ ਤੋਂ। ਹੁਣ ਤੁਸੀਂ ਤਾਂ ਫਿਰ ਨਾਰੀਅਲ ਲਿਆ ਕੇ ਖੜਾ ਕਰਤਾ, ਜਿੱਦਾਂ ਹੁਣ
ਨਹੀਂ ਖੜਾ ਨਹੀਂ ਕੀਤਾ, ਉਹ ਲੱਭਿਆ ਆ, ਉਹ ਲੱਭਿਆ
ਬਤੰਗ, ਅੱਛਾ ਲੱਭਿਆ ਆ,
ਉਹਦਾ
ਉਹ ਪਤਾ ਨੀ ਕਿਸੇ ਨੇ ਟੂਣਾ ਕੀਤਾ ਹੋਊਗਾ, ਪਤਾ ਨੀ ਹੁਣ ਤੁਸੀਂ ਚਲੋ ਮੰਨ ਲੈਣੇ ਤੁਹਾਡੀ ਗੱਲ ਪਰ ਉਸਤਾਦ ਨਹੀਂ ਧਾਰਿਆ ਆ। ਤੇ ਅੱਜ ਸਵੇਰੇ ਨਾ ਅੱਜ ਮੈਂ ਪੇ ਗਿਆ ਸੀ ਉੱਧਰ ਤਾਂ ਉਹ ਗਾਣਾ ਲਾ ਕੇ ਬੈਠਾ ਦੂਜਾ, ਬਿਹਾਰੀ ਮੁਹੰਮਦ ਰਫੀ ਦਾ ਗਾਣਾ ਇੱਕ, ਨੈਣ ਲੜ ਗਈ ਰੇ ਮਨਵਾਮਾ ਕਸਕ ਹੋਈ ਵੇ ਕਰੀ, ਨੈਣਾ ਲੜ ਗਈ ਹੈ ਰੇ ਭਈਆ ਮਨ ਮੇ ਕਸਕ ਹੋਈ ਵੇ ਕਰੀ। ਉਹ ਮੇਣਾ ਮਾਰਿਆ ਹੁਣ ਮੈਨੂੰ,
ਅੱਛਾ
ਕਹਿੰਦਾ ਥੋੜੀ ਪੰਜਾਬੀ ਨਾ ਸਾਂਗਾ ਹੀ ਲਾਣ ਜੋਗੀ ਆ, ਸਾਨੂੰ ਪੰਜਾਬੀ ਗਾਣੇ ਨੀ ਗਾਣੇ ਜਾਂਦੇ, ਆਪਣੇ ਨੀ ਗਾ ਸਕਦੇ। ਮੈਂ ਕਿਹਾ ਗੱਲ ਪੂਛ ਵਾਲਾ ਸਾਹਿਬ ਵੀ ਅਸੀਂ ਵੀ ਪੰਜਾਬੀ ਲੋਕ ਹੁੰਦੇ ਹਾਂ ਤੇ ਅਸੀਂ ਸਾਡਾ ਵੀ ਪੰਜਾਬੀ ਦਾ ਕਲਚਰ ਆ, ਸਾਡੇ ਕੋਲ ਵੀ ਮੁਹੰਮਦ ਸਦੀਕ ਆ, ਅਸੀਂ ਤਾਂ ਬਚਪਨ ਚ ਬਾਲ ਸਭਾ ਵਿੱਚ ਗਾਣੇ ਗਾਉਂਦੇ ਹੁੰਦੇ ਸੀ, ਤੇ ਹੁਣ ਤਾਂ ਇਸ ਲਈ ਗਾਣੇ ਗੁਣੇ ਸਾਡੇ ਉਹ ਸੌਂਗ ਆਏ ਸੀਗੇ ਜਿਹੜੇ ਸਦੀਕ ਸਾਹਿਬ ਜਾਂ ਨਰਿੰਦਰ ਬੀਬਾ ਇਹ ਸੌਂਗ ਆਏ ਸੀ, ਇੱਥੇ ਕਬੀਲਦਾਰੀਆਂ ਵਿੱਚ ਅਸੀਂ ਬੌਂਦਲ ਗਾਏ, ਗਾਣਾ ਤਾਂ ਸਾਨੂੰ ਹਲੇ ਵੀ ਆਉਂਦਾ ਮਾੜਾ ਮੋਟਾ, ਉਹ ਅਸੀਂ ਤੈਨੂੰ ਹੁਣ ਮੈਂ ਸੁਣਾ ਕੇ ਦੱਸ ਦਿੰਦਾ। ਉਹ ਫਿਰ ਮੈਨੂੰ ਇੱਕ ਗਾਣਾ ਯਾਦ ਆ ਗਿਆ ਜਿਹੜੇ ਬਾਲ ਸਭਾ ਵਿੱਚ ਅਸੀਂ ਮੈਂ ਤੇ ਹਰਨਾਮ ਸਿੰਘ ਗਾਣੇ ਹੁੰਦੇ ਇਕੱਠੇ, ਮੈਂ ਸੁਣ ਲਾ ਹੁਣ ਤੂੰ ਵੀ ਜਿੱਦਾਂ ਮਾਣ ਨਾ ਕਰੀ ਆਪਣੀ ਗਾਇਕੀ ਦੇ, ਮਾੜਾ ਮੋਟਾ
ਸਾਨੂੰ ਵੀ ਆਉਂਦਾ
ਹੀ ਹੈ। ਮੈਂ ਕਿਹਾ ਇੱਕ ਗਾਣਾ ਸੁਣ, ਇੱਕ ਮਾਘ ਦਾ ਮਹੀਨਾ ਦੂਜਾ ਕਾਲੀ ਬੋਲੀ ਰਾਤ, ਤੀਜੀ ਧੁੰਦ ਦੀ ਹਨੇਰੀ ਜਿਹੀ ਝੁੱਲ ਗਈ ਵੇ, ਚੀਤੀ ਮਾਰ ਮੈਂ ਚਵਾਰਾ ਤੇਰਾ
ਭੁੱਲ ਗਈ
ਭੁੱਲ ਗਈ ਵੇ।
ਕਿਆ ਬਾਤ ਹੈ!
ਉਹ ਮੋਰਿਓ ਕਹਿੰਦਾ ਆਪਣਾ ਮਾਮਾ ਸਦੀਕ, ਮਾਰਾ ਕੰਧਾ ਊ ਤੇਲੀਕਾਂ ਸਾਨੂੰ ਤੇਰੀਆਂ ਅੜੀਕਾਂ, ਕਿਤੇ ਕੌਲ ਤੇ ਕਰਾਰ ਤਾਂ ਨੀ ਭੁੱਲ ਗਈ ਵੇ, ਸੀਟੀ ਮਾਰ ਮੈਂ ਚਵਾਰਾ ਤੇਰਾ
ਭੁੱਲ
ਗਈ ਵੇ। ਇਹ ਗਾਣਾ ਲਾਏ ਦਿਓ ਤਾਂ ਸੁਣਾਏ ਦਿਓ ਤਾਂ ਸੁਣਤੇ ਹੋ ਤੁਸੀਂ?
ਇਹ ਲਾ ਦਿੰਦੇ ਹਾਂ, ਇਹ ਗਾਣਾ ਵੀ ਲਾ ਦਿੰਦੇ ਹਾਂ। ਤੇ ਇਹ ਫਿਰ ਉਹ ਇੰਪ੍ਰੈਸ ਹੋਇਆ ਕਿ ਨਹੀਂ? ਹਾਂਜੀ ਭਾਜੀ,
ਹੈਲੋ ਅਮਦੀਪ।
ਹਾਂਜੀ ਹਾਂਜੀ, ਮੈਂ ਕਿਹਾ ਆਵਾਜ਼ ਕੱਟ ਗਈ ਲੱਗਦਾ ਆਪਣੀ, ਤੇ
ਆਵਾਜ਼ ਟੁੱਟ ਗਈ ਸੀ ਅਮਦੀਪ।
ਹਾਂਜੀ
ਰੇਡੀਓ ਦੀ ਆਵਾਜ਼
ਹਾਂਜੀ ਟੁੱਟ ਗਈ, ਹੁਣ ਠੀਕ ਹੈ?
ਹੁਣ ਠੀਕ ਹੈ।
ਹਾਂਜੀ
ਮੈਂ ਤਾਂ ਗਾਣਾ ਸੁਣਿਆ ਨਹੀਂ ਹੈ।
ਨਹੀਂ ਗਾਣਾ ਤਾਂ ਸੁਣ ਗਿਆ, ਉਹ ਤਾਂ ਚੱਲ ਰਿਹਾ ਸਾਰਾ ਹੀ। ਤੇ ਮਤਲਬ ਉਹ ਫੇਰ ਇੰਪ੍ਰੈਸ ਹੋਇਆ ਤੁਹਾਡੇ ਇਸ ਗਾਣੇ ਤੋਂ?
ਨਹੀਂ, ਉਹਨੂੰ ਫੇਰ ਮੈਂ ਕਿਹਾ ਤੈਨੂੰ ਗਾਣੇ ਆਦੇ ਮਾੜਾ ਮੋਟਿਆ ਸੀ, ਜਿੱਦਾਂ ਗਾਣੇ ਕੋਈ ਧੁਨ ਬਣਾ ਲਈ ਦੀ ਆ, ਤੇ ਅਸੀਂ ਵੀ ਥੋੜੇ ਬਹੁਤੇ ਸੰਗੀਤ ਦੀ ਵਿਦਿਆ ਦਾ ਰੱਖਦੇ ਹਾਂ ਮਾੜਾ ਮੋਟੀ, ਅਸੀਂ ਸੁਣਦੇ ਰਹੇ ਹਾਂ, ਡੇਰਿਆਂ ਤੇ ਜਾਂਦੇ ਰਹੇ ਹਾਂ, ਆਪਣੇ ਪਿੰਡਾਂ ਵਿੱਚ ਜਿਹੜੇ ਅਖਾੜੇ ਲੱਗਦੇ ਹੁੰਦੇ ਸੀ ਉਹ ਤੇ ਉਦੇ ਥੋੜੇ ਜਾਂਦੇ ਸੀ, ਉਦੇ ਥੋੜੇ ਮੁੰਡਿਆਂ ਦੀ ਮਾੜਾ ਮੋਟਾ ਸਿੱਖ ਕੇ ਹੀ ਆਉਂਦੇ ਸੀ, ਤੇ ਫਿਰ ਉਹਨਾਂ ਨੂੰ ਇੱਕ ਮੈਂ ਫਿਰ ਉਹ ਮਾੜੀ ਜਿਹੀ ਮੁਰਕੀ ਲਾ ਕੇ ਸੁਣਾਈ, ਉਹ ਉਹਦੀ ਨੀ ਸੀ ਮੇਰੀ ਆ ਉਹ, ਸਾਂਝ ਸਵੇਰੇ ਮੈਂ ਕਿਹਾ ਤਾਂ ਅੱਧੀ ਰਾਤ ਤੱਕ ਅਸੀਂ ਤਾਂ ਗਾ ਸਕਦੇ ਹਾਂ, ਤੂੰ ਮਾਣ ਨਾ ਬਹੁਤਾ ਕਰ।
ਨਹੀਂ ਨਹੀਂ ਭਾਜੀ,
ਏਦਾਂ ਏਦਾਂ ਦੇ ਜੰਗਲ ਏਦਾਂ ਦਾ ਹੁੰਦੇ ਆ। ਵੈਸੇ ਉਹ ਜਿਹੜਾ ਉਹ ਨਾ ਉਹਨੂੰ ਬਹੁਤ ਕੁਛ ਆਉਂਦਾ, ਉਹ ਤਾਂ ਮਾਘ ਆਪਣੇ ਮਾਘ ਮਲਹਾਰ ਦੇ ਵਿੱਚ ਵੀ ਕਹਿੰਦਾ ਉਦਣ ਤਾਂ ਉਹਨੇ ਉਹੀ ਗਾਇਆ ਸੀ ਨਾ ਕੱਪੜੇ ਸੁਕਾਉਣ ਵਾਲਾ, ਜਦੋਂ ਉਹਦਾ ਵਿਆਹ ਹੋਇਆ ਸੀ ਉਹਦੀ ਔਰਤ ਕੱਪੜੇ ਸੁਕਾਉਣ ਚਲੇ ਗਈ ਸੀ, ਤੇ ਮਗਰੋਂ ਕਹਿੰਦਾ ਜਿਹੜੇ ਉਹ ਧੁੱਪ ਨਿਕਲੀ ਸੀ, ਕਹਿੰਦਾ ਜਿਸ ਵੇਲੇ ਦੂਜਾ ਰਾਗ ਸੁਣਾਇਆ ਤਾਂ ਉਹ ਦੌੜ ਕੇ ਕੱਪੜੇ ਲਾਹਣ ਚਲ ਗਈ, ਉਹ ਮੀਂਹ ਪੈਣ ਲੱਗ ਪਿਆ, ਉਹਨੇ ਮਾਘ ਮਲਹਾਰ ਲਾ ਲਿਆ।
ਭਾਜੀ ਤੁਹਾਡੀਆਂ ਮੁਰਕੀਆਂ ਤੋਂ ਸਾਬਤ ਹੁੰਦਾ ਵੀ ਨਾਰੀਅਲ ਵਾਕਈ ਤੁਹਾਡਾ ਹੀ ਸੀਗਾ। ਇਹਦੀ ਇਨਵੈਸਟੀਗੇਸ਼ਨ ਹੋਣੀ ਆ, ਇਹਦੀ ਇਨਵੈਸਟੀਗੇਸ਼ਨ ਹੋਣੀ ਆ, ਤੁਹਾਡੀ ਤੁਹਾਡੀ ਜੇਬ ਦੇ ਵਿੱਚੋਂ ਰਸੀਦ ਨਿਕਲ ਆਉਣੀ ਆ ਨਾਰੀਅਲ ਦੀ, ਹਨਾ, ਤੇ ਉਹ ਫਿਜੀਅਨ ਸ਼ੋਪ ਤੋਂ ਤੁਸੀਂ ਜਾਣੇ ਹੁੰਦੇ ਆ ਉੱਥੋਂ ਲਿਆਂਦਾ ਆ, ਮੈਨੂੰ ਪਤਾ ਆ, ਤੇ
ਚਲੋ
ਉਹ ਸਾਨੂੰ ਪਤਾ ਆ। ਉਹ ਗਾਣਾ ਦੇਖਦੇ ਆ, ਲਾਈਏ ਫਿਰ ਤੁਹਾਡੇ ਵਾਲਾ ਜਿਹੜਾ ਤੁਸੀਂ ਸੁਣਾਇਆ ਅੱਜ
ਕੁਛ ਵਾਲੇ ਨੂੰ। ਹਾਂਜੀ, ਕਾਲੀ ਬੋਲੀ ਰਾਤ ਦੂਜਾ ਸੁਣਦਾ,
ਮੈਨੂੰ ਲੱਗਦਾ ਗੀਤ ਤਾਂ ਇਹੀ
ਹੈ, ਹਨੇਰੀ ਜਿਹੀ ਚੁੱਲ ਗਈ ਵੇ,
ਲੱਗਦਾ ਤਾਂ ਮੈਨੂੰ ਇਹੀ ਹੈ ਗੀਤ। ਚਲੋ
ਚੀਤੀ ਮਾਰ ਮੈਂ ਚਵਾਰਾ ਤੇਰਾ ਭੁੱਲ ਗਈ, ਲਾਓ ਤਾਂ ਇਹਦਾ ਮਹਮਦ ਸਦੀਕ ਰਣਜੀਤ ਕੌਰ ਦਾ ਗਾਣਾ ਹੈ।
ਹਾਂਜੀ ਹਾਂਜੀ, ਦੇਖਦੇ ਹਾਂ ਇਹੀ ਹੈ, ਟਾਈਟਲ ਤਾਂ ਇਹੀ ਹੈ, ਦੇਖਦੇ ਹਾਂ ਗੀਤ ਇਹੋ ਹੀ ਨਿਕਲਦਾ ਜਾਂ ਗੀਤ ਸੁਣ ਲੈਂਦੇ ਹਾਂ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਉਡੀਕਾ ਮਾਰਾ ਕੰਧਾ ਉਤਲੀਕਾ ਹੈ ਨੀ ਤੇਰੀਆਂ, ਉਡੀਕਾ ਮਾਰਾ ਕੰਧਾ ਉਤਲੀਕਾ, ਕਿਤੇ ਕੌਲ ਕਰਾਰ ਤਾਂ ਨੀ ਭੁੱਲ ਗਈ ਨੀ, ਕੌਲ ਕਰਾਰ ਤਾਂ ਨੀ ਭੁੱਲ ਗਈ ਨੀ, ਜਿੰਦੇ ਆਸ਼ਕਾਂ ਦੀ ਤੱਕੇਰੀ ਚ ਤੁਰ ਗਈ ਨੀ, ਜਿੰਦੇ ਆਸ਼ਕਾਂ ਦੀ ਤੱਕੇਰੀ ਚ ਤੁਰ ਗਈ ਨੀ।
ਕਾਲੀ ਬੋਲੀ ਰਾਤ ਦੂਜਾ ਮਾਘ ਦਾ ਮਹੀਨਾ, ਕਾਲੀ ਬੋਲੀ ਰਾਤ ਦੂਜਾ ਮਾਘ ਦਾ ਮਹੀਨਾ, ਤੀਜੇ ਧੁੰਦ ਦੀ ਹਨੇਰੀ ਜਿਹੀ ਤੁਲ ਗਈ ਰੇ, ਧੁੰਦ ਦੀ ਹਨੇਰੀ ਜਿਹੀ ਤੁਲ ਗਈ।
ਮੱਚ ਚੁੱਕਾ ਦੀਵੇ ਵਿੱਚੋਂ ਤੇਲੀ, ਅਜੇ ਵੀ ਨਾ ਹੋਇਆ ਪਰ ਸੱਜਣਾ ਦਾ ਮੇਲੀ, ਤਿੰਨ ਵਾਰੀ ਮੱਚ ਚੁੱਕਾ ਦੀਵੇ ਵਿੱਚੋਂ ਤੇਲੀ, ਅਜੇ ਵੀ ਨਾ ਹੋਇਆ ਪਰ ਸੱਜਣਾ ਦਾ ਮੇਲੀ। ਆਸ਼ਕਾਂ ਦੇ ਨੈਣਾ ਵਿੱਚ ਨੀਂਦ ਕਿਤੇ ਰਾਤਾ ਬੂਹਾ, ਹੱਲਿਆ ਪਟਕ ਅੱਖ ਖੁੱਲ ਗਈ ਨੀ, ਜਿੰਦੇ ਆਸ਼ਕਾਂ ਦੀ ਤੱਕੜੀ ਚ ਆਏ ਨੀ, ਜਿੰਦੇ ਆਸ਼ਕਾਂ ਦੀ ਤੱਕੜੀ ਚ ਆਏ ਨੀ, ਜਿੰਦੇ ਆਸ਼ਕਾਂ ਦੀ ਤੱਕੜੀ ਚ ਤੁਲ ਗਈ ਨੀ। ਟੰਗ ਕੇ ਸੋਹਣੀ ਦੀਏ ਪੈਣੇ ਆ ਜਾ ਨਦੀਆਂ ਨੂੰ ਲੰਘ ਕੇ, ਛਿੱਕੇ ਉੱਤੇ ਡਰ ਸਾਰੀ ਦੁਨੀਆਂ ਦਾ ਟੰਗ ਕੇ, ਸੋਹਣੀ ਦੀਏ ਪੈਣੇ ਆ ਜਾ ਨਦੀਆਂ ਨੂੰ ਲੰਘ ਕੇ, ਸਾਰੀ ਰਾਤ ਤੇਰੇ ਰਾਹਾਂ ਵੱਲੇ ਵੇਖ ਵੇਖ ਅੱਖਾਂ ਸਾਹਮਣੇ ਸਰੋਂ ਜਿਹੀ ਭੁੱਲ ਗਈ ਨੀ, ਜਿੰਦੇ ਆਸ਼ਕਾਂ ਦੀ ਤੱਕੜੀ ਚ ਹੀਰੇ ਨੀ, ਜਿੰਦੇ ਆਸ਼ਕਾਂ ਦੀ ਤੱਕੜੀ ਚ ਸੋਹਣੀ, ਜਿੰਦੇ ਆਸ਼ਕਾਂ ਦੀ ਤੱਕੜੀ ਚ ਤੁਲ ਗਈ ਨੀ।
ਰੱਬ ਜੀ ਤਾਂ ਤੇਰੇ ਨਾਲ ਪਿਆਰ ਪਾ ਕੇ ਮਾਨਵੇ, ਅਸੀਂ ਰੱਖੀ ਹੋਈ
ਹਾਂਜੀ ਭਾਜੀ ਹਾਂਜੀ ਇਹੀ ਸੀਗਾ ਗੀਤ ਇਹੀ ਗੀਤ ਸੀਗਾ
ਬਿਲਕੁਲ ਅਮਨਦੀਪ 1964-65 ਦੇ ਵਿੱਚ ਇਹ ਗੀਤ ਆਇਆ ਸੀ ਇਹ ਬਹੁਤ ਚੱਲਿਆ ਸੀ ਜਦੋਂ ਪਿੰਡਾਂ ਵਿੱਚ ਵਿਆਹ ਹੁੰਦੇ ਸੀ ਸਪੀਕਰ ਆਉਂਦੇ ਹੁੰਦੇ ਸੀ ਸੂਈਆਂ ਵਾਲੇ ਤਵੇ ਲੱਗਦੇ ਹੁੰਦੇ ਸੀ ਉਦੋਂ ਇਹ ਗਾਣਾ ਬਹੁਤ ਚੱਲਦਾ ਹੁੰਦਾ ਸੀ ਅਸੀਂ ਉਦੋਂ ਦੂਜੀ ਤੀਜੀ ਚ ਪੜ੍ਹਦੇ ਹੁੰਦੇ ਬਾਲ ਸਭਾ ਦੇ ਵਿੱਚ ਵੀ ਇੱਦਾਂ ਦੇ ਗਾਣੇ ਅਸੀਂ ਗਾਉਂਦੇ ਹੁੰਦੇ ਸੀ ਮੈਨੂੰ ਬਿਲਕੁਲ ਯਾਦ ਆ ਹਰਨਾਮ ਸਿੰਘ ਵੀ ਗਾਣੇ ਗਾਉਂਦੇ ਹੁੰਦੇ ਸੀ ਅਸੀਂ ਵੀ ਸਾਰੇ ਉਦੋਂ ਬਾਲ ਸਭਾ ਲੱਗਦੀ ਹੁੰਦੀ ਸੀ ਅਮਨਦੀਪ ਇੱਕ ਹੋਰ ਚੰਗੀ ਗੱਲ ਹੋਈ ਇਹ ਆ ਕਿ ਆਸਟ੍ਰੇਲੀਅਨ ਸਕੂਲਾਂ ਦੇ ਵਿੱਚ ਵੀ ਨਾ ਹੁਣ ਇਹ ਬਾਲ ਸਭਾ ਵੀਰਵਾਰ ਨੂੰ ਇੱਦਾਂ ਦੇ ਕਈ ਸਕੂਲਾਂ ਨੇ ਆਪਣੇ ਪ੍ਰੋਗਰਾਮ ਰੱਖੇ ਆ ਤੇ ਉਹ ਬੱਚਿਆਂ ਨੂੰ ਇਕੱਠੇ ਕਰਕੇ ਉੱਥੇ ਸੰਗੀਤ ਦਾ ਪ੍ਰੋਗਰਾਮ ਹੁੰਦਾ ਡਾਂਸ ਕਰਾਉਂਦੇ ਆ ਖੇਡਾਂ ਨੂੰ ਲੈ ਕੇ ਜਾਂਦੇ ਆ ਇਹ ਜਿਹੜਾ ਸਾਡੇ ਕਲਚਰ ਕਈ ਸਾਲ ਪਹਿਲਾਂ ਸੀ 50 ਸਾਲ ਪਹਿਲਾਂ ਹੁਣ ਇੱਥੇ ਇਹ ਕਲਚਰ ਦੁਬਾਰਾ ਇੱਥੇ ਲਿਆਇਆ ਜਾ ਰਿਹਾ ਆ ਕਿਉਂਕਿ ਉਹਨਾਂ ਲਈ ਜਿਸ ਵੇਲੇ ਗੈਟ ਟੂਗੈਦਰ ਹੁੰਦੀ ਆ ਉਹਦੇ ਵਿੱਚ ਡਿਫਰੈਂਟ ਜਿਹੜੇ ਸਕਿੱਲਸ ਹੁੰਦੇ ਆ ਉਹ ਉੱਭਰ ਕੇ ਸਾਹਮਣੇ ਤੁਹਾਡੇ ਆਉਂਦੇ ਆ ਤੇ ਹਮੇਸ਼ਾ ਆਪਣੀ ਬੰਦੇ ਨੂੰ ਨਾ ਕੋਈ ਸਕਿੱਲ ਦੇ ਵਿੱਚ ਪੈ ਜਾਣਾ ਚਾਹੀਦਾ ਜਿਸ ਵੇਲੇ ਉਮਰ ਜ਼ਿਆਦਾ ਹੋ ਜਾਂਦੀ ਹੈ ਟਾਈਮ ਤੁਹਾਡਾ ਬੀਤਦਾ ਨਹੀਂ ਹੈ ਤੇ ਤੁਸੀਂ ਆਪਣਾ ਕੰਮ ਕਰਕੇ ਆ ਜਾਂਦੇ ਆ ਨਿਆਣੇ ਬੜੇ ਹੁੰਦੇ ਆ ਇੱਦਾਂ ਦੀ ਐਕਟੀਵਿਟੀ ਤੁਹਾਡੇ ਕੋਲ ਹੁੰਦੀ ਨੀ ਕਿ ਉਹਨਾਂ ਨੂੰ ਕਿਤੇ ਖੇਡਣ ਲੈ ਕੇ ਜਾਣਾ ਆ ਜਾਂ ਫਿਰ ਉਹ ਬੁਲਾਉਂਦੇ ਵੀ ਘੱਟ ਆ ਉਹ ਆਪਣੇ ਆਪਣੀ ਜ਼ਿੰਦਗੀ ਆਉਂਦੇ ਰੁਝੇਵਿਆਂ ਵਿੱਚ ਲੱਗ ਜਾਂਦੇ ਆ ਫਿਰ ਉਸ ਵੇਲੇ ਤੁਹਾਨੂੰ ਕੁਛ ਨਾ ਕੁਛ ਇੱਕ ਅਲੱਗ ਕਰਨਾ ਪੈਂਦਾ ਆ ਕੁਛ ਸਿੱਖਣਾ ਪੈਂਦਾ ਆਪਣੇ ਆਪ ਨੂੰ ਜਾਣੀ ਬਿਜ਼ੀ ਰੱਖਣਾ ਪੈਂਦਾ ਉਹ ਆਪਣੇ ਜ਼ਿੰਦਗੀ ਦੇ ਵਿੱਚ ਤਾਂ ਉਸ ਵੇਲੇ ਕਈ ਵਾਰੀ ਜਿਹੜੇ ਸਾਡੇ ਵਰਗੇ ਭੁੱਲੇ ਭਟਕੇ ਲੋਕ ਆ ਵੀ ਇੱਦਾਂ ਦੀਆਂ ਐਕਟੀਵਿਟੀਜ਼ 'ਚ ਭਾਗ ਲੈਂਦੇ ਆ
ਨਹੀਂ ਵਧੀਆ ਆ ਤੇ ਤੁਸੀਂ ਮਤਲਬ ਬੜੀ ਤਸ਼ੱਦਦ ਕਰ ਰਹੇ ਹੋ ਆਪਣੇ ਆਪ ਨੂੰ ਮਿਹਨਤ ਕਰ ਰਹੇ
ਤੇ
ਮੁਸ਼ਕਤ ਕਹਿਣਾ ਮਤਲਬ ਤੁਸੀਂ ਭੁਲੇਖੇ ਨਾਲ ਕਹਿਤਾ ਤੇ ਸੋਹੀ ਸਾਹਿਬ ਕਹਿੰਦੇ ਨੇ ਕਹਿੰਦੇ ਮੈਂ ਤੇ ਫਲੋਰਾ ਸਾਹਿਬ ਨੂੰ ਬਾਥਰੂਮ ਸਿੰਗਰ ਹੀ ਸਮਝਦਾ ਰਿਹਾ ਸੀ ਇਹ ਤਾਂ ਬਹੁਤ ਵਧੀਆ ਗਾਉਂਦੇ ਨੇ ਫਲੋਰਾ ਸਾਹਿਬ ਭਾਜੀ
ਬਾਥਰੂਮ
ਇਹ ਅਸਲ ਦੇ ਵਿੱਚ ਪ੍ਰੋਬਲਮ ਇੱਕ ਨਹੀਂ ਹੈਗੀ ਸੋਹੀ ਸਾਹਿਬ ਤੇ ਜਿੱਦਾਂ ਨਾ ਹੁਣ ਤੁਸੀਂ ਸਮਝ ਗਏ ਹੋਵੋਗੇ ਇਹ ਬਾਥਰੂਮ ਸਿੰਗਰ ਨੇ ਉੱਧਰ ਉਹ ਫਤਵਾਂ ਦੀ ਪ੍ਰੋਬਲਮ ਉੱਧਰ ਹੈ ਸਰਈਆ ਸਾਹਿਬ ਨੂੰ ਪੂਛ ਵਾਲੇ ਨੂੰ ਤੇ ਉਹ ਪਾਰਕ 'ਚ ਬੈਠਾ ਤੇ ਇਹ ਵੀ ਬਾਥਰੂਮ 'ਚੋਂ ਨਿਕਲ ਕੇ ਭਾਬੀ ਜੀ ਉਹਨਾਂ ਨੇ ਤੋਰੇ ਨੇ ਕਹਿੰਦੇ ਤੁਸੀਂ ਉੱਧਰ ਸਰਈਏ ਵੱਲ ਵੀ ਜਾਓ ਇੱਥੇ ਘਰ 'ਚ ਥੋੜ੍ਹੀ ਜਿਹਾ ਬੰਦ ਕਰੋ ਘਰ 'ਚ ਕੱਪ ਨਾ ਪਾਓ ਇਹੀ ਗੱਲ ਹੈ ਨਾ ਇਹੀ ਗੱਲ ਹੈ ਨਾ ਠੀਕ ਹੈ ਨਾ ਇਹ ਦੋਨੋਂ ਪੀੜਤ ਹੈ
ਪੀੜਤ
ਇਹ ਵਿਕਟਿਮ ਹੈ ਵਿਕਟਿਮ
ਅੱਗੇ ਨਾ ਮੈਂ ਇੱਕ ਦਿਨ ਪਿਛਲੇ ਵਾਰੀ ਸਵਾਲ ਪੁੱਛਿਆ ਸੀ ਕਿ ਜਿਹੜਾ ਜ਼ਿੰਦਗੀ ਵਿੱਚ ਹਸੀਨ ਪਲ ਕਿਹੜੇ ਹੁੰਦੇ ਆ
ਹਾਂਜੀ ਹਾਂਜੀ
ਮੈਂ ਪੁੱਛੇ ਉਸ ਦਿਨ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਨਾ ਤੇ ਇੱਕ ਬਹੁਤ ਅੱਛੇ ਬ੍ਰੌਡਕਾਸਟਰ ਆ ਹਿੰਦੀ ਦੇ ਤੇ ਉਹਨਾਂ ਨੇ ਕਿਹਾ ਸੀ ਕਿ ਜ਼ਿੰਦਗੀ ਦੇ ਜਿਹੜੇ ਹਸੀਨ ਪਲ ਆ ਨਾ ਉਹ ਉਹ ਜਦੋਂ ਤੁਹਾਡੀ ਸਗਾਈ ਹੁੰਦੀ ਆ ਅਤੇ ਜਿਹੜਾ ਤੁਹਾਡੇ ਵਿਆਹ ਦੇ ਵਿੱਚ ਗੈਪ ਹੁੰਦਾ ਆ
ਅੱਛਾ
ਉਹ ਤੁਹਾਡੇ ਸਭ ਤੋਂ ਸੰਗੀਤ ਪਲ ਹੁੰਦੇ ਆ ਅਸੀਂ ਮਤਲਬ ਬਿਹਤਰੀਨ ਪਲ ਹੁੰਦੇ ਆ ਉਹਦੇ ਵਿੱਚ ਤੁਸੀਂ ਅਸਮਾਨ ਵਿੱਚ ਜਾ ਕੇ ਚੰਨ ਤਾਰੇ ਵੀ ਤੋੜ ਕੇ ਲੈ ਕੇ ਆਉਣੇ ਆ ਚੰਦ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਉਹ ਵੀ ਲੈ ਕੇ ਆਉਣੇ ਆ ਤੇ ਉਹ ਮਾਂਗੇ ਵਿੱਚ ਵੀ ਸਜਾਉਣੇ ਆ ਤੇ ਇਹ ਜਿਹੜਾ ਸਾਰਾ ਸਿਲਸਿਲਾ ਨਾ ਉਹ ਕਿਆਮਤ ਦੇ ਦਿਨ ਤੱਕ ਚੱਲਦਾ ਰਹਿੰਦਾ ਉਸ ਤੋਂ ਬਾਅਦ ਫਿਰ ਹਟ ਜਾਂਦਾ ਆ
ਵਿਆਹ ਵਾਲੇ ਦਿਨ ਤੱਕ
ਕਿਆਮਤ ਦੇ ਦਿਨ ਜਾ ਕੇ ਜਿਹੜਾ ਨਾ ਸਿਲਸਿਲਾ ਉਹਨੂੰ ਰੁਕ ਜਾਂਦਾ ਉਹਨੇ ਦੱਸਿਆ ਸੀ ਸਗਾਈ ਔਰ ਵੈਡਿੰਗ ਦੇ ਵਿੱਚ ਜਿਹੜਾ ਸਮਾਂ ਹੁੰਦਾ ਨਾ ਉਸ ਦੁਨੀਆਂ ਉਹਨਾਂ ਦੇ ਖਿਆਲ ਦੇ ਵਿੱਚ
ਮੈਨੂੰ ਇੱਕ ਸਿਆਣੇ ਨੇ ਦੱਸਿਆ ਸੀ ਕਹਿੰਦੇ ਵੀ ਜਿਹੜਾ ਨਾ ਜਦੋਂ ਪਿਓ ਦਾ ਪੀਕ ਟਾਈਮ ਹਸੀਨ ਰੱਖ ਲਓ ਜਾਂ ਕਹਿ ਲਓ ਕਿ ਇੱਕ ਬਾਪ ਦਾ ਸਾਰਿਆਂ ਨਾਲੋਂ ਟੌਪ ਦਾ ਪਲ ਕਿਹੜਾ ਹੁੰਦਾ ਆ ਉਹ ਕਹਿੰਦੇ ਜਿੱਦਣ ਨਾ ਜਿਸ ਦਿਨ ਉਹਦੇ ਮੁੰਡੇ ਦਾ ਵਿਆਹ ਹੁੰਦਾ ਆ ਉਸ ਦਿਨ ਇੱਕ ਬਾਪ ਦਾ ਸਿਰੇ ਦਾ ਉਦਣ ਉਹ ਰਾਜਾ ਹੁੰਦਾ ਮਹਾਰਾਜਾ ਹੁੰਦਾ ਉਸ ਦਿਨ ਠੀਕ ਹੈ
ਜਿਸ ਵੇਲੇ ਬੰਦਾ ਪੈਦਾ ਹੁੰਦਾ ਬੱਚਾ ਜਿੱਦਣ ਤੁਹਾਡੇ ਮੁੰਡਾ ਪੈਦਾ ਹੁੰਦਾ ਘਰ ਪੈਦਾ ਹੁੰਦਾ ਉਹ ਵੀ ਇੱਕ ਏਦਾਂ ਦਾ ਪਲ ਹੁੰਦਾ ਜਿਹਨੂੰ ਤੁਸੀਂ ਮਹਿਸੂਸ ਹੀ ਨਹੀਂ ਕਰ ਸਕਦੇ ਤੇ ਉਹ ਤੋਂ ਬਾਅਦ ਜਿਸ ਵੇਲੇ ਬੱਚੇ ਦਾ ਵਿਆਹ ਹੁੰਦਾ ਤੁਹਾਡੇ ਲੜਕੇ ਦਾ ਜਿਸ ਵੇਲੇ ਜੰਝ ਚੜ੍ਹਦੀ ਹੈ, ਜਿਸ ਵੇਲੇ ਤੁਸੀਂ ਗੁਲਾਬੀ ਪੱਗ ਬੰਨ ਕੇ ਮੋਹਰੇ ਖੜਦੇ ਆ, ਉਹ ਤਾਂ ਖੈਰ ਪਤਾ ਨੀ ਕਿੱਦਾਂ ਦਾ ਦਿਨ ਹੁੰਦਾ ਹੋਊਗਾ, ਹਲੇ ਸਾਡੇ ਮੁੰਡੇ ਦਾ ਵਿਆਹ ਹੋਇਆ ਨੀ
ਹੈ। ਮੈਂ ਮਹਿਸੂਸ ਕੀਤਾ ਵੀ ਉਦਣ ਦੇਖੋ ਸਾਰੇ ਰਿਸ਼ਤੇਦਾਰ ਸਾਰਾ ਤੁਸੀਂ ਫੋਕਸ ਹੁੰਦੇ, ਤੁਸੀਂ ਕੰਟਰੋਲ ਚ ਹੁੰਦੇ ਆ ਬੇਟਾ ਤਾਂ। ਅੱਜ ਕੱਲ ਵੈਸੇ ਹੋਰ ਹੋ ਰਿਹਾ ਆ, ਅੱਜ ਕੱਲ ਮਾਂ ਬਾਪ ਨੂੰ ਪੁੱਛਦੇ ਹੀ ਨੀ ਵਿਆਹ ਦੇ ਵਿੱਚ, ਨਿਆਣਿਆਂ ਨੇ ਆਪੇ ਹੀ ਤਿਆਰੀਆਂ ਕੀਤੀਆਂ ਹੁੰਦੀਆਂ, ਆਪੇ ਉੱਥੇ ਸਰਪ੍ਰਾਈਜ਼ ਹੀ ਮਿਲਦਾ ਆ।
ਅੱਜ ਕੱਲ ਥੋੜਾ ਜਿਹਾ ਕਈ ਵਾਰੀ ਸਰਪ੍ਰਾਈਜ਼ ਹੀ ਮਿਲਦਾ ਪਿਆ, ਅੱਜ ਮੁੰਡੇ ਦਾ ਵਿਆਹ ਆ, ਇੱਦਾਂ ਵੀ ਹੁੰਦੀ ਆ।
ਉਹ ਤਾਂ ਚਲੋ ਉਹ ਵੀ ਮਿਲਦਾ ਆ, ਪਰ ਵਿਆਹ ਦੇ ਵਿੱਚ ਕੀ ਹੋਣਾ ਆ, ਹਨਾ, ਇਹ ਵੀ ਸਰਪ੍ਰਾਈਜ਼ ਮਿਲਦਾ,
ਇਹ ਵੀ ਸਰਪ੍ਰਾਈਜ਼। ਉਹ ਥੋੜੀ ਉਹਦੀ ਥੋੜੀ ਐਕਸਾਈਟਮੈਂਟ ਘੱਟ ਗਈ ਆ। ਮੈਨੂੰ ਬਿਲਕੁਲ ਯਾਦ ਆ ਇੱਕ ਸਾਡੇ ਟੀਚਰ ਹੁੰਦੇ ਸੀ, 1986-87 ਦੀ ਗੱਲ ਆ, ਤੇ ਉਹਦਾ ਵਿਆਹ ਹੋਇਆ ਸੀ ਤੇ ਉਹਦਾ ਜਿਹੜਾ ਡੈਡੀ ਸੀ ਨਾ, ਉਹਨੇ ਲੈਚੀਆਂ ਆਪਣੇ ਜੇਬ ਚ ਪਾਈਆਂ ਸੀ, ਉਹ ਲੈਚੀਆਂ ਹੀ ਵੰਡੀ ਜਾਂਦਾ ਸੀ, ਇੰਨਾ ਖੁਸ਼ ਸੀਗਾ ਉਹ, ਨਾਲ ਦਾਰੂ ਪਿਲਾਈ ਜਾਣੀ, ਨਾਲ ਦਾਰੂ ਪਿਲਾਉਂਦੇ ਲੈਚੀਆਂ ਦੇਈ ਜਾਂਦਾ।
ਮੈਂ ਪਹਿਲੇ ਕਹਿਣ ਲੱਗਾ ਵੀ ਬਰਾਤ ਸਾਰੀ ਸ਼ਰਾਬੀਆਂ ਦੀ ਹੋਣੀ ਹੈ ਤਾਂ ਲੈਚੀਆਂ ਦੀ ਜੇਬ ਭਰੀ ਹੋਣੀ।
ਉਹ ਬਰਾਤ ਤਾਂ ਹੁੰਦੀ, ਵੈਸੇ ਤੁਸੀਂ ਗੱਲ ਕਰਦੇ ਆ ਹੁੰਦੀ ਸ਼ਰਾਬੀਆਂ ਦੀ ਆ, ਥੋੜੀ ਬਹੁਤੀ ਤਾਂ ਹਰੇਕ ਪੀ ਲੈਂਦਾ, ਉਦਮ ਚਾਹ ਚੜੇ ਹੁੰਦੇ ਬਹੁਤ, ਅੱਗੇ ਲੁੱਕ ਕੇ ਪੀਂਦੇ ਹੁੰਦੇ ਸੀ ਜਿਹੜੇ ਬਰਾਤੀ ਹੁੰਦੇ, ਜਿਸ ਵੇਲੇ ਪਿੰਡ ਜਾਂਦੇ ਹੁੰਦੇ ਵਿਆਹ ਨੂੰ, ਬਰਾਤ ਜਾਂਦੀ ਹੁੰਦੀ ਸੀ ਤਾਂ ਜਿਹੜੇ ਬਰਾਤੀ ਹੁੰਦੇ ਸੀ ਉਹਨੇ ਸ਼ਰਾਬ ਲੱਭਣੀ ਪਿੰਡਾਂ ਦੇ ਵਿੱਚ, ਜਿਹੜੇ ਸ਼ਰਾਬ ਕੱਢਦੇ ਹੁੰਦੇ ਸੀ ਜਾਂ ਉਹਨਾਂ ਤੋਂ ਲੈਣੀ ਆ, ਠੇਕਾ ਦੂਰ ਹੁੰਦਾ ਸੀ, ਕਿਸੇ ਨੇ ਜਾਣਾ ਇੱਕ ਅੱਧੀ ਬੋਤਲ ਉੱਥੋਂ ਲੈ ਕੇ ਜਾਣੀ, ਕਿਉਂਕਿ ਇਹਦਾ ਜਿਹੜਾ ਰਿਵਾਜ ਬਹੁਤ ਘੱਟ ਸੀ। ਹੁਣ ਤਾਂ ਜੇ ਤੁਸੀਂ ਸ਼ਰਾਬ ਦੀ ਡਿਸਟ੍ਰੀਬਿਊਸ਼ਨ ਨਹੀਂ ਕਰਦੇ ਤੇ ਉਹਨੂੰ ਵਿਆਹ ਹੀ ਨੀ ਸਮਝਦੇ, ਤੇ ਤੁਹਾਨੂੰ ਇਹ ਸਮਝਦੇ ਵੀ ਬੰਦਾ ਬਹੁਤ ਕੰਜੂਸ ਆ। ਹੁਣ ਤਾਂ ਵਿਆਹ ਘੱਟ ਹੁੰਦਾ, ਸ਼ਰਾਬ ਦਾ ਖੜਾ ਜ਼ਿਆਦਾ ਹੁੰਦਾ,
ਤੇ ਉਹ ਤਾਂ ਫਿਰ ਪਾਣੀ ਮੰਗ ਰਹੇ ਚੱਲਦੀ।
ਕੱਲ ਤੁਸੀਂ ਗੱਲ ਸੁਣਾਈ ਸੀ ਜਿਸ ਵੇਲੇ ਨਾ ਕਹਿੰਦੇ ਬੰਦਾ ਸ਼ਰਾਬ ਪੀ ਲੈਂਦਾ ਸੱਚ ਬੋਲਦਾ ਆ, ਜਿੱਦਾਂ ਗਿਆਨੀ ਜੀ ਨੇ ਵੀ ਗੱਲ ਕਹੀ ਸੀ, ਫਿਰ ਮੈਂ ਤੁਹਾਨੂੰ ਕਮੈਂਟ ਵੀ ਕੀਤਾ ਸੀ, ਫਿਰ ਤਾਂ ਜਿੱਦਾਂ ਹੁਣ ਰਾਜਾ ਹਰੀਸ਼ ਚੰਦਰ ਦਾ ਹੀ ਰਾਜ ਆ ਜਾਂਦਾ, ਜਿੱਦਾਂ ਹੁਣ ਪੰਜਾਬ ਵਿੱਚ ਆਏ ਆ।
ਪੰਜਾਬ ਚ ਰਾਜਾ ਹਰੀਸ਼ ਚੰਦਰ ਦਾ ਹੈ, ਆਓ ਉਹ ਸੱਚ ਬੋਲ ਲਿਆ। ਅੱਛਾ ਅੱਛਾ ਠੀਕ ਹੈ ਭਗਵੰਤ, ਠੀਕ ਹੈ ਠੀਕ ਹੈ,
ਕਮਾਲ ਕੀ ਬੋਲਦਾ, ਜੋ ਬੋਲਦਾ ਗਲਤ ਨਹੀਂ ਗੱਲ ਕਰਦਾ।
ਤੂੰ ਤੁਹਾਡੀ ਕੋਈ ਦੁਸ਼ਮਣੀ ਆ, ਮਤਲਬ
ਮੇਰੀ ਕੋਈ ਦੁਸ਼ਮਣੀ ਨਹੀਂ
ਉਹਦੇ ਨਾਲ, ਕੋਈ ਦੁਸ਼ਮਣੀ ਡਿਕਲੇਅਰ ਕਰ ਦੋ, ਡਿਸਕਲੇਮਰ ਹੁਣ ਦੱਸ ਦੋ। ਮੈਨੂੰ ਲੱਗਦਾ ਉਹ ਮਾਟਰ ਦਾ ਮੁੰਡਾ ਲੱਗ ਕਰਕੇ ਤਾਂ ਤੁਸੀਂ ਮਾਟਰ ਨਾਲ ਲੱਗਦੀ ਤੁਹਾਡੀ, ਸਿੱਧੀ ਜਿਹੀ ਗੱਲ ਹੈ, ਮੈਨੂੰ ਤਾਂ ਇਉਂ ਲੱਗਦਾ ਵੀ ਤੁਸੀਂ ਹਰੇਕ ਵਾਰੀ ਉੱਥੇ ਤਵਾ ਧਰਦੇ ਹੋ ਨਾ, ਇਹ ਮਤਲਬ
ਚੰਗੀ ਗੱਲ। ਮੈਂ ਤਾਂ ਨਾਮ ਹੀ ਨਹੀਂ ਲਿਆ, ਹੁਣ ਤੁਸੀਂ ਗੱਲ ਬਣਾਈ ਜਾਂਦੇ,
ਠੀਕ ਹੈ। ਤੇ ਦੇਖੋ ਪੰਜਾਬ ਦੇ ਵਿੱਚ ਪਿਛਲੇ ਹਫ਼ਤੇ ਸ਼ੇਅਰ ਕੀਤੀ ਸੀ ਗੱਲ ਚਾਹਲ ਸਾਹਿਬ ਨੇ, ਕਿ ਕਿੰਨੇ 1000 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈ ਉਹ ਕੈਂਸਲ ਕਰਨ ਦੇ ਕਗਾਰ 'ਤੇ ਹੈ ਟਰਾਂਸਪੋਰਟ ਜਾਂ ਜਿਹੜਾ ਰੋਡ ਐਂਡ ਇਨਫਰਾਸਟ੍ਰਕਚਰ ਮਿਨਿਸਟਰ ਹੈ ਨਿਤਿਨ ਗਡਕਰੀ, ਉਹਨਾਂ ਨੇ ਚਿੱਠੀਆਂ ਵੀ ਲਿਖੀਆਂ ਨੇ, ਉਹਨਾਂ ਨੇ ਬਹੁਤ ਕੁਝ ਲਿਖਿਆ ਵੀ ਜੇ ਤੁਸੀਂ ਆਪਣਾ ਪੇਪਰ ਵਰਕ ਨਹੀਂ ਕਰਨਾ ਠੀਕ ਹੈ ਤਾਂ ਇਹ ਕੈਂਸਲ ਕਰਨੇ ਪਊਗੇ। ਦੇਖੋ ਪੇਪਰ ਹੀ ਨਹੀਂ ਜਮ੍ਹਾਂ ਕਰਾਉਂਦੇ, ਕਿੱਥੇ ਕਿੰਨੇ ਹਾਲਾਤ ਆ ਜੀ।
ਪੇਪਰ ਨਹੀਂ ਆਉਂਦੀ ਜਮ੍ਹਾਂ ਕਰਾਉਂਦੇ, ਜਿਸ ਵੇਲੇ ਕੋਈ ਵੀ ਸੈਂਟਰ ਦਾ ਪ੍ਰੋਜੈਕਟ ਆਉਂਦਾ ਹੈ ਨਾ ਤਾਂ ਸਟੇਟ ਗੌਰਮੈਂਟ ਨੂੰ ਉਹਦੇ ਵਿੱਚ ਆਪਣਾ ਸ਼ੇਅਰ ਪਾਉਣਾ ਪੈਂਦਾ, ਤਾਂ ਉਹ ਪ੍ਰੋਜੈਕਟ ਜਿਹੜਾ ਅੱਗੇ ਚੱਲਦਾ ਆ। ਤੇ ਪੰਜਾਬ ਸਰਕਾਰ ਕਈ ਏਦਾਂ ਦੇ ਪ੍ਰੋਜੈਕਟ ਆਏ ਆ ਜਿਹੜੇ ਕਿ ਬਹੁਤ ਵਧੀਆ ਪ੍ਰੋਜੈਕਟ ਆ, ਤੇ ਉਹਦੇ ਵਿੱਚ ਪੰਜਾਬ ਸਰਕਾਰ ਆਪਣੇ ਸ਼ੇਅਰ ਨਹੀਂ ਪਾ ਰਹੀ, ਆਪਣਾ ਜਿਹੜਾ 10% ਜਾਂ 15% ਸ਼ੇਅਰ ਹੋਊਗਾ, ਉਹਦੇ ਕਰਕੇ ਫਿਰ ਗੱਲ ਇੱਦਾਂ ਜਿੱਦਾਂ
ਵਿਗੜਦੀ ਆ। ਦੋ ਨੁਕਤੇ ਉਹਨੇ ਦੱਸੇ ਸੀ, ਇੱਕ ਤਾਂ ਵੀ ਅਕਵਾਇਰ ਕਰਨ ਦੇ ਵਿੱਚ ਮਦਦ ਨਹੀਂ ਕਰ ਰਹੇ, ਜ਼ਮੀਨਾਂ ਤਾਂ ਪੰਜਾਬ ਸਰਕਾਰ ਨੇ ਅਕਵਾਇਰ ਕਰਕੇ ਦੇਣੀ ਹੈ ਨਾ ਠੀਕ ਹੈ, ਉਹ ਨਹੀਂ ਕਰ ਰਹੇ ਜ਼ਮੀਨ, ਕਿਉਂਕਿ ਥਾਂ ਹੋਣਾ ਆ ਪੰਜਾਬ ਸਰਕਾਰ ਦਾ, ਉੱਪਰ ਜਿਹੜਾ ਖਰਚਾ ਆਉਣਾ ਆ ਉਹ ਹੋਣਾ ਸੈਂਟਰ ਸਰਕਾਰ ਦਾ। ਇੱਕ ਤਾਂ ਇਹ ਪੇਪਰ ਵਰਕ ਜਿਹੜਾ ਉਹ ਫਾਸਟ ਟਰੈਕ ਨਹੀਂ ਕਰ ਰਹੇ ਜਾਂ ਜੋ ਵੀ ਹੈਗਾ ਉਹ ਨਹੀਂ ਹੋ ਰਿਹਾ। ਦੂਜਾ ਹੈਗਾ ਸਿਕਿਉਰਿਟੀ ਦਾ, ਵੀ ਜਿਹੜਾ ਉੱਥੇ ਜਿਹੜੀ ਵੀ ਕੰਪਨੀ ਉਹਨੂੰ ਬਣਾਏਗੀ ਉਹਦੇ ਸਮਾਨ ਦੀ, ਉਹਨਾਂ ਦੀ ਸਿਕਿਉਰਿਟੀ ਦੀ ਉਹ ਗਰੰਟੀ ਦੇਣ। ਅਤੇ ਉਹਦੇ ਜਵਾਬ ਦੇ ਵਿੱਚ DGP ਤੋਂ ਬਿਆਨ ਦਵਾਇਆ ਆ ਸਰਕਾਰ ਨੇ ਕਿ ਜੀ ਭਾਰਤ ਦੇ ਵਿੱਚ ਦੂਜੇ ਨੰਬਰ 'ਤੇ ਆ ਜੀ ਪੰਜਾਬ ਦੀ ਪੁਲਿਸ ਸਿਕਿਉਰਿਟੀ ਦੇ ਲਈ, ਉਹ ਤਾਂ ਮੰਨਦੇ ਆ ਦੂਜੇ ਨੰਬਰ 'ਤੇ ਆ, ਉਹ ਲਿਖ ਕੇ ਦੇ ਦੇਣ, ਜਿਹੜੇ ਸਾਈਨ ਕਰਨੇ ਆ ਉਹ ਸਾਈਨ ਕਰਕੇ ਤਾਂ ਦੇਣ, ਫਿਰ ਬਾਹਰ ਬਿਆਨਾਬਾਜ਼ੀ ਜਾਂ ਉੱਥੋਂ ਥੋੜ੍ਹੋ ਕਰਨਾ ਆ, ਉਹ ਇੱਕ ਜਿਹੜਾ ਕੰਟਰੈਕਟ ਹੈ ਇੱਕ ਕਮਿਟਮੈਂਟ ਹੈ ਉਹ ਕਰਨ ਤਾਂ ਕਿ ਪ੍ਰੋਜੈਕਟ ਅੱਗੇ ਚੱਲਣ, ਪੰਜਾਬ ਦੇ ਵਿੱਚ ਵੀ ਡਿਵੈਲਪਮੈਂਟ ਹੋਵੇ। ਇੱਕ ਸਿਰਫ ਕਾਗਜ਼ ਪੱਤਰ ਦੇ ਦੁੱਖੋਂ ਮਤਲਬ ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹਨੂੰ ਪਿਛਲ ਰਾਹੇ ਪਾ ਰਹੇ ਆ, ਅਤੇ ਕੋਈ ਤੁਸੀਂ ਨੋਟ ਕੀਤਾ ਕਿ ਕੋਈ ਹੋਰ ਮਿਨਿਸਟਰ ਦੇ ਬਿਆਨ ਆਏ ਹੋਣ ਕਦੇ, ਮਤਲਬ ਮਾਰਕੀਟ 'ਚ? ਮੈਂ ਮਾਰਕੀਟ ਹੀ ਕਹਿ ਸਕਦਾ, ਹੈ ਨਾ?
ਕੋਈ ਜਿੱਦਾਂ ਹੁਣ ਪੰਜਾਬ ਸਰਕਾਰ ਆ, ਪੰਜਾਬ ਸਰਕਾਰ ਨੇ ਕਈ ਚੰਗੇ ਕੰਮ ਵੀ ਕੀਤੇ ਜਦੋਂ ਦੀ ਸਰਕਾਰ ਬਣੀ ਆ ਨਾ, ਭਗਵੰਤ ਮਾਨ ਦੀ ਸਰਕਾਰ ਆ, ਇਹਨਾਂ ਲੋਕਾਂ ਨੇ ਐਪਰੀਸ਼ੀਏਟ ਵੀ ਕਾਫੀ ਕੀਤਾ, ਐਪਰੀਸ਼ੀਏਟ ਕਰਨਾ ਬਣਦਾ ਵੀ ਆ। ਜਿੱਦਾਂ ਤੁਸੀਂ ਕਹਿੰਦੇ ਐਸੈਂਸ਼ੀਅਲ ਸਰਵਿਸਿਸ ਆ, ਜਿੱਦਾਂ ਬਿਜਲੀ ਆ, ਇਹ ਪਹਿਲਾਂ ਕੁਛ ਲੋਕਾਂ ਨੂੰ ਜਿਹੜੇ ਲਿਮਿਟਿਡ ਲੋਕ ਹੁੰਦੇ ਸੀ ਉਹਨਾਂ ਦੀ ਫ੍ਰੀ ਹੁੰਦੀ ਸੀ, ਲੇਕਿਨ ਜਦੋਂ ਤੋਂ ਇਹੀ ਸਰਕਾਰ ਆਈ ਆ ਆਪਣੇ ਆਪ ਆਦਮੀ ਪਾਰਟੀ ਸਰਕਾਰ ਆਈ ਆ, ਉਹਨੇ ਜਿਹੜਾ ਇਹ 300 ਯੂਨਿਟ ਜਾਂ 600 ਯੂਨਿਟ ਦੋ ਮਹੀਨਿਆਂ ਬਾਅਦ ਸਾਰਿਆਂ ਲਈ ਜਨਰਲਾਈਜ਼ ਕੀਤਾ ਆ ਕਿ ਕੋਈ ਵੀ ਵਿਅਕਤੀ ਚਾਹੇ ਅਮੀਰ ਆ ਚਾਹੇ ਗਰੀਬ ਆ ਚਾਹੇ ਕਿਸੇ ਵੀ ਤਬਕੇ ਦੇ ਨਾਲ ਸੰਬੰਧ ਰੱਖਦਾ ਆ ਉਹਨੂੰ 300 ਯੂਨਿਟ ਫ੍ਰੀ ਮਿਲਦਾ ਆ। ਉਹ ਇਹ ਚੰਗੀ ਗੱਲ ਆ ਵੈਸੇ, ਤੇ ਨੌਕਰੀਆਂ ਦੇ ਵਿੱਚ ਵੀ ਅਮਨਦੀਪ ਇਹ ਗੱਲ ਦੇਖਣ ਨੂੰ ਮਿਲੀ ਆ ਕਿ ਨੌਕਰੀਆਂ ਦਿੱਤੀਆਂ ਗਈਆਂ ਆ, ਜਿੱਦਾਂ 40,000 ਨੌਕਰੀਆਂ ਦਿੱਤੀਆਂ ਗਈਆਂ, ਚਲੋ ਡਾਟਾ ਪਤਾ ਨੀ ਕਿੰਨਾ ਆ, ਤੇ ਨੌਕਰੀਆਂ ਵੈਸੇ ਦਿੱਤੀਆਂ ਗਈਆਂ ਆ। ਇਹਦੇ ਵਿੱਚ ਵੀ ਲੋਕ ਥੋੜੇ ਖੁਸ਼ ਹੈਗੇ ਆ, ਥੋੜੀ ਬਹੁਤੀ ਕਹਿੰਦੇ ਉਹਦਾ ਜਿਹੜੀ ਬਿਊਰੋਕਰੇਸੀ ਆ ਇਹਦੇ ਤੇ ਵੀ ਨੱਥ ਪਾਈ ਗਈ ਆ, ਲੋਕ ਫੜ ਹੁੰਦੇ ਆ ਜਿਹੜੇ ਥੋੜੀ ਹੇਰਾਫੇਰੀ ਕਰਦੇ ਆ, ਥੋੜੀ ਅੱਗੇ ਨਾਲੋਂ ਕਰਪਸ਼ਨ ਵੀ ਘਟੀ ਗਈ ਆ, ਘਟੀ ਆ। ਇਹਦੇ ਬਾਰੇ ਵੀ ਜਿੱਦਾਂ ਜਿਹਦੇ ਗਰਾਊਂਡ ਰੂਪ ਤੇ ਜਾ ਕੇ ਦੇਖੋ ਨਾ, ਕਈ ਲੋਕ ਖੁਸ਼ ਬਹੁਤ ਆ ਇਹਨਾਂ ਚੀਜ਼ਾਂ ਤੋਂ। ਤੇ ਜਿਹੜੇ ਆ ਜਿੱਦਾਂ ਹੈਲਥ ਸਰਵਿਸਿਸ ਆ, ਇਹਦੇ ਵਿੱਚ ਵੀ ਥੋੜੀ ਬਹੁਤੀ ਜਿਹੜੀ ਇੰਪਰੂਵਮੈਂਟ ਹੋਈ ਆ, ਤੇ ਅਸੀਂ ਹਰ ਗੱਲ ਦੇ ਨਾਲ ਸਰਕਾਰ ਦੇ ਨਾਲ ਇਹਦੀ ਮੁਖਾਲਫਤ ਨੀ ਕਰਦੇ, ਜਿਹੜੀਆਂ ਚੰਗੀਆਂ ਪੋਲਿਸੀਜ਼ ਆ ਉਹਦੀ ਅਸੀਂ ਮੈਂ ਪ੍ਰੋੜਤਾ ਵੀ ਕਰਦੇ ਹਾਂ ਤੇ ਕਰਦੇ ਵੀ ਰਵਾਂਗੇ। ਤੇ ਵੈਸੇ ਤੇ ਸ਼ੁਕਰ ਵਗੈਰਾ ਹੁੰਦੇ ਰਹਿੰਦੇ ਆ, ਤੇ ਠੀਕ ਕੰਮ ਕਈ ਹੋ ਰਹੇ ਆ ਸਰਕਾਰ ਦੇ, ਉਹਦੀ ਤੁਸੀਂ ਆਲੋਚਨਾ ਹੀ ਨੀ ਕਰਨੀ ਚਾਹੀਦੀ, ਉਹਦੀ ਪ੍ਰੋੜਤਾ ਵੀ ਕਰਨੀ ਚਾਹੀਦੀ ਆ। ਤੇ ਬਾਕੀ ਤੁਸੀਂ ਵੀ ਦੱਸ ਰਹੇ ਕਿ ਗਰਾਊਂਡ ਰੂਟ ਤੇ ਜਿਹੜੇ ਲੋਕ ਆ ਕਾਫੀ ਖੁਸ਼ ਆ।
ਨਹੀਂ ਉਹ ਤੁਸੀਂ ਹੁਣ ਮੈਨੂੰ ਲੱਗਦਾ ਤੁਹਾਨੂੰ ਕਿਸੇ ਨੇ ਰਿਸ਼ਵਤ ਦੇ ਦਿੱਤੀ ਆ ਆਨਲਾਈਨ ਤਾਜ਼ਾ। ਤੇ
ਰਿਸ਼ਵਤ ਦੇਣੀ ਗੱਲ ਹੈ, ਵੈਸੇ ਇੱਕ ਜੇ ਤੁਸੀਂ ਵੈਸੇ ਐਨਾਲਿਸਿਸ ਕਰੋ ਤਾਂ ਤੁਸੀਂ ਨੈਗੇਟਿਵ ਐਨਾਲਿਸਿਸ ਥੋੜੋ ਕਰਨੀ ਹੁੰਦੀ ਆ, ਤੇ ਪੋਜ਼ਿਟਿਵ ਜਿਹੜੀਆਂ ਗੱਲਾਂ ਸਰਕਾਰ ਦੀਆਂ ਉਹ ਵੀ ਦੱਸਣੀਆਂ ਹੁੰਦੀਆਂ।
ਪੋਜ਼ਿਟਿਵ
ਪਹਿਲੀਆਂ ਸਰਕਾਰਾਂ ਦੇ, ਹੁਣ ਪਹਿਲੀਆਂ ਸਰਕਾਰਾਂ ਹਾਰੀਆਂ ਕਾਹਤੇ ਅਮਨਦੀਪ, ਉਹਨਾਂ ਦੀ ਕਰਪਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ, ਉਹਨਾਂ ਨੂੰ ਏਦਾਂ ਲੱਗਦਾ ਸੀ ਕਿ ਸਾਨੂੰ ਚੈਲੰਜ ਕਰਨ ਵਾਲਾ ਕੋਈ ਹੈ ਹੀ ਨਹੀਂ ਹੈ, ਵੀ ਅਸੀਂ ਇੱਕ ਵਾਰੀ ਜਿੱਤ ਜਾਵਾਂਗੇ ਦੂਜੀ ਵਾਰੀ ਦੂਜੀ ਪਾਰਟੀ ਜਿੱਤ ਜੂਗੀ। ਇਹਦੇ ਨਾਲ ਫਾਇਦਾ ਬੜਾ ਹੋਇਆ ਕਿ ਉਹਨਾਂ ਨੂੰ ਵੀ ਹੁਣ ਅਕਲ ਜਿਹੜੀ ਆ ਗਈ ਆ, ਤੇ ਅੱਗੇ ਜਿੱਥੇ ਉਹ ਸਰਕਾਰਾਂ ਬਣਨਗੀਆਂ ਤੇ ਉਹ ਵੀ ਥੋੜੇ ਜਿਹੇ ਚੰਗੇ ਕੰਮ ਕਰਨਗੀਆਂ। ਤੇ ਕਈ ਏਦਾਂ ਦੇ ਕੰਮ ਵੀ ਆ ਜਿਹੜੇ ਕਿ ਕਈ ਇਨਐਕਸਪੀਰੀਅੰਸ ਚੀਜ਼ਾਂ ਆ ਜਿਹੜੀਆਂ ਇਹਨਾਂ ਨੂੰ ਪਤਾ ਨਹੀਂ ਹੈ ਉਹ ਹੋ ਰਹੀਆਂ, ਜਾਂ ਬਿਊਰੋਕਰੇਸੀ ਕਈ ਵਾਰੀ ਭਾਰੀ ਹੋ ਜਾਂਦੀ, ਏਦਾਂ ਦੀਆਂ ਵੀ ਗੱਲਾਂ ਹੁੰਦੀਆਂ ਆ। ਤੇ ਠੀਕ ਹੈ, ਚੱਲ ਰਿਹਾ ਪੰਜਾਬ ਦੇ ਵਿੱਚ ਕੰਮ, ਵੈਸੇ ਉਦਾਂ ਖੁਸ਼ਹਾਲੀ ਬਹੁਤ ਆ। ਜੇ ਤੁਸੀਂ ਆਮ ਆਮ ਦੀ ਜਾ ਕੇ ਦੇਖੋ, ਹਰ ਘਰਾਂ ਦੇ ਵਿੱਚ ਕਾਰਾਂ ਖੜੀਆਂ ਆ, ਵੱਡੇ ਵੱਡੇ ਸ਼ਾਦੀਆਂ ਹੁੰਦੀਆਂ, ਵਿਆਹ ਹੁੰਦੇ ਆ,
ਖੁਸ਼ਹਾਲੀ ਜਿਹੜੀ ਆ ਉਹ ਪੰਜਾਬ ਸਰਕਾਰ ਕਰਕੇ ਨੀ ਹੈਗੀ, ਉਹ NRI ਕਰਕੇ ਖੁਸ਼ਹਾਲੀ ਆ। ਮਤਲਬ
ਵੈਸੇ ਅਮਨਦੀਪ ਜਿਹੜੇ ਕਈ NRI ਨਹੀਂ ਵੀ ਆ, ਕਿ ਬਿਜ਼ਨਸ ਪਰਸਨ ਆ ਜਿਹੜੇ ਹੋਰ ਪਿੰਡਾਂ ਵਿੱਚ ਲੋਕ ਰਹਿੰਦੇ ਆ, ਈਵਨ ਜ਼ਿਮੀਂਦਾਰ ਵੀ ਜਿਹੜੇ ਚੰਗੀ ਤਰ੍ਹਾਂ ਨਾਲ ਖੇਤੀ ਕਰਦੇ ਆ, ਉਹ ਕਾਫੀ ਵੈਲਦੀ ਆ, ਕਾਫੀ ਖੁਸ਼ਹਾਲ ਆ।
ਉਹ ਤਾਂ ਮੈਂ ਤੁਹਾਨੂੰ ਉਹ ਤਾਂ ਮੈਂ ਕਹਿੰਦਾ ਆ ਵੀ ਉਹ ਇੱਕ ਜਿਹੜੀ ਬੈਕਿੰਗ ਹੈ ਨਾ ਪਿੱਛੇ ਅੰਡਰਲਾਈਂਗ ਹੈ। ਹੁਣ ਜਿਹੜਾ ਸ਼ਹਿਰ ਦਾ ਬਾਣੀਆ ਆ ਜਾਂ ਸ਼ਹਿਰ ਦਾ ਵਪਾਰੀ ਆ, ਉਹਦਾ ਵਪਾਰ ਚੱਲਦਾ NRI ਦੇ ਸਿਰ 'ਤੇ, ਠੀਕ ਹੈ? ਉੱਥੇ ਤੋਤੇ ਉੱਡਦੇ ਹੁੰਦੇ ਜਦੋਂ NRI ਚਲੇ ਜਾਂਦੇ ਨਾ 15 ਅਪ੍ਰੈਲ ਤੋਂ ਬਾਅਦ, ਵਿਸਾਖੀ ਤੋਂ ਬਾਅਦ, ਅਤੇ ਬਾਜ਼ਾਰ ਇੱਦਾਂ ਹੁੰਦਾ ਜਿੱਦਾਂ ਮਤਲਬ ਉੱਥੇ ਕਰਫਿਊ ਲੱਗਾ ਹੁੰਦਾ, ਅਤੇ ਹੌਲੀ ਹੌਲੀ ਫਿਰ ਲੋਕਲ ਬੈਕ ਬਰਨਰ 'ਤੇ ਚੱਲਦਾ ਆ ਕੰਮ। ਇੱਦਾਂ ਜਿਹੜੇ ਕਿਸਾਨ ਆ ਉਹਨਾਂ ਦੇ ਘਰ ਪਰਤੀ ਕੋਈ ਨਾ ਕੋਈ ਬਾਹਰ ਗਿਆ ਹੋਇਆ, ਅਤੇ ਉਹਨਾਂ ਦੀ ਜਿਹੜੀਆਂ ਮੁੱਢਲੀਆਂ ਲੋੜਾਂ ਆ, ਸਕੂਲਾਂ ਦੀ ਫੀਸ ਨਿਆਣਿਆਂ ਦੀ ਉਹ ਦੇਈ ਜਾਂਦੇ, ਬਾਹਰੋਂ ਬੈਠੇ ਪੜ੍ਹਾਈ ਜਾਂਦੇ, ਉਹਨਾਂ ਨੂੰ ਲੈਪਟੋਪ ਭੇਜੀ ਜਾਂਦੇ ਆ। ਸੋ ਇੱਦਾਂ ਦੇ ਜਿਹੜੇ ਖਰਚੇ ਆ ਉਹ ਬਾਹਰ ਵਾਲਿਆਂ ਨੇ ਚੱਕੇ ਹੋਏ ਆ। ਖੇਤੀ 'ਚੋਂ ਵੀ ਬਣਾਉਂਦੇ ਨੇ ਲੋਕ ਪੈਸੇ, ਮੈਨੂੰ ਮੈਂ ਜਾਣਦਾ ਹਾਂ, ਪਰ ਉਹ ਜਿਹੜੇ ਬਣਾਉਂਦੇ ਨੇ ਉਹ ਬੜੇ ਸੰਜਮ ਨਾਲ ਖਰਚਦੇ ਨੇ, ਜਿਨ੍ਹਾਂ ਨੂੰ ਬਾਹਰੋਂ ਪੈਸਾ ਨਹੀਂ ਐਡ ਹੁੰਦਾ ਉਹ ਇੰਨਾ ਪੈਸਾ ਫਲੋ ਨਹੀਂ ਕਰਵਾਉਂਦੇ, ਕਰਵਾਉਂਦੇ ਹੁੰਦਾ ਹੈ ਪੈਸਾ
ਨਹੀਂ, ਖੇਤੀ ਵਿੱਚੋਂ ਬਚਦਾ ਹੈ ਪੈਸਾ, ਜਿਹੜੇ ਖੇਤੀ ਖਸਮਾਂ ਖੇਤੀ ਕਰਦੇ ਆ ਨਾ ਉਹਨਾਂ ਨੂੰ ਪੈਸਾ ਬਚਦਾ ਆ, ਜਿਹੜੀ ਖੇਤੀ ਬਾਹਰੋਂ ਕਰਾਉਂਦੇ ਆ ਮਜ਼ਦੂਰ ਲਾ ਕੇ ਆਪ ਮੋਟਰਸਾਈਕਲਾਂ ਤੇ ਘੁੰਮਣਾ ਸ਼ਰਾਬਾਂ ਪੀਣੀਆਂ, ਉਹ ਫਿਰ ਖੱਜਲ ਖੁਆਰ ਹੁੰਦੇ ਆ। ਖੇਤੀ ਵਿੱਚ ਵੀ ਪੈਸਾ ਹੈਗਾ, ਹਰ ਬਿਜ਼ਨਸ ਵਿੱਚ ਵੀ ਪੈਸਾ ਹੈਗਾ, ਲੇਕਿਨ ਤੁਹਾਨੂੰ ਆਪ ਕਰਨਾ ਪੈਂਦਾ ਤਾਂ ਤੁਸੀਂ ਕਾਮਯਾਬ ਹੋ ਸਕਦੇ। ਈਵਨ ਕੋਈ ਵੀ ਕੰਮ ਆ ਇੱਥੇ ਮੰਦੀ, ਵੱਡੇ ਵੱਡੇ ਇੰਡਸਟਰੀਅਲਿਸਟ ਮੈਂ ਦੇਖੇ ਆ, ਉਹ ਆਪਣੀ ਫੈਕਟਰੀ ਵਿੱਚ ਝਾੜੂ ਵੀ ਲਾਉਂਦੇ ਆ, ਆਪਣੀਆਂ ਫੈਕਟਰੀਆਂ ਵਿੱਚ, ਆਪਣੇ ਆਫਿਸ ਦੇ ਵਿੱਚ ਉਹ ਸਫਾਈ ਜਾ ਕੇ ਕਰਦੇ ਆ, ਫਿਰ ਬਹਿੰਦੇ ਆ। ਮੈਂ ਤੁਹਾਨੂੰ ਆਪ ਕੰਮ ਕਰਦੇ ਦੇਖਿਆ, ਤੁਸੀਂ ਵੱਡੇ ਕਿਸਾਨ ਆ ਇੱਥੇ ਆਸਟ੍ਰੇਲੀਆ ਦੇ, ਤੇ ਤੁਸੀਂ ਆਪ ਲੱਗੇ ਆਉਂਦੇ ਕਈ ਵਾਰੀ ਖੇਤੀ ਕਰਨ ਨੂੰ,
ਫੂਕ ਛਕਾਉਣ ਲੱਗ ਪਏ ਆ, ਕੋਈ ਨਾ ਕੋਈ ਜ਼ਰੂਰ ਗੱਲ ਹੈਗੀ।
ਨਹੀਂ ਫੂਕ ਨਹੀਂ ਛਕਾਉਂਦੇ, ਜਾਂ ਅਮਨਦੀਪ ਗੱਲ ਸੁਣੋ, ਸੁਧਾਮਾ ਵੀ ਕਦੇ ਫੂਕ ਛਕਾ ਸਕਦਾ? ਇਹਦਾ ਜਵਾਬ ਹੀ ਦੇ ਦੇ
ਬੱਲੇ ਤੁਹਾਡੇ, ਇਹ ਵੀ ਆਪਣੇ ਆਪ ਚ ਇੱਕ ਫੂਕ ਹੈ
ਜਿਹੜਾ ਹੈ ਹੀ ਸਧਾਮਾ, ਉਹਨੇ ਕੀ ਫੂਕ ਸਿਖਾਣੀ? ਉਹ ਤਾਂ ਆਪਣੇ ਸੱਤੂ ਲੈ ਕੇ ਘੁੰਮਦਾ, ਵੀ ਕਦੇ ਕ੍ਰਿਸ਼ਨ ਜੀ ਮਿਲ ਤਾਂ ਸੱਤੂ ਖਲਾਈਏ, ਤੁਸੀਂ ਫੂਕ ਛਕਣ ਦੀ ਗੱਲ ਕਰ, ਕੀ ਕਿਹੜੀਆਂ ਗੱਲਾਂ?
ਦੇਖੋ ਗੱਲ ਚੇਤੇ ਦੀ ਆ, ਮੈਂ ਨਾ ਜ਼ਹਿਨ ਦੇ ਵਿੱਚ ਸੋਚ ਹੀ ਰਿਹਾ ਸੀਗਾ ਵੀ ਸਾਡੇ ਸਪੋਂਸਰ ਪਰਮਜੀਤ ਧਾਲੀਵਾਲ ਪ੍ਰੋਗਰਾਮ 'ਚ ਆਏ ਨਹੀਂ ਹਜੇ, ਠੀਕ ਹੈ, ਅਤੇ ਉਹ ਆ ਗਏ ਆ, ਉਹਨਾਂ ਦਾ ਮੈਸੇਜ ਆ ਗਿਆ, ਅਤੇ ਅੰਮ੍ਰਿਤਪਾਲ ਮੈਨੇ ਆਸ ਹੋਣੀ ਵੀ ਆ ਗਏ ਨੇ, ਉਹ ਵੀ ਆਪਾਂ ਨੂੰ ਸਪੋਂਸਰ ਨੇ, ਅਤੇ ਹੋਰ ਵੀ ਸੱਜਣ ਮਿੱਤਰ ਆ ਪ੍ਰੋਗਰਾਮ ਨੂੰ ਸਪੋਂਸਰ ਕਰ ਸਕਦੇ ਨੇ, ਅਤੇ ਹੌਲੀ ਹੌਲੀ ਵੀਡੀਓ ਵੀ ਚੱਲ ਰਿਹਾ, ਅੱਜ ਟੈਸਟ ਚੱਲ ਰਿਹਾ, ਵਧੀਆ ਚੱਲ ਰਿਹਾ, ਇਹ ਤੋਂ ਬਾਅਦ ਅਨੈਲਿਸਿਸ ਕੀਤਾ ਜਾਊਗਾ ਅੱਜ ਸਾਰਾ ਦਿਨ, ਅਤੇ ਸਾਊਂਡਸ ਵਗੈਰਾ ਦੀ ਪ੍ਰੋਬਲਮ ਜੋ ਵੀ ਆ ਉਦੋਂ ਦੇਖਾਂਗੇ। ਸੋ ਆਪਾਂ ਸਪੋਂਸਰ ਨੂੰ ਪੂਰੇ ਸਪੇਸ ਦੇਣੀ ਆ, ਜਸਪਾਲ ਸੰਧੂ ਹੋਣੀ ਨੇ, ਗਰੇਵਾਲ ਬ੍ਰਦਰ ਨੇ, ਅਤੇ ਹੋਰ ਵੀ ਮੈਲਬਨ ਤੋਂ ਸਾਡੇ ਨਾਲ ਜੁੜ ਰਹੇ ਨੇ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਅਮਰੀਕ ਭਾਅ ਜੀ ਨੇ ਰਿਟਾਇਰਡ ਤੋਂ ਬਾਅਦ ਗਾਣਾ ਸ਼ੁਰੂ ਕਰ ਦੇਣਾ, ਪਹਿਲਾ ਪ੍ਰੋਗਰਾਮ ਬ੍ਰਿਸਬਨ 'ਚ ਕਰਵਾ ਦੇਣਾ। ਭਾਅ ਜੀ ਆ ਗਿਆ ਤੁਹਾਨੂੰ, ਸਾਈ ਆ ਗਈ, ਸਾਈ ਆ ਗਈ ਤੁਹਾਨੂੰ,
ਬਿਲਕੁਲ ਬਿਲਕੁਲ ਠੀਕ ਹੈ, ਸਾਈ ਪੂਰੀ ਕਰਾਂਗੇ
ਆਪਾਂ, ਫਿਰ ਟੂਰ ਤੇ ਚੱਲਾਂਗੇ ਨਾ ਆਸਟ੍ਰੇਲੀਆ ਦੇ। ਦੇਖੋ ਘਰ ਦੇ ਹੀ ਸੰਦ ਹੋ ਜਾਣੇ ਸਾਰੇ ਆਪਣੇ, ਸਿੰਗਰ ਵੀ ਆਪਣੇ ਹੀ, ਬ੍ਰੌਡਕਾਸਟਰ ਵੀ ਆਪਣੇ ਹੀ, ਸਾਰੇ ਮਤਲਬ ਆਪਾਂ
ਟੂਰ
ਤਾਈ ਨੂੰ ਸੱਦ ਲੈਣਾ ਕਮੇਡੀ ਕਰਨ ਨੂੰ, ਤੇ ਉਹ ਕਿਤੇ ਚੀਫ ਮਿਨਿਸਟਰ ਨਾ ਬਣ ਜਾਵੇ ਕਮੇਡੀ ਕਰਦਾ ਕਰਦਾ, ਇਹ ਮੈਨੂੰ ਤਾਂ ਨਹੀਂ
ਹਨਾ ਲੱਗਦਾ।
ਰਿੱਕੀ
ਕਹਿੰਦਾ ਅੰਕਲ ਜੀ ਤੁਹਾਨੂੰ ਕਹਿੰਦਾ ਵੋਟ ਤਾਂ ਕੋਈ ਪੈਣੀ ਨੀ, ਨਾ ਤੁਹਾਨੂੰ ਕੋਈ ਜਾਣਦਾ ਆ, ਉਹ ਮੈਂ ਕਿਹਾ ਸੱਜਣਾ ਸਰਬਸੰਮਤੀ ਵੀ ਤਾਂ ਹੋ ਸਕਦੀ ਆ,
ਆਪਾਂ ਵੋਟਾਂ ਵਿਸ਼ਵਾਸ ਨਹੀਂ, ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਬਣ
ਜਾਣਾ ਇੰਡੀਆ ਦਾ, ਜੇ ਰੱਬ ਨੇ ਸੁੱਖ ਰੱਖੀ ਤਾਂ। ਉਹ ਬੜਾ ਡਾਢਾ ਆ, ਹੈਂਡਸਮ ਲੁਕਿੰਗ ਆ, ਜਿਹੜਾ ਹੈਂਡਸਮ ਲੁਕਿੰਗ ਰੱਬ ਆ ਉਹ ਬੜਾ ਡਾਢਾ ਆ, ਉਹਦਾ ਕੁਛ ਵੀ ਕਰਾ ਸਕਦਾ, ਪ੍ਰਧਾਨ ਮੰਤਰੀ ਕੀ ਉਹਦਾ ਵਿਸ਼ਵ ਦਾ ਨੇਤਾ ਵੀ ਬਣਾ ਸਕਦਾ ਤੁਹਾਨੂੰ, ਜੇ ਉਹਦੀ ਨਜ਼ਰ ਸਵੱਲੀ ਹੋ ਜਾਵੇ ਤਾਂ
ਠੀਕ ਹੈ। ਪਰ ਉਹ ਇੰਨੇ ਦੁੱਖ ਲੋਕਾਂ ਨੂੰ ਆਪਣੇ ਭਗਤਾਂ ਨੂੰ ਦਿੰਦਾ ਨਹੀਂ ਹੈਗਾ, ਜਿਹਨੂੰ ਦੁੱਖ ਦੇਣੇ ਹੁੰਦੇ ਉਹਨੂੰ ਵੀ ਬਣਾਉਂਦਾ। ਵਿਜੇ ਵਿਰਦੀ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਹੈ ਜੀ, ਕਹਿੰਦੇ ਕਿਆ ਜੋੜੀ ਹੈ ਜੀ ਤੁਹਾਡੀ। ਦੇਖੋ ਸਾਡੀ ਜੋੜੀ ਸਾਰਿਆਂ ਨਾਲ ਹੀ ਆ, ਅਸੀਂ ਸਾਰੇ ਇਕੱਠੇ ਹੀ ਹਾਂ, ਅਤੇ ਗੁਰਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇਹ ਭਾਅ ਜੀ ਜਿਹੜੇ ਆਮ ਆਦਮੀ ਪਾਰਟੀ ਦੀ ਸਿਫਤ ਕਰ ਰਹੇ ਤਾਂ ਪਹਿਲਾਂ ਬੀਜੇਪੀ ਵਾਲੇ ਸੀ, ਹੁਣ ਕੀ ਹੋ ਗਿਆ?
ਨਹੀਂ ਨਹੀਂ ਅਮਨਦੀਪ, ਮੈਂ ਆਰਟੀਕਲ ਪੜ੍ਹਿਆ ਸੀ, ਉਹਦੀ ਸੱਚ ਗੱਲੇ ਨੀ ਹੋਈ। ਇੱਕ ਆਰਟੀਕਲ ਇੱਥੇ ਆਇਆ ਸੀ, ਮੈਂ ਸਿਡਨੀ ਮੋਰਨ ਹੈਰਲਡ ਦੇ ਵਿੱਚ ਪੜ੍ਹਿਆ ਸੀ, ਉਹਦੇ ਵਿੱਚ ਦੱਸਦੇ ਆ, ਉਹ ਮੈਂ ਲਿਖਿਆ ਕਿਤੇ ਪੇਪਰ ਦੇ ਵਿੱਚ ਕਿ ਜਿਹੜਾ ਜੇ ਤੁਸੀਂ ਮਾਈਕ ਦੇ ਵਿੱਚ ਬੋਲਦੇ ਆ ਨਾ, ਤੁਹਾਡੀ ਜਵਾਨ ਦੇ ਵਿੱਚ ਦੂਜੀ ਤਾਂ ਹੋਣੀ, ਲਚਕ ਤਾਂ ਹੋਣੀ ਚਾਹੀਦੀ ਆ, ਜਾਂ ਤੁਹਾਡੀ ਜਵਾਨ ਦੇ ਵਿੱਚ ਕਸ਼ਿਸ਼ ਵੀ ਹੋਣੀ ਚਾਹੀਦੀ ਆ, ਜਵਾਨ ਤੁਹਾਡੀ ਠੀਕ ਵੀ ਬੋਲ ਬ੍ਰੌਡਕਾਸਟਿੰਗ ਦੇ ਅਨੁਸਾਰ ਵੀ ਹੋਣੀ ਚਾਹੀਦੀ ਆ, ਲੇਕਿਨ ਸਭ ਤੋਂ ਵੱਡੀ ਗੱਲ ਬ੍ਰੌਡਕਾਸਟਰ ਦੀ ਇਹ ਹੁੰਦੀ ਆ ਜਿਹੜਾ ਬਾਈਕ ਦੇ ਵਿੱਚ ਬੋਲਦਾ ਕਿ ਉਹਦੀ ਜਵਾਨ ਜਿਹੜੀ ਓਨੈਸਟ ਹੋਵੇ।
ਹਾਂ ਇਹ ਗੱਲ ਸਹੀ ਆ, ਮਤਲਬ ਉਹ ਮਤਲਬ ਆਵਾਜ਼ ਵੀ ਕਰਕਸ਼ ਹੋਵੇ, ਕੋਈ ਐਡੀ ਐਡੀ ਬਿਗ ਡੀਲ ਨਹੀਂ ਹੈਗੀ, ਹੈ ਨਾ, ਪਰ
ਓਨੈਸਟੀ ਜਿਹੜੀ ਅੱਜ ਕੱਲ੍ਹ ਅਲੋਪ ਹੋ ਰਹੀ ਆ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਕਾਂਗਰਸ ਆ, ਚਾਹੇ ਅਕਾਲੀ ਦਲ ਆ, ਚਾਹੇ ਜਿਹੜੀ ਬੀਜੇਪੀ ਆ, ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਸਾਰਿਆਂ ਨੇ ਹਿੱਸਾ ਪਾਇਆ, ਉਹ ਉਦੇ ਨੇ ਇੰਨਾ ਵਧੀਆ ਦੇਸ਼ ਬਣ ਗਿਆ, ਪੰਜਵੀਂ ਇਕੋਨਮੀ ਦੁਨੀਆ ਦੀ ਆ, ਤੀਜੀ ਇਕੋਨਮੀ ਬਣਨ ਦੀ ਤਿਆਰੀ ਕਰ ਰਹੀ ਆ, ਜੇ ਤੁਸੀਂ ਦੇਖੋ ਜਿੰਨੀ ਖੁਸ਼ਹਾਲੀ ਆਈ ਆ, ਜਿੱਦਾਂ ਦੇਸ਼ ਦੀ ਬਾਹਰ ਬੱਲੇ ਬੱਲੇ ਹੋਈ ਹੋ ਇਸ ਵੇਲੇ, ਉਹ ਇੱਕ ਪਾਰਟੀ ਨੇ ਕੀਤੀ, ਉਹ ਮੋਦੀ ਨੇ ਨੀ ਕੀਤੀ, ਉਹ ਸਾਰਿਆਂ ਨੇ ਰਲ ਮਿਲ ਕੇ ਕੀਤੀ, ਨਹਿਰੂ ਤੋਂ ਲੈ ਕੇ ਜਿੰਨੇ ਵੀ ਪ੍ਰਾਈਮ ਮਿਨਿਸਟਰ ਇੰਡੀਆ ਦੇ ਹੋਏ ਆ, ਜਿੰਨੀਆਂ ਵੀ ਪਾਰਟੀਆਂ ਹਿੰਦੁਸਤਾਨ ਦੀਆਂ ਹੋਈਆਂ, ਜਾਂ ਨਵੀਆਂ ਪਾਰਟੀਆਂ ਜਿਹੜੀਆਂ ਉੱਭਰ ਰਹੀਆਂ, ਜਿਹਨਾਂ ਵਿੱਚ ਆਮ ਆਦਮੀ ਪਾਰਟੀ ਵੀ, ਉਹ ਸਾਰੇ ਹਿੱਸਾ ਪਾ ਰਹੀਆਂ ਇੱਕ ਦੇਸ਼ ਨੂੰ ਖੁਸ਼ਹਾਲ ਬਣਾਉਣ ਦੇ ਲਈ।
ਮੈਂ ਅੱਗੇ ਵੀ ਕਈ ਵਾਰੀ ਕਿਹਾ ਆ ਕਿ ਆਪਾਂ ਬਹੁਤੇ ਤੱਤੇ ਨਾ ਵਗੀਏ, ਠੀਕ ਹੈ, ਆਪਾਂ ਆਰਾਮ ਨਾਲ ਚੱਲੀਏ, ਜੇ ਆਪਾਂ ਕੰਟਰੀਆਂ ਨੂੰ ਕੰਪੇਅਰ ਕਰੀਏ ਤਾਂ ਸਾਡਾ ਜਿਹੜਾ ਭਾਰਤ ਰੱਖ ਲਓ, ਹਿੰਦੁਸਤਾਨ ਰੱਖ ਲਓ, ਪੰਜਾਬ ਇੱਕ ਸੋਨੇ ਦੀ ਚਿੜੀ, ਜੋ ਵੀ ਇਹਨਾਂ ਨੂੰ ਹਜ਼ਾਰ ਸਾਲ ਲੁੱਟਿਆ ਗਿਆ, ਮਤਲਬ ਕਿਸੇ ਚੀਜ਼ ਨੂੰ ਹਜ਼ਾਰ ਸਾਲ ਲੁੱਟਿਆ ਗਿਆ ਹੋਵੇ, ਘਾਣ ਕੀਤਾ ਹੋਵੇ, ਸਾਰਾ ਕੁਛ। ਉਹ ਤੋਂ ਬਾਅਦ ਹਜੇ 75 ਸਾਲ ਹੀ ਹੋਏ ਆ ਆਜ਼ਾਦੀ ਨੂੰ, ਠੀਕ ਹੈ।
ਹਾਂਜੀ,
ਇਹਨੂੰ 2-3 ਜਨਰੇਸ਼ਨਾਂ ਲੱਗਣੀਆਂ, ਫਿਰ ਵੀ ਜਿਸ ਹਿਸਾਬ ਨਾਲ ਤਰੱਕੀ ਹੋ ਰਹੀ ਹੈ ਬਹੁਤ ਵਧੀਆ ਆ। ਜੇ ਕੰਪੈਰੇਟਿਵਲੀ ਆਪਾਂ ਦੇਖੀਏ ਆਸਟ੍ਰੇਲੀਆ ਨੂੰ, ਤੁਸੀਂ ਹਿਸਟਰੀ ਆਪ ਤਿਆਰ ਕਰ ਰਹੇ ਹੋ ਸਾਰੀ ਰੇਡੀਓ ਤੇ ਸੁਣਾਉਣ ਵਾਸਤੇ, ਮੈਂ ਵੀ ਪੜ੍ਹਦਾ
ਉਹਦੇ
ਚੱਲ ਰਹੇ ਆ, ਤੁਸੀਂ ਮਿਹਨਤ ਕਰ ਰਹੇ ਹੋ, ਤੇ ਉੱਧਰ ਅਮਰੀਕਾ ਦੀ ਵੀ ਅਸੀਂ ਹਿਸਟਰੀ ਪੜ੍ਹੀ ਆ। ਤੇ ਅਮਰੀਕਾ 75 ਸਾਲ ਬਾਅਦ ਪਤਾ ਕੀ ਹੋਇਆ ਸੀ, ਜਦ ਅਮਰੀਕਾ ਲੱਭਣ ਤੋਂ ਬਾਅਦ ਉੱਥੇ ਲੱਖਾਂ ਲੋਕ ਸਾਲ ਦੇ ਮਰ ਰਹੇ ਸੀ, ਇੱਕ ਦੂਜੇ ਨੂੰ ਮਾਰ ਰਹੇ ਸੀ, ਉੱਥੇ ਖਾਨਾ ਜੰਗੀ ਲੱਗੀ ਹੋਈ ਸੀ, ਸਿਵਲ ਵਾਰ ਲੱਗੀ ਹੋਈ ਸੀ, ਠੀਕ ਹੈ। ਨਿਊਯਾਰਕ ਈਵਨ 200 ਸਾਲ ਬਾਅਦ ਨਿਊਯਾਰਕ ਦੇ ਵਿੱਚ ਸਾਹ ਲੈਣਾ ਮੁਸ਼ਕਲ ਹੋਇਆ ਹੁੰਦਾ ਸੀ, ਕੋਲਾ ਇੰਨਾ ਉੱਥੇ ਜਾਲਿਆ ਜਾਂਦਾ ਸੀ, ਇੰਜਣ ਵੀ ਚੱਲਣੇ, ਇੰਡਸਟਰੀ ਵੀ ਚੱਲਣੀ, ਮਤਲਬ ਸਲੰਮ ਏਰੀਏ ਹੁੰਦੇ ਸੀਗੇ ਉਹ ਸਾਰੇ, ਮਤਲਬ ਉਹਨਾਂ ਨੂੰ 200-300-400 ਸਾਲ ਲੱਗਿਆ। ਅਤੇ ਇਹ ਤਾਂ ਕੰਟਰੀ ਨਵੇਂ ਤੋਂ, ਇਹ ਤਾਂ ਕੰਟਰੀ ਲੁੱਟ ਹੋ ਕੇ, ਮਤਲਬ ਸਾਰਾ ਸਕਿੱਲ ਗਵਾ ਕੇ ਮੁੜ ਕੇ ਫਿਰ ਪੈਰੀ ਆ ਗਿਆ ਆ। ਇਹਨੂੰ ਟਾਈਮ ਲੱਗਣਾ ਆ, ਟਾਈਮ ਲੱਗਦਾ ਆ। ਜਿਹੜੀਆਂ ਆ ਪ੍ਰੋਬਲਮਸ ਆ ਨਾ, ਜਸਟਿਸ ਦੀਆਂ ਰੱਖ ਲਓ ਜਾਂ ਜੋਬ ਸਿਕਿਉਰਿਟੀ ਦੀਆਂ ਰੱਖ ਲਓ, ਇਹ ਇਹ ਤਾਂ ਰਹਿਣੀਆਂ ਰਹਿਣੀਆਂ। ਆਸਟ੍ਰੇਲੀਆ 'ਚ ਕਿਹੜੇ ਨਹੀਂ ਹੈਗੀਆਂ, ਕਨੇਡਾ
ਇਕਨੋਮਿਕ ਪ੍ਰੋਬਲਮ ਆ।
ਹਾਂ, ਕਨੇਡਾ ਦੇ ਵਿੱਚ ਰਿਪੋਰਟ ਆਈ ਆ ਕਨੇਡਾ ਤੋਂ ਕਿ
ਇਕਨੋਮਿਕ ਪ੍ਰੋਬਲਮ ਹੁੰਦੀ ਕੀ ਆ,
ਵੈਨਕੂਵਰ ਟੋਰਾਂਟੋ ਡਾਊਨਟਾਊਨ
ਰਿਸੋਰਸਸ ਘੱਟ ਆ।
ਹਾਂਜੀ,
ਰਿਸੋਰਸਸ ਘੱਟ ਆ ਤਾਂ ਡਿਮਾਂਡ ਜ਼ਿਆਦਾ, ਹਮੇਸ਼ਾ ਰਿਸੋਰਸਸ ਘੱਟ ਰਹੇ ਆ। ਜਿਹੜੇ ਜਿਹਨਾਂ ਤੋਂ ਚੀਜ਼ਾਂ ਬਣਦੀਆਂ ਆ, ਜਿਹਨਾਂ ਤੋਂ ਅਸੀਂ ਲੁਤਫ ਅੰਦਾਜ਼ ਹੁੰਦੇ ਹਾਂ, ਉਹ ਚੀਜ਼ਾਂ ਘੱਟ ਹੁੰਦੀਆਂ ਆ, ਤਾਂ ਉਹਨਾਂ ਦੀ ਡਿਮਾਂਡ ਜ਼ਿਆਦਾ ਆ। ਉਹਨੂੰ ਬੈਲੈਂਸ ਕਿਹਨੇ ਚੰਗੀ ਤਰ੍ਹਾਂ ਕਰਨਾ, ਕੰਟਰੀ ਨੇ ਯੂਜ਼ ਕਿੱਦਾਂ ਕਰਨਾ, ਉਹੀ ਪੋਲੀਟਿਕਸ ਹੁੰਦੀ ਆ, ਉਹੀ ਬਿਊਰੋਕਰੇਸੀ ਹੁੰਦੀ ਆ, ਉਹੀ ਕੰਟਰੀ ਨੂੰ ਚਲਾਉਣ ਦਾ ਇੱਕ ਢੰਗ ਹੁੰਦਾ ਆ, ਜਿਹਨੂੰ ਕਿ ਹਿੰਦੁਸਤਾਨ ਦੀ ਸਰਕਾਰ ਕਾਫੀ ਵਧੀਆ ਚਲਾ ਰਹੀ ਆ। ਸਾਡੇ ਜਿਹੜੇ ਡਿਪਲੋਮੈਟਿਕ ਆ, ਸਾਡੇ ਜਿਹੜੇ ਡਿਪਲੋਮੈਟ ਆ ਨਾ, ਜਿਹਦੇ IAS ਜਾਂ PCS ਵਗੈਰਾ ਬਣ ਕੇ ਜਾਂਦੇ ਆ, ਦੂਜੇ ਦੇਸ਼ਾਂ 'ਚ ਪੋਲਿਸੀਜ਼ ਨੂੰ ਲਾਗੂ ਕਰਦੇ ਆ, ਉਹ ਬੜੇ ਸਾਜ਼ਗਾਰ ਆ। ਉਹਨਾਂ ਦੀ ਮਿਸਾਲ ਹੋਰ ਕਿਸੇ ਵਿਸ਼ਵ ਦੇ ਵਿੱਚ ਕਿਸੇ ਦੇਸ਼ 'ਚ ਮਿਲਦੀ ਨਹੀਂ।
ਹੁਣ ਇਹਦੀ
ਪੋਲਿਸੀ
ਐਗਜ਼ਾਮਪਲ ਲੈ ਲਓ,
ਇਹਦੇ ਬਾਰੇ ਵੀ ਕਿਵੇਂ ਪ੍ਰੋਗਰਾਮ
ਕਰਾਂਗੇ। ਹੁਣ ਰਸ਼ੀਆ ਦੇ ਪੁਟਿਨ ਨਾਲ ਜੱਫੀ ਪਾਈ ਮੋਦੀ ਨੇ ਜਾ ਕੇ, ਇਹਨਾਂ ਨੂੰ ਵੈਸਟ ਵਾਲਿਆਂ ਨੂੰ ਬਹੁਤ ਦੁੱਖ ਲੱਗਿਆ, ਹੈ ਨਾ। ਹੁਣ
ਦੁੱਖ ਲੱਗਾ,
ਉਹੀ ਜੱਫੀ ਜਾ ਕੇ ਜਲੈਂਸਕੀ ਨੂੰ ਪਾਈ ਪਰਸੋਂ, ਹੈ ਨਾ। ਹੁਣ ਉਹ ਚੁੱਪ ਹੈ, ਹੁਣ ਕੋਈ ਵੀ ਨਹੀਂ ਬੋਲਦਾ। ਅਤੇ ਹੁਣ ਉਹ ਦੋਨਾਂ ਦੇਸ਼ਾਂ ਨੂੰ ਇਹੀ ਕਹਿ ਰਿਹਾ ਵੀ ਭਾਈ ਤੁਸੀਂ ਟੇਬਲ 'ਤੇ ਬੈਠੋ, ਆਪਣੀ ਗੱਲਬਾਤ ਕਰੋ। ਹੁਣ ਰਸ਼ੀਆ ਤਾਂ ਕਹਿੰਦਾ ਵੀ ਕਰਾਓ ਗੱਲਬਾਤ, ਚਾਈਨਾ ਨੂੰ ਵੀ ਵਿੱਚ ਕਰਦਾ, ਪਰ ਉਹਨਾਂ ਨੇ ਕਾਨੂੰਨ ਪਾਸ ਕੀਤਾ ਜਲੈਂਸਕੀ ਨੇ ਵੀ ਗੱਲਬਾਤ ਅਸੀਂ ਕਰਨੀ ਹੀ ਨਹੀਂ। ਉਹ ਵੈਸਟਰਨ ਕੰਟਰੀ ਜਿਹੜੇ ਗੱਲਬਾਤ ਹੁੰਦੀ ਆ ਉਹ ਨਹੀਂ ਹੋਣ ਦਿੰਦੇ। ਸੋ ਇੱਕ ਪਾਸੇ ਤਾਂ ਰੌਲਾ ਪਾ ਰਹੇ ਨੇ, ਦੂਜੇ ਪਾਸੇ ਉਹ ਨੈਗੋਸ਼ੀਏਸ਼ਨ ਕਰਨ ਨੂੰ ਵੀ ਨਹੀਂ ਮੰਨ ਰਹੇ ਨਾ ਕੋਈ ਵੀ। ਸੋ ਪਰ ਇਹ ਮੋਦੀ ਰੱਖ ਲਓ, ਚਾਈਨਾ ਰੱਖ ਲਓ, ਇਹ ਜਿਹੜੇ ਸਾਊਥ ਕਹਿ ਲਓ ਕਿ ਹੁਣ ਸਾਊਥ ਬਲੋਕ ਹੈ, ਉਹ ਇਹ ਕਹਿ ਰਿਹਾ ਵੀ ਤੁਸੀਂ ਗੱਲਬਾਤ ਕਰੋ, ਨਹੀਂ ਤਾਂ ਤੁਸੀਂ ਲੜੀ ਜਾਓ, ਕੋਈ ਨਹੀਂ, ਅਸੀਂ ਦੋਨਾਂ ਨਾਲ ਸੰਬੰਧ ਰੱਖਣੇ ਆ। ਇੱਦਾਂ ਨਹੀਂ ਹੋਣੀ ਪਈ ਅਸੀਂ ਵੈਸਟ ਵੱਲ ਹੋ ਗਏ, ਅਸੀਂ ਰੂਸ ਵੱਲ ਹੋ ਗਏ, ਨਾ ਇੱਦਾਂ ਨਹੀਂ ਹੈਣੀ, ਅਸੀਂ ਦੋਨਾਂ ਨਾਲ ਰੱਖਣੇ ਆ। ਇਹ ਤੁਹਾਡੀ ਆਪਸ ਦੀ ਲੜਾਈ ਆ, ਜਿਹਨੇ ਇਹਨਾਂ ਨਾਲ ਗੁੱਟਬੰਦੀ ਕਰਨੀ ਉਹ ਕਰੀ ਜਾਓ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਪਰ ਜਿਹੜਾ ਵੈਸਟ ਇਹ ਕਹਿ ਰਿਹਾ ਆ ਵੀ ਨਹੀਂ ਇੱਕ ਪਾਸੇ ਹੋਵੋ ਤੁਸੀਂ, ਜਾਂ ਇੱਧਰ ਹੋ ਜਾਓ ਜਾਂ ਉੱਧਰ ਹੋ ਜਾਓ, ਕਹਿੰਦੇ ਨਹੀਂ ਤੁਸੀਂ ਕੌਣ ਹੁੰਦੇ ਸਾਨੂੰ ਕਹਿਣ ਵਾਲੇ, ਇੱਧਰ ਹੋ ਜਾਓ ਉੱਧਰ ਹੋ ਜਾਓ, ਤੁਸੀਂ ਹੋ ਲਓ ਜਿੱਧਰ ਹੋਣਾ, ਅਸੀਂ ਨਹੀਂ ਹੁੰਦੇ। ਮਤਲਬ ਇਹ ਇੱਕ ਇਹ ਗੱਲ ਕਹਿਣੀ ਇੱਕ ਬਹੁਤ ਵੱਡੀ ਗੱਲ ਹੈ, ਮਤਲਬ ਛੋਟੀਆਂ ਗੱਲਾਂ ਨਹੀਂ ਹੈਗੀਆਂ। ਖੈਰ ਅਮਰੀਕਾ
ਨਹੀਂ, ਉਹ ਬਿਲਕੁਲ ਅਮਨਦੀਪ ਗੱਲ ਠੀਕ ਹੈ। ਜਿਸ ਵੇਲੇ ਲੜਾਈ ਹੁੰਦੀ ਆ, ਇੱਕ ਪਾਸੜ ਹੋ ਕੇ ਗੱਲ ਨਹੀਂ ਬਣਦੀ, ਦੋਨਾਂ ਪਾਸਿਆਂ ਵਿੱਚ ਹੋ ਕੇ ਸਮਝੌਤਾ ਕਰਾਉਣਾ ਪੈਂਦਾ, ਫਿਰ ਉਹ ਜਿਹੜੀ ਗੱਲ ਮੁੱਕਦੀ ਆ। ਜੇ ਤੁਸੀਂ ਇੱਕ ਪਾਸੜ ਹੋ ਗਿਆ ਤਾਂ ਗਲਤ ਅੱਗ ਜ਼ਿਆਦਾ ਲੱਗੂਗੀ।
ਉਹ ਤਾਂ ਫਿਰ ਉਹ ਇਹੀ ਤਾਂ ਉਹ ਕਰਨਾ ਚਾਹੁੰਦੇ ਆ, ਵੈਸਟ ਕੰਟਰੀ ਜਿਹੜੇ ਆ ਉਹ ਇਹਦੇ ਬਾਰੇ ਗੱਲ ਕਰਾਂਗੇ, ਕਿਉਂ ਕਰਦੇ ਆ, ਸ਼ੁਰੂ ਤੋਂ ਇਹੀ ਕੁਛ ਕਰਦੇ। ਇੱਕ ਲੁੱਟ ਦਾ ਕਾਰਨ ਹੈ, ਸਾਧਨ ਹੈ ਇਹ ਬਣਾਇਆ ਹੋਇਆ ਉਹਨਾਂ ਨੇ, ਠੀਕ ਹੈ। ਬਾਂਦਰਾਂ ਦੀ ਲੜਾਈ ਦੇ ਵਿੱਚ ਬਿੱਲੀ ਰੋਟੀ,
ਇੱਕ ਹੋਰ ਗੱਲ ਵੀ ਅਮਨਦੀਪ ਹੁੰਦੀ ਆ, ਜਿੱਦਾਂ ਅਸੀਂ ਆਮ ਗੱਲਾਂ ਕਰਦੇ ਹਾਂ ਕਿ ਸਾਡੇ ਜਿਹੜੇ ਰਾਜੇ ਆ, ਜਿੱਦਾਂ CM ਆ ਜਾਂ ਈਵਨ ਪ੍ਰਧਾਨ ਮੰਤਰੀ ਆ, ਉਹ ਬੜਬੜੀਆਂ ਪੁਸ਼ਾਕਾਂ ਪਾਉਂਦੇ, ਮਹਿੰਗੀਆਂ ਪੁਸ਼ਾਕਾਂ ਪਾਉਂਦੇ ਆ, ਉਹ ਪੁਸ਼ਾਕਾਂ ਪਾ ਸਕਦੇ ਆ ਕਿਉਂਕਿ ਉਹਨਾਂ ਦਾ ਰਾਜੇ ਦਾ ਸਟੇਟਸ ਆ, ਉਹ ਰਾਜੇ ਦਾ ਜਿਹੜਾ ਸਟੇਟਸ ਆ। ਹੁਣ ਮਾੜੀ ਮੋਟੀ ਸਾਡੇ ਵਰਗੀ ਕਮੀਜ਼ ਪੁੱਟ ਪਾ ਕੇ ਥੋੜੇ ਜਾਓਗੇ, ਉਹਨਾਂ ਨੇ ਸੱਜ ਵੱਜ ਕੇ ਜਾਣਾ, ਦੇਸ਼ ਦੀ ਸ਼ਾਨ ਹੁੰਦੀ ਆ, ਦੇਸ਼ ਦੀ ਮਾਣ ਹੁੰਦੇ ਆ। ਕਹਿੰਦੇ ਜੀ ਉਹ ਜਿਹੜੀਆਂ ਪੁਸ਼ਾਕਾਂ ਪਾਉਂਦੇ, ਉਹਦੇ ਨਾਲ ਤਾਂ ਤੁਸੀਂ ਹਸਪਤਾਲ ਖੋਲ ਲਓ, ਜਾਂ ਉਹਦੇ ਨਾਲ ਤੁਸੀਂ ਆਪਣੇ ਗਰੀਬਾਂ ਲਈ ਸਕੂਲ ਖੋਲ ਲਓ। ਸਕੂਲ ਤਾਂ ਪਹਿਲਾਂ ਖੋਲਿਓ,
ਇਹਨੂੰ ਕਹਿੰਦੇ ਜਾਂਦੇ, ਆਪਾਂ ਕਈ ਵਾਰੀ ਗੱਲ ਕੀਤੀ ਨਾ, ਇਹਨੂੰ ਵਟ ਬਾਊਟਰੀ ਕਹਿੰਦੇ ਆ, ਵਟ ਅਬਾਊਟਰੀ ਆ। ਕਈ ਵਾਰੀ ਐਗਜ਼ਾਮਪਲ ਵੀ ਗੱਲ ਕੋਈ ਹੋਰ ਚੱਲਦੀ ਹੁੰਦੀ ਹੈ, ਉਹ ਤੁਸੀਂ ਗੋਲਕ ਜੀ ਨਾ ਪਾਓ ਜੀ, ਤੁਸੀਂ ਆ ਜੀ ਕਰੋ, ਗੁਰਦੁਆਰੇ ਨਾ ਬਣਾਓ ਜੀ, ਲਾਇਬ੍ਰੇਰੀ ਬਣਾ ਦਿਓ ਜੀ, ਹਸਪਤਾਲ ਪਿੰਡ ਬਣਾ ਦਿਓ। ਮੈਂ ਕਿਹਾ ਹਸਪਤਾਲ ਪਿੰਡ ਬਣਾ, ਮਤਲਬ ਸਾਰਾ ਪਿੰਡ ਬਿਮਾਰਾਂ ਦਾ ਕਰਨਾ ਤੁਸੀਂ, ਹੈਂ। ਜਿਹੜੇ ਪਹਿਲੇ
ਇੱਥੇ ਉਹ ਵੀ ਥੋੜੇ ਘੱਟ,
ਜਿਹੜੇ 40 ਹਸਪਤਾਲ ਪਹਿਲਾਂ 1.5 ਕਿਲੋਮੀਟਰ ਤੇ ਬਣੇ ਆ ਉਹਨਾਂ ਦਾ ਕੀ ਕਰਨਾ ਹਨਾ। ਵੀ ਨਾਲੇ ਲੋਕਾਂ ਨੇ ਥੋੜਾ ਹਸਪਤਾਲ, ਇਹਨੂੰ ਵੱਟ ਅਬਾਊਟ ਹੀ ਕਹਿੰਦੇ ਆ ਹਨਾ। ਵੀ ਕੰਪੇਅਰ ਕਰੀ ਜਾਣੀਆਂ ਦੋ ਚੀਜ਼ਾਂ ਜਿਹੜੀਆਂ ਕੰਪੇਅਰ ਹੋਣੀਆਂ ਹੀ ਨਹੀਂ ਆਪਸ ਦੇ ਵਿੱਚ, ਜਿਹਨਾਂ ਦਾ ਕੋਈ ਬਣਦਾ ਹੀ ਨਹੀਂ। ਖੈਰ ਅਮਰੀਕ ਭਾਅ ਜੀ, ਟਾਈਮ ਕਾਫੀ ਹੋ ਗਿਆ ਅਤੇ ਜਗਦੀਪ ਸਿੱਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਮੈਂ ਪੋਡਕਾਸਟ ਦਾ ਲਿਸਨਰ ਅਤੇ ਮੇਰਾ ਨੰਬਰ ਵੀ ਦਿਲ ਵਾਲੇ ਗਰੁੱਪ 'ਚ ਐਡ ਕਰ ਦਿਓ ਜੀ, ਮੈਲਬਨ ਤੋਂ ਜਗਦੀਪ ਕਰ ਦਿੱਤਾ ਜੀ। ਅਤੇ ਹੋਰ ਵੀ ਸਾਡੇ ਭਵਿੰਦਰ ਸਿੰਘ ਹੁਣੇ ਵੀ ਜੁੜੇ ਸੀ, ਉਹਨਾਂ ਦਾ ਵੀ ਨੰਬਰ ਆਪਾਂ ਕਰਦੇ ਹਾਂ ਇਸ ਪ੍ਰੋਗਰਾਮ ਤੋਂ ਬਾਅਦ ਐਡ ਕਰਨਾ ਪੈਣਾ ਮੈਨੂੰ। ਅਤੇ ਆਪਾਂ ਲਈਏ ਇਜਾਜ਼ਤ। ਅਤੇ ਟੈਸਟ ਚੱਲਿਆ ਐਤਕੀ, ਸੋ ਫਾਰ ਠੀਕ ਚੱਲ ਰਿਹਾ ਵੀਡੀਓ ਦਾ, ਅਤੇ ਆਪਾਂ ਦੇਖਦੇ ਹਾਂ ਇਹਦੇ ਐਨਾਲਿਸਿਸ ਦੇ ਬਾਅਦ ਸਾਊਂਡ ਵਗੈਰਾ ਦੀ ਕੁਆਲਿਟੀ ਚੈੱਕ ਕਰਕੇ ਸ਼ਾਇਦ ਅਗਲੇ ਹਫ਼ਤੇ ਤੋਂ ਫਿਰ ਆਪਾਂ ਲਾਈਵ ਫੇਸਬੁੱਕ ਅਤੇ ਯੂਟਿਊਬ 'ਤੇ ਵੀ ਕਰਿਆ ਕਰੀਏ। ਅਤੇ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਦਿਲ ਵਾਲੀਆਂ ਗੱਲਾਂ ਦੇਖੋ ਗਰੁੱਪ 'ਚ ਛੱਡ ਦਿਆ ਕਰੋ, ਗਰੁੱਪ ਦੇ ਵਿੱਚ ਨਾ ਵੀਡੀਓ ਵੂਡੀਓ ਨਾ ਕੋਈ ਪਾਇਓ ਜਾਂ ਕੋਈ ਇੱਦਾਂ ਦੀਆਂ ਸਤਿ ਸ਼੍ਰੀ ਅਕਾਲ ਨਾ ਪਲੀਜ਼ ਐਡ ਕਰਿਓ ਹੈ। ਅਤੇ ਸਿਰਫ ਜੋ ਤੁਸੀਂ ਚਾਹੁੰਦੇ ਹੋ ਜਿਸ ਮੁੱਦੇ 'ਤੇ ਗੱਲ ਕਰਨੀ ਉਹਦਾ ਕਰਿਓ, ਜਾਂ ਕੋਈ ਤੁਸੀਂ ਫੋਟੋ ਪੋਸਟ ਕਰਨੀ ਹੈ ਜਿਹੜੀ ਰੈਲੇਵੈਂਟ ਹੈ ਹੈ ਨਾ ਇਸ ਪ੍ਰੋਗਰਾਮ ਦੇ ਨਾਲ, ਉਹੀ ਕਰਿਓ। ਅਤੇ ਇਹਦੇ ਇਹਨੂੰ ਆਪਾਂ ਖੁੱਲ੍ਹਾ ਹੀ ਰੱਖਣਾ ਆ, ਇੱਦਾਂ ਨਾ ਹੋਵੇ ਵੀ ਸਾਨੂੰ ਇਹ ਬੰਦ ਕਰਨਾ ਪਵੇ ਮਤਲਬ ਇਹਦੀਆਂ ਪੋਸਟਾਂ। ਇਹ ਤੁਹਾਡੇ ਵਾਸਤੇ ਆ, ਦਿਲ ਵਾਲੀਆਂ ਗੱਲਾਂ ਕਰਨ ਵਾਸਤੇ, ਨਾ ਕਿ ਸ਼ੇਅਰਿੰਗ। ਉਹ ਬਹੁਤ ਚੱਲਦੀ ਹੈ, ਉਹ ਨਾ ਕਰਿਓ। ਠੀਕ ਆ ਭਾਅ ਜੀ, ਲਈਏ ਇਜਾਜ਼ਤ ਫਿਰ।
ਓਕੇ ਅਮਦੀਪ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਅ ਜੀ। ਸੋ ਦੋਸਤੋ, ਮੈਂ ਵੀ ਇਜਾਜ਼ਤ ਲੈਣਾ, ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਬੜੀ ਛੇਤੀ ਪਾ ਦਿੱਤਾ ਜਾਊਗਾ, ਅਤੇ ਲਿੰਕ ਜਿਹੜੇ ਨੇ ਟੈਲੀਗ੍ਰਾਮ 'ਤੇ ਆ ਜਾਂਦੇ ਨੇ, ਟੈਲੀਗ੍ਰਾਮ 'ਤੇ ਪੋਡਕਾਸਟ ਵੀ ਆ ਜਾਂਦਾ, ਤੁਸੀਂ ਉੱਥੇ ਸੁਣ ਸਕਦੇ ਹੋ। ਅਤੇ ਵਟਸਐਪ 'ਤੇ ਲਿੰਕ ਮੈਂ ਪਾ ਦਾਂਗਾ ਗਰੁੱਪ ਦੇ ਵਿੱਚ। ਸੋ ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ 'ਤੇ ਅਸੀਂ ਖਰੇ ਉੱਤਰਦੇ ਹੋਵਾਂਗੇ। ਆਉਣ ਵਾਲੇ ਹਫ਼ਤੇ ਫਿਰ ਆਪਾਂ ਮਿਲਾਂਗੇ। ਕੱਲ੍ਹ ਨੂੰ ਅਮਰਦੀਪ ਕੌਰ ਪ੍ਰੋਗਰਾਮ ਲੈ ਕੇ ਆ ਰਹੇ ਨੇ ਲਹਿਰਾਂ, ਬੜਾ ਜ਼ਬਰਦਸਤ ਪ੍ਰੋਗਰਾਮ ਹੋਏਗਾ, ਬੜਾ ਬਿਜ਼ੀ ਹੁੰਦਾ। ਅਤੇ ਥੋੜ੍ਹੀ ਦੇਰ ਬਾਅਦ ਗੱਜਣ ਵਾਲਾ ਬਾਈ ਸੁਖਮਿੰਦਰ ਆਪਣੇ ਪ੍ਰੋਗਰਾਮ ਲੈ ਕੇ ਆਉਣਗੇ ਚੇਤਿਆਂ 'ਚ ਪਿੰਡ ਵੱਸਦਾ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਇੱਦਾਂ ਹੀ ਸਿਲਸਿਲਾ ਜਾਰੀ ਰਹਿਣਾ। ਪਰ ਆਪਾਂ ਮਿਲਾਂਗੇ ਅਗਲੇ ਹਫ਼ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।